ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ ਮੁੜ ਕੇ ਆਵਾਂਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾਅ ਚੋ ਕੁਛ ਪਲ ਤੁਹਾਡੇ ਨਾਲ ਹਰਮਨ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰੈਸਟਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ ਦੁੱਖਾਂ ਨੂੰ ਦੂਰ ਕਰੀ ਅਰਦਾਸਾਂ ਨੂੰ ਮਨਜ਼ੂਰ ਕਰੀ ਦੁੱਖਾਂ ਨੂੰ ਦੂਰ ਕਰੀ ਅਰਦਾਸਾਂ ਨੂੰ ਮਨਜ਼ੂਰ ਕਰੀ ਹਰ ਦਿਨ ਸੁੱਖ ਦਾ ਚੜਾਈ ਮੇਰੇ ਮਾਲਕਾ ਸਭ ਦੀਆਂ ਅਰਦਾਸਾਂ ਨੂੰ ਫਲ ਲਾਈ ਮੇਰੇ ਮਾਲਕਾ ਤੇ ਲਓ ਜੀ ਸਭ ਦੀਆਂ ਅਰਦਾਸਾਂ ਨੂੰ ਫਲ ਲੱਗਦੇ ਰਹਿਣ ਤੇ ਆਪਣੇ ਘਰ ਪਰਿਵਾਰ ਵਿਚ ਹਮੇਸ਼ਾ ਖੁਸ਼ੀ ਖੁਸ਼ੀ ਰਹੋ ਇਸੇ ਅਰਦਾਸ ਦੁਆ ਦੇ ਨਾਲ ਕਰਦੇ ਆ ਸ਼ੁਰੂਆਤ ਅੱਜ ਦੇ ਦਿਨ ਦੀ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਤੇ ਮੇਰੇ ਨਾਲ ਸਾਥ ਦੇ ਰਹੇ ਨੇ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਤੇ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਰਦਾਸ ਦੁਆ ਜਿਵੇਂ ਕਿ ਅਸੀਂ ਪਹਿਲਾਂ ਹੀ ਕਿਹਾ ਕਿ ਤੁਸੀਂ ਜਿੱਥੇ ਵੀ ਵਸਦੇ ਹੋ ਜੋ ਵੀ ਕੰਮ ਕਰ ਰਹੇ ਹੋ ਤੇ ਪ੍ਰਮਾਤਮਾ ਮੇਰਾ ਭਰਿਆ ਹੱਥ ਹਮੇਸ਼ਾ ਤੁਹਾਡੇ ਸਿਰ ਤੇ ਰੱਖੇ ਤੇ ਲਓ ਫਿਰ ਅੱਜ ਸ਼ੁੱਕਰਵਾਰ ਦੀ ਸਵੇਰ ਵਿਚ ਹਾਜ਼ਰਾ ਲੈ ਕੇ ਪ੍ਰੋਗਰਾਮ ਲਹਿਰਾਂ ਹਰਮਨ ਰੇਡੀਓ ਦੇ ਵਿਹੜੇ ਤੇ ਚਲੇ ਆਓ ਜੀ ਸਾਰੇ ਜਾਣੇ ਤੇ ਲਾਵਾਂਗੇ ਰੌਣਕਾਂ ਹੁਣ ਤੋਂ ਲੈ ਕੇ 2 ਘੰਟਿਆਂ ਤੱਕ ਜਾਣੀ ਕਿ ਬ੍ਰਿਸਬੇਨ ਦੇ ਵਿਚ ਤਾਂ ਖੈਰ ਹੁਣ 7 ਵਜੇ ਆ ਪਰ 8 ਤੋਂ 10 ਵਜੇ ਸਿਡਨੀ ਸਮੇਂ ਮੁਤਾਬਕ ਆਪਣਾ ਇਹ ਸਾਥ ਇਸੇ ਤਰ੍ਹਾਂ ਚੱਲਦਾ ਰਹਿਣਾ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਇਸੇ ਤਰ੍ਹਾਂ ਚੱਲਦਾ ਰਹਿਣਾ ਤੇ ਲਓ ਫਿਰ ਦਿਨ ਤਾਂ ਤੁਹਾਨੂੰ ਸਾਰਿਆਂ ਨੂੰ ਦੱਸ ਹੀ ਦਿੱਤਾ ਕਿ ਅੱਜ ਸ਼ੁੱਕਰਵਾਰ ਆ ਟਾਈਮ ਦੀ ਗੱਲ ਕਰੀਏ ਤਾਂ 8:03 ਹੋ ਚੁੱਕੇ ਆ ਜੀ ਤੇ 30 ਅਕਤੂਬਰ ਹੋ ਚੁੱਕੀ ਆ ਵੈਸੇ ਮੈਂ ਤਾਂ ਅੱਜ 30 ਨਵੰਬਰ ਹੀ ਬਣਾਤੀ ਸੀ ਫਿਰ ਸੋਚਿਆ ਕਿ ਨਹੀਂ ਨਹੀਂ ਹਜੇ ਤਾਂ ਨਵਾਂ ਸਾਲ ਇੰਨੀ ਛੇਤੀ ਨਹੀਂ ਹੈਗਾ ਫਿਰ ਯਾਦ ਆਇਆ ਕਿ ਨਹੀਂ ਹਾਲੇ ਤਾਂ ਅਕਤੂਬਰ ਚੱਲ ਰਿਹਾ ਸੋ ਕਿਤੇ ਨਾ ਕਿਤੇ ਇਹੀ ਆ ਕਿ ਇਹ ਜਿਹੜਾ ਸਾਲ ਆ ਬੜੀ ਛੇਤੀ ਛੇਤੀ ਲੰਘ ਜਾਵੇ ਕਿਉਂਕਿ ਇਸ ਸਾਲ ਦੇ ਵਿੱਚ ਬਹੁਤ ਕੁਛ ਖੋਇਆ ਵੀ ਆ ਤੇ ਕਹਿ ਸਕਦੇ ਹਾਂ ਕਿ ਜ਼ਿਆਦਾ ਵਧੀਆ ਨਹੀਂ ਰਿਹਾ ਇਹ ਸਾਲ ਚਲੋ ਜੀ ਖੈਰ ਟਾਈਮ ਆ ਚੰਗਾ ਤੇ ਮਾੜਾ ਦੋਨੋਂ ਤਰ੍ਹਾਂ ਦਾ ਟਾਈਮ ਚੱਲਦਾ ਰਹਿਣਾ ਮਾ ਜਿੱਦਾਂ ਮਾੜਾ ਟਾਈਮ ਆ ਉਹ ਵੀ ਸਿਖਾ ਕੇ ਤਾਂ ਬਹੁਤ ਕੁਛ ਜਾਂਦਾ ਪਰ ਬੰਦਾ ਸਿੱਖਣ ਵਾਲਾ ਹੋਵੇ ਪਰ ਜਿਨ੍ਹਾਂ ਨੂੰ ਘਾਟੇ ਪਏ ਆ ਨਾ ਪੂਰੇ ਹੋਣ ਵਾਲੇ ਘਾਟੇ ਖੈਰ ਉਹ ਕਦੇ ਨਹੀਂ ਪੂਰੇ ਹੋਣੇ ਤੇ ਲਓ ਜੀ ਫਿਰ ਟਾਈਮ ਤੁਹਾਨੂੰ ਦੱਸ ਦਿੱਤਾ ਤੇ 30 ਤਰੀਕ ਵੀ ਹੋ ਚੁੱਕੀ ਆ ਤੇ ਮੌਸਮ ਦੀ ਗੱਲ ਕਰੀਏ ਤਾਂ ਬ੍ਰਿਸਬੇਨ ਦੇ ਵਿੱਚ ਬਾਰਿਸ਼ ਕਾਫੀ ਹੋਈ ਆ ਤੇ ਪਿਛਲੇ 2-3 ਦਿਨਾਂ ਤੋਂ ਪੂਰਾ ਐਨ ਸਟੋਰਮ ਵੀ ਆਏ ਤੇ ਅੱਜ ਦਾ ਜਿਹੜਾ ਦਿਨ ਆ ਉਹ ਹੁਣ ਧੁੱਪ ਚੜੀ ਹੋਈ ਆ ਤੇ ਪਰ ਹਾਲੇ ਵੀ ਬੱਦਲਵਾਈ ਆ ਜਿਹੜੀ ਉਹ ਕਿਤੇ ਨਾ ਕਿਤੇ ਸੂਰਜ ਦੇਵਤਾ ਦੇ ਸਾਹਮਣੇ ਆਈ ਜਾਂਦੀ ਆ ਤੇ ਤੁਹਾਡੇ ਸ਼ਹਿਰਾਂ ਦਾ ਮੌਸਮ ਕੀ ਕਹਿੰਦਾ ਵਾ ਸਿਡਨੀ ਦੇ ਵਿੱਚ ਇਸ ਟਾਈਮ ਬੱਦਲਵਾਈ ਹੈ ਤੇ 16 ਡਿਗਰੀ ਟੈਂਪਰੇਚਰ ਆ ਸਿਡਨੀ ਦੇ ਵਿਚ ਇਸ ਟਾਈਮ ਤੇ ਕੈਨਬਰਾ ਦੇ ਵਿਚ ਵੀ ਬਦਲਵਾਈ ਆ ਤੇ 12 ਡਿਗਰੀ ਟੈਂਪਰੇਚਰ ਆ ਇਸ ਟਾਈਮ ਤੇ ਮੈਲਬੋਰਨ ਦੇ ਵਿਚ 14 ਤੇ ਬ੍ਰਿਸਬੇਨ ਦੇ ਵਿਚ 20 ਆ ਤੇ ਲਓ ਜੀ ਫਿਰ ਇੰਡੀਆ ਦੀ ਗੱਲ ਕਰੀਏ ਤਾਂ ਉੱਥੇ ਤਾਂ ਹੁਣ ਵੈਸੇ ਵੀ ਸਰਦੀਆਂ ਦੀ ਸ਼ੁਰੂਆਤ ਆ ਤੇ ਦੁਸਹਿਰਾ ਲੰਘ ਚੁੱਕਾ ਵਾ ਤੇ ਦੁਸਹਿਰੇ ਵਾਲੇ ਦਿਨ ਲੋਕਾਂ ਨੇ ਐਤਕੀ ਵੈਸੇ ਚਲੋ ਕਹਿੰਦੇ ਹੁੰਦੇ ਆ ਕਿ ਜਿਹੜੀ ਲੋਕ ਆ ਉਹਨਾਂ ਦਾ ਦੁੱਖ ਦਰਦ ਆ ਉਹਨੂੰ ਆਪਣੇ ਤਰੀਕੇ ਦੇ ਨਾਲ ਉਹ ਹਨਾ ਦਿਖਾਉਂਦੇ ਆ ਪਹਿਚਾਉਂਦੇ ਆ ਆਪਣੀ ਨਾਰਾਜ਼ਗੀ ਪਹੁੰਚਾਉਣ ਦਾ ਤਰੀਕਾ ਹੁੰਦਾ ਵਾ ਸੋ ਉਸ ਨਾਰਾਜ਼ਗੀ ਨੂੰ ਬਹੁਤ ਲੋਕਾਂ ਨੇ ਜ਼ਾਹਿਰ ਕੀਤਾ ਵਾ ਜਿਹਦੇ ਬਾਰੇ ਖੈਰ ਮੈਨੂੰ ਦੱਸਣ ਦੀ ਲੋੜ ਤਾਂ ਹੈ ਨਹੀਂ ਕਿਉਂਕਿ ਸਭ ਨੂੰ ਪਤਾ ਹੀ ਆ ਤੇ ਲਓ ਜੀ ਫਿਰ ਹੁਣ ਆਪਾਂ ਚੱਲਦੇ ਹਾਂ ਪ੍ਰੋਗਰਾਮ ਦੇ ਪਹਿਲੇ ਗੀਤ ਵੱਲ ਤੇ ਪਰ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ ਕਿੱਦਾਂ ਹੋ ਸਕਦੇ ਹੋ ਬਿਲਕੁਲ ਜੀ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ ਸੋ ਟੈਲੀਗ੍ਰਾਮ ਦਾ ਨੰਬਰ ਹੈ ਜੀ +9175080144489 ਤੇ ਈਮੇਲ ਕਰ ਸਕਦੇ ਹੋ request@harmaradio.com ਤੇ ਲਓ ਫਿਰ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਤੇ ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ ਆਜੋ ਫਟਾਫਟ ਮਿਲ ਬੈਠ ਕੇ ਕਰਾਂਗੇ ਗੱਲਾਂ ਤੇ ਲਾਵਾਂਗੇ ਰੌਣਕਾਂ ਤੇ ਲਓ ਜੀ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ ਲਓ ਜੀ, ਕਮਲ ਅਗਰੇਵਾਲ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ ਤੁਸੀਂ। ਵਾਕਈ ਜਦੋਂ ਇਨਸਾਨ ਨੇ ਅੱਖਾਂ ਦੇ ਵਿੱਚ ਕੋਈ ਸੁਪਨੇ ਸਜਾ ਲੈਂਦਾ ਨਾ, ਤਾਂ ਫਿਰ ਉੱਥੇ ਨੀਂਦਰਾਂ ਦੀ ਕੋਈ ਔਕਾਤ ਨਹੀਂ ਹੁੰਦੀ, ਕਿਉਂਕਿ ਉਹਦੇ ਮਨ ਦੇ ਵਿੱਚ ਇੱਕ ਲਾਲਸਾ ਹੁੰਦੀ ਆ ਆਪਣੀ ਮੰਜ਼ਿਲ ਤੇ ਪਹੁੰਚਣ ਦੀ। ਆਪਣੀ ਮੰਜ਼ਿਲ ਤੇ ਪਹੁੰਚਣ ਲਈ ਉਹ ਹਰ ਮੁਮਕਿਨ ਕੋਸ਼ਿਸ਼ ਕਰਦਾ। ਬਸ ਗੱਲ ਇਹੀ ਆ ਕਿ ਇਨਸਾਨ ਦੇ ਮਨ ਦੇ ਵਿੱਚ ਉਹ ਚਾਹਤ ਹੋਣੀ ਚਾਹੀਦੀ ਆ। ਸੋ ਇਸ ਇੱਕ ਚਾਹਤ ਦੀ ਕਹਾਣੀ ਅੱਜ, ਕਹਾਣੀ ਕੀ ਇੱਕ ਸੱਚੀ ਗੱਲ ਆ ਜਿਸ ਨੂੰ ਬਾਅਦ ਦੇ ਵਿੱਚ ਸ਼ਬਦਾਂ ਵਿੱਚ ਲਿਖ ਕੇ ਇੱਕ ਕਹਾਣੀ ਦਾ ਰੂਪ ਦਿੱਤਾ ਗਿਆ ਸੀ। ਸੋ ਜ਼ਰੂਰ ਸੁਣਾਉਂਗੀ ਉਹ ਇੱਕ ਛੋਟੇ ਬੱਚੇ ਦੀ। ਜਦੋਂ ਕਿ ਛੋਟੇ ਹੁੰਦੇ ਆ ਤਾਂ ਪਤਾ ਨਹੀਂ ਹੁੰਦਾ ਨਾ ਕਿ ਕੀ ਆ ਜ਼ਿੰਦਗੀ, ਕੀ ਆ ਔਕਾਤ। ਕਈ ਵਾਰੀ ਕਹਿ ਦਿੰਦੇ ਆ ਨਾ ਕਿ ਬੱਚਿਆਂ ਦੀ ਬੱਚਿਆਂ ਨਾਲ ਆਦਤ ਹੁੰਦੀ ਆ ਖੇਡਣ ਦੀ ਤੇ ਚੀਜ਼ਾਂ ਨੂੰ ਵੀ ਸ਼ੇਅਰ ਕਰਨ ਦੀ। ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਜ਼ਿੰਦਗੀ ਦੇ ਜਿਹੜੇ ਉੱਚੇ ਨੀਵੇਂ ਜਾਂ ਉਤਰਾਵ ਚੜਾਵਾ ਉਹ ਕੀ ਹੁੰਦੇ ਆ। ਉਹਨਾਂ ਲਈ ਤਾਂ ਸਾਰੇ ਇੱਕੋ ਹੀ ਹੁੰਦੇ ਆ, ਆਪਸ ਦੇ ਵਿੱਚ ਖੇਡਣਾ ਉਹਨਾਂ ਦਾ ਮਕਸਦ ਹੁੰਦਾ ਵਾ। ਸੋ ਉਹ ਕਿਤੇ ਨਾ ਕਿਤੇ ਜਦੋਂ ਸਾਡੇ ਵਰਗੇ ਲੋਕ ਕਹਿ ਦਿੰਦੇ ਆ ਕਿ ਤੁਹਾਡੀ ਔਕਾਤ ਨਹੀਂ ਇਹਨਾਂ ਦੇ ਨਾਲ ਖੇਡਣ ਦੀ, ਮਤਲਬ ਕਿ ਉਹੀ ਊਚਨਾ ਚ ਨੀਚ ਜਾਂ ਫਿਰ ਜਾਤ ਪਾਤ ਦਾ ਜਦੋਂ ਵਿਤਕਰਾ ਆ ਜਾਂਦਾ ਵਿੱਚ, ਜਾਂ ਫਿਰ ਅਮੀਰੀ ਤੇ ਗਰੀਬੀ ਦਾ ਫਰਕ ਆ ਜਾਂਦਾ ਤਾਂ ਉੱਥੇ ਵਿੱਚ ਔਕਾਤ ਵੀ ਆ ਜਾਂਦੀ ਆ। ਤੇ ਆਪਣੀ ਉਸ ਉਹ ਨਾ ਸਮਝ ਬੱਚਾ ਉਸ ਔਕਾਤ ਨੂੰ ਕੀ ਸਮਝਦਾ ਵਾ ਤੇ ਫਿਰ ਉਸ ਔਕਾਤ ਦੇ ਨਾਲ ਕਿੱਦਾਂ ਵੱਡਾ ਹੁੰਦਾ ਤੇ ਉਹ ਫਿਰ ਕਿਹੜੀ ਔਕਾਤ ਦਾ ਮਾਲਕ ਬਣਦਾ ਵਾ। ਸੋ ਇਸ ਦੇ ਬਾਰੇ ਜ਼ਰੂਰ ਤੁਹਾਨੂੰ ਦੱਸੂਗੀ ਕਿਸੇ ਦੀ ਵਾਕਈ ਬੀਤੀ ਹੋਈ ਜ਼ਿੰਦਗੀ ਦੇ ਨਾਲ ਇਹ ਕਹਾਣੀ ਆ। ਤੇ ਕਹਾਣੀ ਹੁਣ ਕਹਿ ਸਕਦੇ ਆ, ਪਰ ਕਹਾਣੀ ਆਪਾਂ ਤਾਂ ਕਹਿ ਦਿੰਦੇ ਆ, ਲਿਖਦੇ ਵੀ ਲੋਕ ਤਾਂ ਹੀ ਆ ਤਾਂ ਜੋ ਉਹਦੇ ਤੋਂ ਕਿਸੇ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੇ। ਸੋ ਬਿਲਕੁਲ ਜੀ, ਕਨਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਜਿਹੜਾ ਤੁਸੀਂ ਗੀਤ ਸੁਣਿਆ ਇਹ ਕਿ ਉਹਨਾਂ ਦੇ ਸਾਰੇ ਗੀਤ ਹੀ ਆਲਮੋਸਟ ਮੋਟੀਵੇਟਡ ਹੁੰਦੇ ਆ। ਤੇ ਲਓ ਫਿਰ ਬਾਕੀ ਕਹਿੰਦੇ ਆ ਨਾ ਕਿ ਤਮਾਮ ਮੁਸੀਬਤਾਂ ਤੋਂ ਨਜ਼ਾਤ ਦੇ ਗਈ, ਤਮਾਮ ਮੁਸੀਬਤਾਂ ਤੋਂ ਨਜ਼ਾਤ ਦੇ ਗਈ, ਮੌਤ ਆਈ ਜ਼ਿੰਦਗੀ ਨੂੰ ਮਾਤ ਦੇ ਗਈ, ਅਰਸ਼ ਤੋਂ ਸ਼ਾਮ ਨੇ ਲਾ ਲਿਆ ਸੂਰਜ, ਅਰਸ਼ ਤੋਂ ਸ਼ਾਮ ਨੇ ਲਾ ਲਿਆ ਸੂਰਜ, ਚੰਨ ਤਾਰਿਆਂ ਨਾਲ ਲੱਦੀ ਰਾਤ ਦੇ ਗਈ। ਸੋ ਇਹੀ ਅਸੀਂ ਜ਼ਿੰਦਗੀ ਦੇ ਵਿੱਚ ਕਦੇ ਧੁੱਪ ਕਦੇ ਛਾਂ ਕਦੇ ਸਵੇਰਾ ਤੇ ਕਦੇ ਹਨੇਰਾ ਆਉਂਦਾ ਰਹਿੰਦਾ, ਪਰ ਇਨਸਾਨ ਦਾ ਜਿਹੜਾ ਮਨੋਬਲ ਆ ਉਸ ਦੇ ਸਿਰ ਤੇ ਹੀ ਉਹ ਇਹਨਾਂ ਸਾਰੇ ਸਫਰਾਂ ਨੂੰ ਤੈਅ ਕਰਦਾ। ਤੇ ਲਓ ਫਿਰ ਇੱਧਰ ਈਮੇਲ ਦੇ ਜ਼ਰੀਏ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਉਪਦੇਸ਼ ਤੇ ਨਰਿੰਦਰ ਰਾਠੌਰ ਸ਼ਾਮਲ ਹੋਇਆ। ਤੇ ਉਪਦੇਸ਼ ਜੀ ਕਹਿ ਰਹੇ ਯੰਗਰ ਸਿਸ ਬੋਬੀ ਜੀ, ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਵੀ ਬੜੀ ਪਿਆਰ ਭਰੀ। ਹੋਰ ਉਪਦੇਸ਼ ਜੀ, ਕੀ ਹਾਲ ਚਾਲ ਆ, ਕਿਵੇਂ ਹੋ ਤੇ ਕਿੱਦਾਂ ਚੱਲਦੀ ਆ ਲਾਈਫ, ਤੇ ਕਿ ਕਿੱਦਾਂ ਕੰਮ ਕਾਰ ਵਧੀਆ ਚੱਲ ਰਹੇ ਨੇ, ਘਰ ਪਰਿਵਾਰ ਸਭ ਠੀਕ ਠਾਕ ਹੈ, ਜ਼ਰੂਰ ਦੱਸਿਓ। ਤੇ ਨਰਿੰਦਰ ਰਾਠੌਰ ਜੀ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਹਰਮਨ ਰੇਡੀਓ ਦੀ ਸਾਰੀ ਟੀਮ ਨੂੰ। ਸੋ ਸਾਡੇ ਵੱਲੋਂ ਵੀ ਬੜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਨਿੱਕੀ ਜੀ ਜੀ ਆਇਆਂ ਰਾਠੌਰ ਸਾਹਿਬ, ਹੋਰ ਸੁਣਾਓ ਕੰਮਾਂ ਕਾਰਾਂ ਦਾ, ਕੀ ਹਾਲ ਚਾਲ ਆ, ਚੱਲ ਪਿਓ ਕੰਮਾਂ ਕਾਰਾਂ ਤੇ? ਤੇ ਲਓ ਜੀ ਫਿਰ ਕੰਮਾਂ ਕਾਰਾਂ ਦੇ ਨਾਲ ਨਾਲ ਹੁਣ ਗੱਲਾਂ ਮੈਂ ਤੁਹਾਨੂੰ ਸੁਣਾਉਂਦੀ ਰਹਿਣਾ ਤੇ ਪ੍ਰੋਗਰਾਮ ਦੇ ਵਿੱਚ ਬਜ਼ਾਰਤ ਵੀ ਪਾਵਾਂਗੇ, ਗੱਲਾਂ ਵੀ ਕਰਾਂਗੇ ਤੇ ਇਨਸਾਨ ਦੀ ਔਕਾਤ ਕੀ ਆ ਉਸ ਦੇ ਬਾਰੇ ਵੀ ਜ਼ਰੂਰ ਗੱਲਬਾਤ ਕਰਾਂਗੇ। ਤੇ ਬਾਕੀ ਜੋ ਦੀਨ ਦੁਨੀਆ ਦੇ ਵਿੱਚ ਜੋ ਜੋ ਕੁਛ ਹੋ ਰਿਹਾ, ਖੈਰ ਉਹਦੇ ਬਾਰੇ ਮੈਨੂੰ ਤੁਹਾਡੇ ਜਿੰਨੀ ਨੌਲੇਜ ਤਾਂ ਹੈ ਨਹੀਂ ਗੀ, ਪਰ ਫਿਰ ਵੀ ਜਿੰਨਾ ਕੁ ਹੋ ਰਿਹਾ ਵਾ ਉਹ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਦੀ ਜਾਊਂ। ਕਿਤੇ ਬ੍ਰਿਸਬੇਨ ਦੇ ਵਿੱਚ ਕੱਲ੍ਹ ਨੂੰ ਇਲੈਕਸ਼ਨਸ ਹੋ ਰਹੇ ਨੇ, ਸੋ 31 ਤਰੀਕ ਨੂੰ। ਸੋ ਲਓ ਜੀ ਫਿਰ ਪਹੁੰਚੋ ਫਟਾਫਟ ਹੁੰਮ ਹਮਾ ਕੇ। ਵੈਸੇ ਇੰਡੀਆ ਵਾਲਾ ਸਿਸਟਮ ਤਾਂ ਹੈ ਨਹੀਂ ਗਾ ਇੱਥੇ ਕਿ ਘਰਾਂ ਤੋਂ ਸੱਦ ਕੇ ਲੈ ਕੇ ਆਉਣਗੇ, ਜਾਂ ਫਿਰ ਹਨਾ ਜਿੱਦਾਂ ਇੰਡੀਆ ਦੇ ਵਿੱਚ ਜਾਣ ਵੇਲੇ ਬੋਟਾਂ ਤੇ ਪਹੁੰਚਣਾ ਤਾਂ ਬਾਅਦ ਚ ਹੁੰਦਾ ਸੀ, ਪਹਿਲਾਂ ਤਾਂ ਘਰੋਂ ਲੈ ਕੇ ਜਾਂਦੇ ਆ ਲੱਦ ਲੱਦ ਕੇ ਸਕੂਟਰਾਂ ਮੋਟਰ ਗੱਡੀਆਂ ਤੇ, ਹਨਾ ਜਿੱਦਾਂ ਦਾ ਵੀ ਸਾਧਨ ਆ ਉਸ ਹਿਸਾਬ ਨਾਲ ਬੰਦਿਆਂ ਦੇ ਹਿਸਾਬ ਨਾਲ ਲੈ ਜਾਂਦੇ ਸੀ। ਜੇ 2 ਜਣੇ ਆ ਤਾਂ ਚਲੋ ਸਕੂਟਰ ਤੇ ਚਲੇ ਗਏ, ਜੇ ਜ਼ਿਆਦਾ ਜਣੇ ਆ ਗੱਡੀ ਦੇ ਵਿੱਚ ਵੀ ਲੈ ਜਾਂਦੇ ਸੀ, ਤੇ ਉੱਥੇ ਜਾ ਕੇ ਅਲੱਗ ਅਲੱਗ ਬੂਥ ਵੀ ਲੱਗੇ ਹੁੰਦੇ ਸੀ, ਤੇ ਬਸ ਉਹ ਪਰਚੀ ਜੀ ਇੱਕ ਵਾਰੀ ਦੇ ਕੇ ਬਾਅਦ ਚ ਪਰਚੀਆਂ ਫੜ ਕੇ ਆਪ ਹੀ ਸਾਰਾ ਕੁਛ ਕਰ ਕੁਰ ਕੇ ਬਸ ਇੰਨੇ ਕਹਿ ਦਿੰਦਾ ਸੀ ਕਿ ਭਾਈ ਉਹ ਡੱਬੇ ਜੇ ਚ ਹੀ ਪਾ ਦੋ ਜਾ ਕੇ, ਹਨਾ। ਸੋ ਇੱਥੇ ਕਿਤੇ ਨਾ ਕਿਤੇ ਡਿਫਰੈਂਟ ਆ, ਤੁਹਾਡੇ ਕੋਲ ਆਪਣੀ ਚੋਇਸ ਆ, ਆਜ਼ਾਦੀ ਆ, ਤੇ ਤੁਸੀਂ ਆਪਣੀ ਆਪਣਾ ਮਨਪਸੰਦ ਜਿਹੜਾ ਕੈਂਡੀਡੇਟ ਆ ਉਹ ਚੁਣ ਵੀ ਸਕਦੇ ਹੋ। ਵੈਸੇ ਆਪਾਂ ਤਾਂ ਵੋਟ ਪਾ ਚੁੱਕੇ ਹਾਂ, ਇਹ ਵੀ ਬਹੁਤ ਵਧੀਆ ਸਿਸਟਮ ਆ ਜਿਹੜਾ ਕਿ ਇੱਥੇ ਪ੍ਰੀ ਵੋਟਿੰਗ ਦਾ ਵਾ, ਕਿ ਤੁਸੀਂ ਪਹਿਲਾਂ ਵੀ ਆਪਣੀ ਜਿਹੜੀ ਵੋਟ ਆ ਉਹ ਪਾ ਕੇ ਆ ਸਕਦੇ ਹੋ। ਕੋਈ ਕੰਮਾਂ ਕਾਰਾਂ ਦੇ ਵਿੱਚ ਜਾਂ ਕਿਤੇ ਜਾਣ ਦਾ ਪਲਾਨ ਹੁੰਦਾ ਤਾਂ ਕੋਈ ਉਸ ਦਿਨ ਨਹੀਂ ਫ੍ਰੀ ਹੁੰਦਾ ਤੇ ਨਹੀਂ ਪਾ ਸਕਦਾ, ਜਾਂ ਕਿਸੇ ਨੂੰ ਲੰਬੀ ਲਾਈਨ ਦੇ ਵਿੱਚ ਖੜਨ ਤੋਂ ਵੀ ਪ੍ਰੋਬਲਮ ਹੁੰਦੀ ਹੈ। ਸੋ ਇਹ ਵੀ ਵਧੀਆ ਵਾ ਜੀ ਆਪਣਾ ਟਾਈਮ ਸੇਵ ਕਰਨ ਦਾ ਤੇ ਬਾਕੀ ਆਪਣੇ ਰਾਈਟਸ ਨੂੰ ਯੂਜ਼ ਕਰਨ ਦਾ। ਸੋ ਵਧੀਆ ਗੱਲ ਹੈ ਜੀ, ਕੱਲ ਨੂੰ ਬ੍ਰਿਸਬੇਨ ਦੇ ਵਿੱਚ ਇਲੈਕਸ਼ਨਸ ਹੋ ਰਹੀਆਂ ਨੇ, ਸੋ ਜ਼ਰੂਰ ਸਾਰੇ ਚਣੇ ਪਾਓ। ਵੋਟਾਂ ਹੁੰਮ ਹੁਮਾ ਕੇ ਪਹੁੰਚੋ ਤੇ ਨਾਲੇ ਦੇਖੋ ਫਿਰ ਉਥੋਂ ਤੇ ਇਥੋਂ ਦੇ ਸਿਸਟਮ ਦਾ ਕਿੰਨਾ ਫਰਕ ਆ। ਤੇ ਲਓ ਜੀ ਫਿਰ ਹੁਣ ਅਗਲਾ ਗਾਣਾ ਸੁਣਦੇ ਆ ਹਰਭਜਨ ਮਾਨ ਦੀ ਆਵਾਜ਼ ਦੇ ਵਿਚ। ਤੁਸੀਂ ਵੀ ਕੋਈ ਗਾਣਾ ਸੁਣਨਾ ਚਾਹੁੰਦੇ ਹੋ ਜਾਂ ਡੈਡੀਕੇਟ ਕਰਨਾ ਚਾਹੁੰਦੇ ਹੋ ਕਿਸੇ ਨੂੰ, ਵੈਸੇ ਮੈਨੂੰ ਤਾਂ ਕਦੇ ਕਿਸੇ ਨੇ ਗਾਣਾ ਡੈਡੀਕੇਟ ਕੀਤਾ ਨੀ ਤੇ ਨਾ ਹੀ ਕਰਨਾ, ਬਸ ਇੱਕ ਜਾਣੇ ਨੇ ਕੀਤਾ ਸੀ, ਉਹ ਵੀ ਮੈਂ ਉਹਦੇ ਕਿਹਾ ਸੀਗਾ ਇਮੋਸ਼ਨਲੀ ਬਲੈਕਮੇਲ ਕੀਤਾ ਸੀ ਹਨਾ, ਤੇ ਖੈਰ ਚਲੋ ਕੋਈ ਨਾ ਮਜ਼ਾਕ ਕਰਦੀ ਆ। ਸੋ ਗਾਣਾ ਸੁਣਦੇ ਆ ਜੀ ਆਪਾਂ ਤੇ ਮਿਲਦੇ ਹਾਂ ਫਿਰ ਇਸ ਗੀਤ ਤੋਂ ਬਾਅਦ।
ਠੱਗ ਹੋਏ ਪਾਰ ਸਾ ਤੂੰ ਚੜ੍ਹ ਹਰੀ
ਲਓ ਜੀ, ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਗਾਣਾ ਸੁਣਿਆ ਕਿ ਧਨ ਹੈ ਤੂੰ ਜੱਗ ਦਿਆ ਅੰਨ ਦਾਤਿਆ। ਸੋ ਵਾਕਈ ਅੰਨ ਦਾਤਾ ਵਾਕਈ ਧਨ ਹੈ ਜੀ, ਜੋ ਦਿਨ ਰਾਤ ਮਿਹਨਤ ਕਰਕੇ ਸਾਰੇ ਸੰਸਾਰ ਦਾ ਢਿੱਡ ਭਰਦਾ ਵਾ। ਪਰ ਕਿਤੇ ਨਾ ਕਿਤੇ ਕਹਿੰਦੇ ਆ ਨਾ ਕਿ ਉਸ ਦੀ ਜਿਹੜੀ ਤੁਲਨਾ ਵਾ ਰੁੱਖਾਂ ਦੇ ਨਾਲ ਵੀ ਕੀਤੀ ਜਾਂਦੀ ਆ, ਤੇ ਰੁੱਖ ਜਿਹੜੇ ਕਿ ਆਪਣੇ ਸਿਰ ਤੇ ਬੜਾ ਕੁਛ ਚੱਲਦੇ ਆ, ਮੀਂਹ ਹਨੇਰੀ ਵੀ ਚੱਲਦੇ, ਝੱਖੜ ਚੱਲਦੇ ਆ, ਤੇ ਪਤਝੜ ਦੇ ਵਿੱਚ ਜਦੋਂ ਪਤਝੜ ਦੀ ਰੁੱਤ ਆਉਂਦੀ ਆ ਤਾਂ ਫਿਰ ਕੀ ਉਹਨਾਂ ਦੀ ਹਾਲਤ ਹੋ ਜਾਂਦੀ ਆ, ਪੱਤੇ ਚੜ ਜਾਂਦੇ ਆ ਤੇ ਬਿਲਕੁਲ ਹੀ ਹਰਿਆਲੀ ਆ ਜਿਹੜੀ ਖਤਮ ਹੋ ਜਾਂਦੀ ਆ ਚਾਰੇ ਪਾਸੇ। ਪਰ ਫਿਰ ਵੀ ਉਹ ਰੁੱਖ ਆਪਣੇ ਉੱਪਰ ਸਭ ਕੁਛ ਜਰਦਾ ਵਾ ਇਸ ਆਸ ਦੇ ਨਾਲ ਕਿ ਫਿਰ ਤੋਂ ਬਹਾਰ ਦੀ ਰੁੱਤ ਆਊਗੀ, ਫਿਰ ਤੋਂ ਨਵੇਂ ਪੱਤੇ ਖਿੜਨਗੇ, ਨਵੇਂ ਪੱਤੇ ਆਉਣਗੇ, ਤੇ ਫਿਰ ਤੋਂ ਮੇਰੀ ਨਿੱਘੀ ਛਾਂ ਮਾਨਣ ਦੇ ਲਈ ਮੇਰੇ ਕੋਲ ਰਾਹੀ ਆਉਣਗੇ, ਤੇ ਬਾਕੀ ਮਿੱਠੇ ਫਲ ਖਾਣ ਦੇ ਲਈ, ਤੇ ਮੇਰੇ ਕੋਲ ਬੱਚਿਆਂ ਦਾ ਵੀ ਤਾਂਤਾ ਲੱਗੇਗਾ, ਤੇ ਬਾਕੀ ਜਦੋਂ ਬੱਚੇ ਫਲ ਲਾਉਂਦੇ ਆ ਤਾਂ ਉਸਨੂੰ ਕਿੰਨੇ ਰੋੜੇ ਵੀ ਖਾਣੇ ਪੈਂਦੇ ਆ। ਸੋ ਉਹ ਸਾਰਾ ਕੁਛ ਬਰਦਾਸ਼ਤ ਕਰਦਾ, ਆਪਣੀ ਤਕਲੀਫ ਨੂੰ ਵੀ ਬਰਦਾਸ਼ਤ ਕਰਦਾ, ਸਿਰਫ ਇਸ ਲਈ ਕਿ ਦੂਸਰਿਆਂ ਨੂੰ ਉਸ ਤੋਂ ਬਹੁਤ ਆਸ ਹੁੰਦੀ ਆ, ਉਸ ਦੀ ਛਾਂ ਦੀ ਆਸ ਹੁੰਦੀ ਆ, ਉਸ ਤੋਂ ਫਲਾਂ ਦੀ ਆਸ ਹੁੰਦੀ ਆ। ਸੋ ਰੁੱਖਾਂ ਦੀ ਜਰਾਂ, ਰੁੱਖਾਂ ਵਰਗਾ ਵਾ ਕਿਸਾਨ ਦੁਨੀਆਂ ਦਾ ਅੰਨਦਾਤਾ, ਜੋ ਪਤਾ ਨਹੀਂ ਕਿੰਨਾ ਕੁਛ ਬਰਦਾਸ਼ਤ ਕਰਦਾ ਵਾ, ਬਹੁਤ ਕੁਛ ਸਹਿੰਦਾ ਵਾ, ਪਰ ਫਿਰ ਵੀ ਆਪਣੀ ਤਕਲੀਫ ਆਪਣੇ ਦਰਦ ਨੂੰ ਆਪਣੇ ਅੰਦਰ ਹੀ ਰੱਖਦਾ ਵਾ। ਸੋ ਵਾਕਈ ਜੀ ਬੜਾ ਬਖੂਬੀ ਤੇ ਬਹੁਤ ਹੀ ਸੋਹਣਾ ਗੀਤ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਸੁਣਿਆ, ਤੇ ਲਓ ਫਿਰ ਤੁਸੀਂ ਵੀ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਆਪਣੀ ਪਸੰਦ ਦਾ ਕੋਈ ਵੀ ਗੀਤ ਸਾਡੇ ਤੱਕ ਪਹੁੰਚਾ ਸਕਦੇ ਹੋ, ਤੇ ਆਪਾਂ ਇਸੇ ਤਰ੍ਹਾਂ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਬੁਜ਼ਾਰਤਾਂ ਵੀ ਪਾਵਾਂਗੇ ਤੇ ਕਹਾਵਤਾਂ ਵੀ ਪਾਵਾਂਗੇ, ਤੇ ਬਾਕੀ ਆਪਣੀ ਔਕਾਤ ਇਨਸਾਨ ਦੇ ਆਪਣੇ ਹੱਥ ਹੁੰਦੀ ਆ, ਉਸ ਦੇ ਬਾਰੇ ਵੀ ਜ਼ਰੂਰ ਗੱਲਬਾਤ ਕਰੂੰਗੀ, ਪਰ ਥੋੜਾ ਜਿਹਾ ਰੋਕ ਕੇ ਕਿ ਔਕਾਤ ਹੁੰਦੀ ਕੀ ਆ। ਤੇ ਲਓ ਫਿਰ ਇੱਕ ਪਹਿਲਾਂ ਬੁਜ਼ਾਰਤ ਪਾ ਦਿੰਦੇ ਹਾਂ, ਕਿਉਂਕਿ ਮੈਨੂੰ ਪਤਾ ਬੁਜ਼ਾਰਤ ਦਾ ਜਵਾਬ ਤਾਂ ਮੈਨੂੰ ਹੀ ਦੱਸਣਾ ਪੈਂਦਾ ਹੁੰਦਾ ਵਾ, ਕਿਉਂਕਿ ਕਿਸੇ ਦਾ ਬੁਜ਼ਾਰਤ ਵੱਲ ਧਿਆਨ ਘੱਟ ਹੀ ਹੁੰਦਾ ਵਾ। ਫਿਰ ਤੇ ਲਓ ਫਿਰ ਸੌਖੀ ਜੀ ਬੁਜ਼ਾਰਤ ਪਾਉਣੀ ਆ, ਮੈਨੂੰ ਪਤਾ ਇਹ ਤਾਂ ਤੁਸੀਂ ਲੱਭ ਹੀ ਦੇਣੀ ਆ। ਸੋ ਬੁਜ਼ਾਰਤ ਆ ਜੀ, ਵੱਡੀ ਭੈਣ ਕਰੇ ਲੰਗਾਲ, ਛੋਟੀ ਜੋੜੇ ਬਾਰੰਬਾਰ। ਇੱਕ ਵਾਰੀ ਫਿਰ ਤੋਂ ਪਾ ਦਿੰਦੀ ਆ ਬੁਜ਼ਾਰਤ, ਵੱਡੀ ਭੈਣ ਕਰੇ ਲੰਗਾਰ, ਛੋਟੀ ਜੋੜੇ ਬਾਰੰਬਾਰ। ਸੋ ਬੁਜ਼ਾਰਤ ਦਾ ਜਵਾਬ ਤੁਸੀਂ ਫਟਾਫਟ ਸਾਨੂੰ ਭੇਜ ਦਿਓ ਜੀ, +9175080104489 ਤੇ ਜਾਂ ਫਿਰ ਸਾਨੂੰ ਈਮੇਲ ਕਰ ਸਕਦੇ ਹੋ request@harmradio.com ਤੇ ਲਓ ਫਿਰ ਗਾਣੇ ਮੈਂ ਤੁਹਾਨੂੰ ਸੁਣਾਈ ਜਾਣੇ ਆ, ਤੇ ਤੁਸੀਂ ਕੁਛ ਆਪਣੀ ਪਸੰਦ ਦੇ ਸੁਣਨਾ ਚਾਹੁੰਦੇ ਹੋ ਤਾਂ ਉਹ ਵੀ ਜ਼ਰੂਰ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ, ਤੇ ਬਾਕੀ ਜੇ ਕੋਈ ਗੱਲਬਾਤ ਜਾਂ ਕੋਈ ਹੋਰ ਖਬਰ ਸਾਰਾ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੋ ਤਾਂ ਜੀ ਆਇਆਂ ਨੂੰ, ਤੇ ਬਾਕੀ ਇੰਡੀਆ ਦੇ ਬਾਰੇ ਤਾਂ ਆਪਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਵਾ ਕਿ ਹੁਣ ਉੱਥੇ ਕਈ ਤਰ੍ਹਾਂ ਦੇ ਕਿਸਾਨਾਂ ਦਾ ਜਿਹੜਾ ਅੰਦੋਲਨ ਆ ਉਹਨੂੰ ਫੇਲ ਕਰਨ ਦੇ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾਣਗੇ। ਪਰ ਦੇਖੋ ਜੀ, ਇਸ ਵਾਰੀ ਉਮੀਦ ਤਾਂ ਇਹੀ ਆ ਤੇ ਅਰਦਾਸ ਵੀ ਰੱਬ ਅੱਗੇ ਇਹੀ ਆ ਕਿ ਉਹਨਾਂ ਦੇ ਵਿੱਚ ਜਿਹੜੀ ਏਕਤਾ ਵਾ ਉਹ ਬਣੀ ਰਹੇ, ਤੇ ਜਿਸ ਵੀ ਕੰਮ ਦੇ ਲਈ ਜਿਸ ਇਹ ਲੜਾਈ ਦੇ ਲਈ ਸਾਰੇ ਡਟੇ ਹੋਏ ਨੇ ਤੇ ਉਹ ਆਪਣੀ ਲੜਾਈ ਨੂੰ ਜਿੱਤ ਸਕਣ, ਲੜਾਈ ਨੂੰ ਜਿੱਤ ਸਕਣ ਕਿ ਜਿਹੜੇ ਕਿ ਇਹ ਕਾਨੂੰਨ ਬਣੇ ਆ ਤੇ ਉਹ ਕਾਨੂੰਨ ਜਾਂ ਤਾਂ ਖਤਮ ਹੀ ਹੋਣਗੇ ਤੇ ਜਾਂ ਫਿਰ ਉਹਨਾਂ ਦੇ ਵਿੱਚ ਸੁਧਾਰ ਹੋਊਗਾ। ਤੇ ਆਪਣੀ ਸਾਡੀ ਤਾਂ ਜੀ ਇਹੋ ਅਰਦਾਸ ਦੁਆ ਵਾ ਕਿ ਜੇ ਸਭ ਕੁਛ ਚੰਗਾ ਵਾ ਤਾਂ ਉਹ ਸਭ ਕੁਛ ਚੰਗਾ ਹੀ ਹੋਵੇ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਵੀ ਸੁਣਾਉਂਦੇ ਹਾਂ, ਤੇ ਗੀਤ ਤੋਂ ਬਾਅਦ ਹੁਣ ਬੁਜ਼ਾਰਤ ਦਾ ਜਵਾਬ ਤੁਸੀਂ ਮੈਨੂੰ ਫਟਾਫਟ ਭੇਜ ਦਿਓ, ਕਿਉਂਕਿ ਇਹ ਬਹੁਤ ਸੌਖੀ ਜੀ ਬੁਜ਼ਾਰਤ ਆ ਤੇ ਇਹਦੇ ਬਾਰੇ ਆਈ ਥਿੰਕ ਵੱਡੇ ਦਾ ਕੀ ਬੱਚੇ ਵੀ ਜਾਣਦੇ ਹੋਣਗੇ। ਬਸ ਇਸ ਬੁਜ਼ਾਰਤ ਨੂੰ ਥੋੜੀ ਜਿਹੀ ਸਮਝਣ ਦੀ ਜ਼ਰੂਰਤ ਆ ਕਿ ਵੱਡੀ ਭੈਣ ਕਰੇ ਲੰਗਾਰ, ਛੋਟੀ ਜੋੜੇ ਬਾਰੰਬਾਰ। ਸੋ ਇਹ ਦੋ ਅੱਖਰਾਂ ਦੇ ਵਿੱਚ ਹੀ ਬੁਜ਼ਾਰਤ ਦਾ ਜਵਾਬ ਪਿਆ ਵਾ। ਸੋ ਜ਼ਰੂਰ ਕੋਸ਼ਿਸ਼ ਕਰਿਓ ਜੀ, ਤੇ ਬਾਕੀ ਮੈਂ ਕਿੰਨੇ 2-3 ਹਫ਼ਤੇ ਹੋ ਗਏ ਹਨਾ ਕਰਵਾ ਚੌਥ ਦਾ ਰੌਲਾ ਪਾਈ ਜਾਂਦੀ ਕਿ ਕਰਵਾ ਚੌਥ ਆ ਕਰਵਾ ਚੌਥ ਆ, ਪਰ ਕਰਵਾ ਚੌਥ ਦੇ ਮੈਨੂੰ ਤਾਂ ਇਹ ਸੀ ਕਿ 27 ਤਰੀਕ ਆ, 27 ਤਰੀਕ ਤਾਂ ਨਹੀਂ ਹੈਗੀ ਹਜੇ, ਆਹ ਜਿਹੜਾ ਹੁਣ ਬੁੱਧਵਾਰ ਆਉਣਾ ਵਾ ਉਸ ਦੇ ਨਾਲ ਕਰਵਾ ਚੌਥ, ਮੈਂ ਇਸ ਬੁੱਧਵਾਰ ਸਮਝੀ ਜਾਂਦੀ ਸੀ 27 ਤਰੀਕ ਨੂੰ, ਤੇ ਮੈਂ ਮੇਰੀ ਇੱਕ ਫਰੈਂਡ ਰੱਖਦੀ ਹੁੰਦੀ ਆ ਕਰਵਾ ਚੌਥ ਦਾ ਵਰਤ, ਮੈਂ ਉਹਨੂੰ ਕਹਿੰਦੀ ਹੁੰਦੀ ਹਾਂ ਮਾਤਾ ਰਾਣੀ ਬਣੀ ਬੈਠੀ ਆ ਤੂੰ ਤਾਂ, ਤੇ ਉਹ ਕਥਾ ਸੁਣਨੀ ਹੁੰਦੀ ਆ ਉਹਨੇ, ਉਹ ਲੱਭਦੀ ਹੁੰਦੀ ਆ ਵੀ ਮੈਨੂੰ ਕੋਈ ਕਥਾ ਸੁਣਾਵੇ। ਮੈਂ ਐਤਕੀ ਸੋਚਿਆ ਚਲੋ ਉਹਨੂੰ ਕਥਾ ਮੈਂ ਹੀ ਸੁਣਾ ਕੇ ਆਉਂਗੀ, ਉਹਦੇ ਕੋਲ ਉਹ ਬੁੱਕ ਤਾਂ ਹੈਗੀ ਆ ਜਿਹਦੇ ਤੋਂ ਪੜ੍ਹ ਕੇ ਸੁਣਾਉਣੀ ਹੁੰਦੀ ਆ, ਮੈਂ ਉਹਨੂੰ ਫੋਨ ਕੀਤਾ, ਉਹਨੇ ਚੱਕਿਆ ਨਾ। ਮੈਂ ਕਿਹਾ ਹੈਂ, ਕਮਾਲ ਹੋ ਗਈ। ਮੈਂ ਕਿਹਾ ਚੱਲ ਕੋਈ ਨਾ, ਵਿਚਾਰੀ ਭੁੱਖੀ ਹੋਊਗੀ, ਸੌਂ ਸੁ ਗਈ ਹੋਣੀ ਆ। ਦੁਬਾਰਾ ਫੇਰ ਫੋਨ ਕੀਤਾ, ਕਹਿੰਦੀ ਹਾਂਜੀ। ਮੈਂ ਕਿੱਥੇ ਆ? ਕਹਿੰਦੀ ਕੰਮ ਤੇ। ਮੈਂ ਕਿਹਾ ਹੈਂ? ਮੈਂ ਕਿਹਾ ਮੈਂ ਤਾਂ ਸੋਚਿਆ ਤੂੰ ਮਾਤਾ ਰਾਣੀ ਬਣੀ ਬੈਠੀ, ਵੀ ਤੂੰ ਭੁੱਲ ਗਈ ਵੀ ਤੂੰ ਵਰਤ ਨੀ ਰੱਖਿਆ। ਤਾਂ ਉਹ ਕਹਿੰਦੀ ਨਹੀਂ, ਇਸ ਵਾਰੀ ਥੋੜੋ, ਅਗਲੇ ਬੁੱਧਵਾਰਾ। ਮੈਂ ਕਿਹਾ ਓਹੋ, ਮੈਂ ਤਾਂ ਐਵੇਂ ਰੌਲਾ ਪਾਇਆ ਪਿਆ 2-3 ਹਫ਼ਤਿਆਂ ਦਾ, ਹਨਾ। ਜਿਹਨੂੰ ਨਹੀਂ ਵੀ ਸੀ ਉਹਨੂੰ ਵੀ ਯਾਦ ਕਰਾਤਾ ਵੀ ਭਾਈ ਗਿਫਟ ਗੁਫਟ ਲੈ ਲਓ, ਹਨਾ। ਤੇ ਚਲੋ ਖੈਰ ਕੋਈ ਗੱਲ ਨੀ। ਤੇ ਹੁਣ ਆਹ ਬੁੱਧਵਾਰ ਵਾਲੇ ਦਿਨ ਕਰਵਾ ਚੌਥ ਦਾ ਵਰਤਾ, ਤੇ ਮੈਨੂੰ ਤਾਂ ਇਹ ਵੀ ਫਿਕਰ ਪੈ ਗਈ ਸੀ ਵੀ ਇੰਨਾ ਜ਼ਿਆਦਾ ਮੀਂਹ ਪਈ ਜਾਂਦਾ, ਇੰਨਾ ਬੱਦਲ ਆ, ਤੇ ਵੀ ਚੰਦਰਮਾ ਤਾਂ ਚੜ੍ਹਨਾ ਨੀ, ਵਿਚਾਰੀਆਂ ਕੁੜੀਆਂ ਦਾ ਕੀ ਬਣੂ ਜਿਨ੍ਹਾਂ ਨੇ ਵਰਤ ਰੱਖਿਆ ਨਾ। ਉਹ ਚੰਦਰਮਾ ਦੇਖ ਕੇ ਰਾਤ ਨੂੰ ਆਈ ਥਿੰਕ ਵਰਤ ਤੋੜਦੇ ਹੁੰਦੇ ਆ, ਤੋੜਦੇ ਕੀ ਮਤਲਬ ਕੁਛ ਖਾਂਦੇ ਪੀਂਦੇ ਹੁੰਦੇ ਆ, ਤੇ ਵੀ ਫਿਰ ਪਤਾ ਨੀ ਕੀ ਹੋਊਗਾ। ਵੈਸੇ ਤਾਂ ਮੈਂ ਉਹਨੂੰ ਪੁੱਛਣ ਲਈ ਏਦਾਂ ਫੋਨ ਕੀਤਾ ਸੀ ਵੀ ਹੁਣ ਤੋਂ ਭੁੱਖੀ ਰਹੂੰਗੀ ਅਗਲੇ ਦਿਨ ਤੱਕ। ਤੇ ਕਹਿੰਦੇ ਹੁੰਦੇ ਆ ਵੀ ਜੇ ਚੰਦਰਮਾ ਰਾਤ ਨੂੰ ਨਾ ਚੜੇ ਬੱਦਲਾਂ ਕਰਕੇ, ਤਾਂ ਵੀ ਜਿਹੜਾ ਵਰਤ ਆ ਆਈ ਥਿੰਕ ਅਗਲੇ ਦਿਨ ਸੂਰਜ ਦੇਵਤਾ ਨੂੰ ਦੇਖ ਕੇ ਤੋੜਦੇ ਹੁੰਦੇ ਵੀ ਜਦੋਂ ਸੂਰਜ ਨਿਕਲਦਾ ਵਾ। ਇਹਦੇ ਵਿੱਚ ਮੈਨੂੰ ਬਾਹਲਾ ਨੀ ਪਤਾ ਵੀ ਕਿੰਨਾ ਕੁ ਸੱਚ ਆ, ਤੇ ਪਰ ਜਿੰਨਾ ਕੁ ਮੈਨੂੰ ਪਤਾ ਲੱਗਾ ਸੀਗਾ ਉਹ ਹਿਸਾਬ ਜਿਹਦੇ ਨਾਲ ਮੈਂ ਤੁਹਾਨੂੰ ਦੱਸਿਆ। ਖੈਰ ਚਲੋ ਕੋਈ ਗੱਲ ਨੀ ਜੀ, ਕਰਵਾ ਚੌਥ ਦਾ ਵਰਤ ਤਾਂ ਆ ਹੀ ਗਿਆ ਵਾ, ਵੈਲੀਡਿਟੀ ਮਿਲ ਜਾਣੀ ਆ ਹਨਾ ਸਾਰਿਆਂ ਨੂੰ। ਤੇ ਚਲੋ ਫਿਰ ਉਹਨਾਂ ਚਿਰ ਇੱਕ ਗੀਤ ਸੁਣਦੇ ਆ, ਤੇ ਗੀਤ ਤੋਂ ਬਾਅਦ ਮਿਲਦੇ ਆ ਤੁਹਾਨੂੰ।
ਵਾਰਨਿੰਗ,
ਇਸ ਗੀਤ ਵਿੱਚ ਹਿੰਸਕ ਅਤੇ ਮਾਰ ਧਾੜ ਵਾਲਾ ਵਿਸ਼ਾ ਹੈ, ਜੇ ਇਤਰਾਜ਼ ਹੈ ਤਾਂ ਸਰੋਤੇ ਥੋੜੇ ਸਮੇਂ ਲਈ ਆਵਾਜ਼ ਧੀਮੀ ਕਰ ਸਕਦੇ ਹਨ।
ਪ੍ਰੇਮੀ ਹੈ, ਪਾਗਲ ਹੈ, ਦੀਵਾਨਾ ਹੈ, ਪਰ ਯੇ ਮਤ ਭੂਲ ਕਿ ਦੁਨੀਆ ਕੀ ਨਜ਼ਰੋਂ ਮੇ ਤੂੰ ਆਤੰਕਵਾਦੀ ਹੈ, ਔਰ ਆਤੰਕਵਾਦੀ ਕੀ ਪ੍ਰੇਮ ਕਹਾਣੀ ਨਹੀਂ ਹੋਤੀ।
ਪੂਰਾ ਕਰਾਂ ਖੜਾ ਕਹਾਂ ਮੈਂ, ਨਾ ਕਿ ਹੌਲੀ ਬੋਲਦੀਆਂ, ਜਿਹੜਾ ਲੱਕ ਨੂੰ ਲਾਇਆ ਹੈ ਮੈਂ ਉਹਦੀ ਗੋਲੀ ਬੋਲਦੀਆਂ, ਮਿੰਟ ਮਿੰਟੀ ਲੈ ਜਾਊਂ ਤੈਨੂੰ ਪਿੱਛੇ ਸਲਾਖਾਂ ਦੇ, ਜੱਟਾ ਬਚਪਨ ਰੋਲ ਦੇਊਂ ਵੇ ਮੈਂ ਤੇਰੇ ਜਵਾਕਾਂ ਦੇ, ਜਿਹੜਾ ਖੈਂਦਾ ਤੇਰੇ ਨਾ, ਜਿਹੜਾ ਖੈਂਦਾ ਤੇਰੇ ਨਾ, ਮੈਂ ਇੱਕ ਪਾੜ ਦੂ ਲੰਡਰ ਦੀ, ਮੈਂ ਤੇਰੀ ਗੰਨ ਚੋਂ ਬਾਹਰ ਆਉਂ ਤੇ ਤੂੰ ਕਰੀ ਤਿਆਰੀ ਅੰਦਰ ਦੀ, ਮੈਂ ਤੇਰੀ ਗੰਨ ਚੋਂ ਬਾਹਰ ਆਉਂ ਤੇ ਤੂੰ ਕਰੀ ਤਿਆਰੀ ਅੰਦਰ ਦੀ, ਜਿਹੜੇ ਅੰਦਰ ਬੈਠੇ ਆ ਹਜੇ ਕੋਈ ਤਾਂ ਰਿਜਨ ਹੋਊ, ਬੜੀ ਫਿਲਮੀ ਲੱਗਦੀ ਹੈ ਤੈਨੂੰ ਲਾਈਫ ਗੈਂਗਸਟਰਾਂ ਦੀ, ਕਦੇ ਖੁੱਲ ਕੇ ਨਹੀਂ ਹੱਸਦੀ ਜੱਟਾ ਵਾਈਫ ਗੈਂਗਸਟਰਾਂ ਦੀ, ਕਦੇ ਲਾ ਵੀ ਨਹੀਂ ਸੁਣਦਾ, ਕਦੇ ਲਾ ਵੀ ਨਹੀਂ ਸੁਣਦਾ ਜੱਟਾ ਮਸਜਿਦ ਮੰਦਿਰ ਦੀ, ਮੈਂ ਤੇਰੀ ਗੰਨ ਚੋਂ ਬਾਹਰ ਆਉਂ ਤੇ ਤੂੰ ਕਰੀ ਤਿਆਰੀ ਅੰਦਰ ਦੀ, ਮੈਂ ਤੇਰੀ ਗੰਨ ਚੋਂ ਬਾਹਰ ਆਉਂ ਤੇ ਤੂੰ ਕਰੀ ਤਿਆਰੀ ਅੰਦਰ ਦੀ, ਬਿਪਤਾ ਵਿੱਚ ਪਾਉਣੀ ਆ ਬਿਪਤਾ ਵਿੱਚੋਂ ਕੱਢਦੀ ਮੈਂ, ਬੰਦਾ ਚੱਕਦੀ ਕਿੱਲੇ ਤੋਂ ਨਾ ਪਿੱਛੇ ਮਰਲਾ ਛੱਡਦੀ ਮੈਂ, ਦੇਣ ਪੈਣ ਵਕੀਲਾਂ ਨੂੰ ਹਜੇ ਗੱਤੇ ਰੁਪਈਆਂ ਦੇ, ਜਿਹੜੇ ਬੰਦੇ ਦਾ ਫਿਊਚਰ ਨਹੀਂ ਫਿਊਚਰ ਰੋਲਦਾ ਕਈਆਂ ਦੇ, ਭਾਜੀ ਦੁੱਗਣੀ ਮੋੜੂਗੀ, ਭਾਜੀ ਦੁੱਗਣੀ ਮੋੜੂਗੀ, ਵੇ ਪਿੱਠ ਤੇ ਵੱਜੇ ਖੰਜਰ ਦੀ, ਮੈਂ ਤੇਰੀ ਗੰਨ ਚੋਂ ਬਾਹਰ ਆਉਂ ਤੇ ਤੂੰ ਕਰੀ ਤਿਆਰੀ ਅੰਦਰ ਦੀ, ਮੈਂ ਤੇਰੀ ਗੰਨ ਚੋਂ ਬਾਹਰ ਆਉਂ ਤੇ ਤੂੰ ਕਰੀ ਤਿਆਰੀ ਅੰਦਰ ਦੀ, ਝੋਟੇ ਕੁੱਟ ਬੰਦੇ ਸੀ ਕਲਮ ਜਿਹੀ ਲੱਭ ਗਈ ਯਾਰਾਂ ਨੂੰ, ਟਿੱਬਿਆਂ ਵਿੱਚ ਬੈਠਿਆਂ ਨੇ ਵਕਤ ਸਤਾਰਾਂ ਨੂੰ, ਕੱਪੜੇ ਸਸਤੇ ਪਾਉਣੇ ਤੂੰ ਖੁਦ ਮਹਿੰਗਾ ਵਿਕਦਾ ਏ, ਦਸੀ ਧਰਮਪੁਰੇ ਵਾਲੇ ਆਵੇ ਕੀ ਖਾ ਕੇ ਲਿਖਦਾ ਏ, ਦਸੀ ਧਰਮਪੁਰੇ ਵਾਲੇ ਆਵੇ ਕੀ ਖਾ ਕੇ ਲਿਖਦਾ ਏ, 47 ਵਰਗੀ ਐ 47 ਵਰਗੀ ਐ ਆਹ ਕਲਮ ਪਤੰਦਰ ਦੀ, ਮੈਂ ਤੇਰੀ ਗੰਨ ਚੋਂ ਬਾਹਰ ਆਉਂ ਤੇ ਤੂੰ ਕਰੀ ਤਿਆਰੀ ਅੰਦਰ ਦੀ ਮੈਂ ਤੇਰੀ ਗੰਨ ਚੋਂ ਬਾਹਰ ਆਉਂ ਤੇ ਤੂੰ ਕਰੀ ਤਿਆਰੀ ਅੰਦਰ ਦੀ
It's a Nick Winterson production.
ਮੈਂ ਤੇਰੀ ਗੰਨ ਚੋਂ ਬਾਹਰ ਆਉਂ ਤੇ ਤੂੰ ਕਰੀ ਤਿਆਰੀ ਅੰਦਰ ਦੀ ਸੋ ਵਾਕਈ ਜੀ ਗੀਤ ਦੇ ਅਲਫਾਜ਼ ਆ ਜਿਹੜੇ ਬੋਲ ਆ ਉਹਨਾਂ ਤੋਂ ਹੀ ਪਤਾ ਲੱਗ ਜਾਂਦਾ ਕਿ ਜਿਹੜੀ ਬੰਦੂਕ ਦੀ ਖੋਲ ਹੁੰਦੀ ਆ ਲਓ ਜੀ ਫਿਰ ਗਾਣਾ ਸੁਣ ਰਹੇ ਸੀ ਤੁਸੀਂ ਕਿ ਮੈਂ ਤੇਰੀ ਗੰਨ ਚੋਂ ਬਾਹਰ ਆਉਂ ਤੇ ਤੂੰ ਕਰੀ ਤਿਆਰੀ ਅੰਦਰ ਦੀ ਸੋ ਵਾਕਈ ਜੀ ਜਿਹੜੀ ਬੰਦੂਕ ਦੀ ਗੋਲੀ ਆ ਉਹਦੀ ਜ਼ਬਾਨੀ ਇਹ ਗੀਤ ਗਾਇਆ ਗਿਆ ਤੇ ਇਹ ਵਾਕਈ ਹੈ ਵੀ ਸੱਚ ਆ ਕਿ ਬੰਦੂਕ ਦੀ ਗੋਲੀ ਜਿੰਨਾ ਚਿਰ ਬੰਦੂਕ ਦੇ ਵਿੱਚ ਰਵੇ ਉਨਾ ਚਿਰ ਹੀ ਵਧੀਆ ਵਾ ਤੇ ਜਦੋਂ ਬੰਦੂਕ ਤੋਂ ਬਾਹਰ ਨਿਕਲਦੀ ਆ ਤਾਂ ਉਹਨਾਂ ਹੱਥਾਂ ਨੂੰ ਜਿਨ੍ਹਾਂ ਨੇ ਉਸਨੂੰ ਬਾਹਰ ਕੱਢਿਆ ਹੁੰਦਾ ਹੈ ਤੇ ਉਹਨਾਂ ਨੂੰ ਫਿਰ ਕੀ ਭੁਗਤਣਾ ਪੈਂਦਾ ਵਾ ਉਸ ਦੇ ਬਾਰੇ ਸਾਰਿਆਂ ਨੂੰ ਪਤਾ ਹੀ ਆ ਖੈਰ ਤੇ ਬਾਕੀ ਕਹਿੰਦੇ ਆ ਨਾ ਕਿ ਜਿਹੜੀ ਸੈਲਫ ਡਿਫੈਂਸ ਆ ਜਿਹੜੀ ਉਹ ਵੀ ਜ਼ਰੂਰੀ ਹੁੰਦੀ ਆ ਪਰ ਕਈ ਵਾਰੀ ਬੰਦੇ ਦੇ ਹਾਲਾਤ ਆ ਇੱਥੋਂ ਤੱਕ ਚਲੇ ਜਾਂਦੇ ਆ ਕਿ ਕਈ ਵਾਰੀ ਉਹ ਮਜਬੂਰ ਵੀ ਹੋ ਜਾਂਦਾ ਵਾ ਖੈਰ ਗਾਣਾ ਬਾਕੀ ਬੜਾ ਵਧੀਆ ਵਾ ਇੱਕ ਸਿੱਖਿਆ ਵੀ ਹੈ ਇਸ ਗਾਣੇ ਦੇ ਵਿੱਚ ਕਿ ਇਨਸਾਨ ਨੂੰ ਹਾਲਾਤ ਮਜਬੂਰ ਵੀ ਕਰਦੇ ਆ ਤੇ ਕਈ ਵਾਰੀ ਜੋ ਅੱਜ ਕੱਲ ਚੱਲ ਰਿਹਾ ਸੀ ਜਦੋਂ ਕਿ ਪਹਿਲਾਂ ਨੋਟ ਹੁਣ ਦਾ ਟਾਈਮ ਨਹੀਂ ਕਿ ਪਹਿਲਾਂ ਜੋ ਕਿ ਗਾਣਿਆਂ ਦੇ ਵਿੱਚ ਵੀ ਮਾਰ ਧਾੜ ਤੇ ਜੇ ਵੀ ਅਸਲਾ ਜੋ ਵੀ ਜਿੰਨਾ ਵੀ ਆ ਰਿਹਾ ਸੀ ਉਹ ਤੋਂ ਸਾਰੇ ਫਿਕਰਮੰਦ ਵੀ ਸੀ ਕਿ ਪਤਾ ਨਹੀਂ ਸਾਡੀ ਯੰਗ ਜਨਰੇਸ਼ਨ ਆ ਉਹ ਕਿੱਧਰ ਨੂੰ ਜਾ ਰਹੀ ਹੈ ਸੋ ਖੈਰ ਟਾਈਮ ਟਾਈਮ ਤੇ ਹਰ ਚੀਜ਼ ਦੇ ਵਿੱਚ ਬਦਲਾਵ ਆਉਣਾ ਜ਼ਰੂਰੀ ਆ ਤੇ ਅੱਜ ਦੀ ਜਿਹੜੀ ਸੋਚ ਆ ਉਹ ਹੋਰ ਤਰ੍ਹਾਂ ਦੀ ਹੋ ਚੁੱਕੀ ਆ ਹੋਰ ਹੋ ਚੁੱਕੀ ਆ ਅੱਜ ਲੋਕ ਆਪਣੇ ਰਾਈਟਸ ਲਈ ਆਪਣੇ ਹੱਕਾਂ ਲਈ ਸੜਕਾਂ ਤੇ ਖੜੇ ਨੇ ਸੋ ਪਹਿਲਾਂ ਇੱਕ ਟਾਈਮ ਸੀ ਜਦੋਂ ਲੱਗਦਾ ਸੀ ਕਿ ਪੰਜਾਬ ਨੂੰ ਨਸ਼ਾ ਖਾ ਗਿਆ ਤੇ ਉਸ ਤੋਂ ਬਾਅਦ ਹਥਿਆਰਾਂ ਦਾ ਦੌਰ ਆ ਗਿਆ ਕਿ ਪੰਜਾਬ ਨੂੰ ਹਥਿਆਰ ਲੈ ਡੁੱਬੇ ਪਰ ਅੱਜ ਕੱਲ ਦਾ ਜਿਹੜਾ ਟਾਈਮ ਆ ਉਹ ਦੇਖ ਕੇ ਲੱਗਦਾ ਵਾ ਕਿ ਨਹੀਂ ਹਲੇ ਵੀ ਪੰਜਾਬ ਖੜਾ ਵਾ ਆਪਣੇ ਪੈਰਾਂ ਤੇ ਬਾਕੀ ਆਉਣ ਵਾਲੇ ਟਾਈਮ ਨੇ ਹਜੇ ਆਪਣੀ ਬੁੱਕਲ ਦੇ ਵਿੱਚ ਕੀ ਲਕੋ ਕੇ ਰੱਖਿਆ ਉਸ ਦੇ ਬਾਰੇ ਹਲੇ ਕੁਛ ਨਹੀਂ ਕਹਿ ਸਕਦੇ ਹਲੇ ਤਾਂ ਅਸੀਂ ਕਿਆਸੇ ਲਗਾ ਸਕਦੇ ਹਾਂ ਅੰਦਾਜ਼ੇ ਲਾ ਸਕਦੇ ਹਾਂ ਤੇ ਬਾਕੀ ਆਉਣ ਵਾਲੇ ਟਾਈਮ ਤੋਂ ਹੀ ਪਤਾ ਲੱਗੂਗਾ ਕਿ ਖੁੱਲ ਕੇ ਸਾਹਮਣੇ ਕੀ ਆਉਂਦਾ ਵਾ ਤੇ ਲਓ ਜੀ ਫਿਰ ਇੱਧਰ ਈਮੇਲ ਦੇ ਜ਼ਰੀਏ ਤੇ ਮੈਸੇਜ ਸਾਡੇ ਕੋਲੇ ਪਹੁੰਚ ਚੁੱਕੇ ਆ ਤੇ ਜਸਪਾਲ ਸਿਡਨੀ ਕਹਿੰਦੇ ਹਾਜ਼ਰ ਹਾਂ ਜੀ ਹਾਂਜੀ ਬਿਲਕੁਲ ਜੀ ਹਾਜ਼ਰੀ ਤੁਹਾਡੀ ਮਨਜ਼ੂਰ ਆ ਤੇ ਵੇਟ ਵੀ ਕਰ ਰਹੇ ਸੀ ਤੇ ਹੋਰ ਦੱਸੋ ਕੀ ਹਾਲ ਚਾਲ ਆ ਜਸਪਾਲ ਜੀ ਕਿੱਦਾਂ ਚੱਲਦਾ ਕੰਮ ਕਾਰ ਤੇ ਇੱਧਰ ਚਕਤਾਰ ਜੌਲ ਵੀ ਪਹੁੰਚ ਚੁੱਕੇ ਆ ਕਹਿੰਦੇ ਕਿ ਪਵੀ ਭੈਣ ਜੀ ਸਤਿ ਸ੍ਰੀ ਅਕਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚਾਲ ਆ ਕਿਵੇਂ ਦਾ ਵਾ ਤੁਹਾਡੇ ਸ਼ਹਿਰ ਦੇ ਹਾਲਾਤ ਹੁਣ ਤਾਂ ਕੰਮ ਕਾਰ ਆ ਜਿਹੜੇ ਉਹ ਸ਼ੁਰੂ ਹੋ ਗਏ ਹੋਣਗੇ ਤੇ ਇੱਧਰ ਸਾਡੇ ਗੁਰਿੰਦਰ ਸਿੰਘ ਜੀ ਵੀ ਪਹੁੰਚ ਚੁੱਕੇ ਆ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਨਾਲ ਉਹਨਾਂ ਨੇ ਇੱਕ ਵੀਡੀਓ ਵੀ ਭੇਜੀ ਆ ਜਿੱਥੋਂ ਤੱਕ ਲੱਗਦਾ ਕਿ ਮੇਰੀ ਆਵਾਜ਼ ਹੀ ਮੈਨੂੰ ਭੇਜੀ ਹੋਊਗੀ ਪਰ ਮੈਂ ਬਾਅਦ ਵਿੱਚ ਸੁਣਦੀ ਹਾਂ ਤੇ ਨਾਲ ਕੁਦਰਤੀ ਨਜ਼ਾਰਾ ਵੀ ਆ ਕੰਮ ਕਾਰ ਕਰ ਰਹੇ ਆ ਅੱਜ ਕੀ ਭੇਜਿਆ ਵਾ ਇਹਦੇ ਵਿੱਚ ਹੁਣ ਮੈਂ ਬਾਅਦ ਵਿੱਚ ਦੇਖੂੰਗੀ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਕਿੱਦਾਂ ਦਾ ਮੌਸਮ ਆ ਤੁਹਾਡੇ ਜ਼ਰੂਰ ਦੱਸਿਓ ਤੇ ਰਾਜ ਬੇਕਰਸਫੀਲਡ ਕੈਲੀਫੋਰਨੀਆ ਵਾਲੇ ਵੀ ਪਹੁੰਚ ਚੁੱਕੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਕਹਿੰਦੇ ਆਹ ਗੀਤ ਸੁਣਾ ਦਿਓ ਬੋਬੀ ਹਾਂਜੀ ਰਾਜ ਜ਼ਰੂਰ ਸੁਣਾਵਾਂਗੇ ਤੇ ਗਾਣਾ ਹੈ ਵੀ ਬੜਾ ਪਿਆਰਾ ਕਿੰਨੇ ਆਏ ਤੇ ਕਿੰਨੇ ਗਏ ਰਣਜੀਤ ਬਾਵੀ ਦੀ ਆਵਾਜ਼ ਦੇ ਵਿੱਚ ਇਹਨਾਂ ਨੇ ਗਾਣਾ ਸੁਣਨਾ ਚਾਹਿਆ ਤੇ ਨਾਲ ਹੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸੋ ਸਾਡੇ ਵੱਲੋਂ ਵੀ ਬੜੀ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਜ ਤੇ ਤੁਹਾਡੀ ਪਸੰਦ ਦਾ ਗਾਣਾ ਆਪਾਂ ਜ਼ਰੂਰ ਅਗਲਾ ਹੀ ਸੁਣਾਵਾਂਗੇ ਤੇ ਅੱਗੇ ਜੀ ਇੱਧਰ ਨਰਿੰਦਰ ਰਾਠੌਰ ਕਹਿੰਦੇ ਹਾਂਜੀ ਪਹਿਲੀ ਵਾਰ ਸ਼ੋਰ ਜਾਈ ਵਿੱਚ ਬੈਠ ਕੇ ਸੁਣ ਰਿਹਾ ਹੈ ਹੈ ਇਹ ਦੱਸਣਾ ਬੜਾ ਜ਼ਰੂਰੀ ਹੁੰਦਾ ਇੰਨੀ ਠੰਡ ਹੋ ਗਈ ਦੇ ਕਹਿੰਦੇ ਵੋਟਾਂ ਦਾ ਕਿਵੇਂ ਆ ਫਿਰ ਜਿਤਾਉਂਗੇ ਬੇਬ ਜਾਨ ਨਹੀਂ ਕਿ ਚਾਨਸ ਨੇ ਚਲੋ ਸ਼ਰਤ ਲਾਈਏ ਕੌਣ ਜਿੱਤੂਗਾ ਕਹਾਣੀ ਦੋ ਵਾਰ ਪਾਇਆ ਕਰੋ ਅੱਛਾ ਕਹਾਣੀ ਦੋ ਵਾਰ ਪਾਇਆ ਕਰਾਂ ਓਕੇ ਠੀਕ ਹੈ ਦੋ ਵਾਰੀ ਕਹਾਣੀ ਸੁਣਾਇਆ ਕਰਾਂਗੇ ਤੇ ਸ਼ਰਤ ਲਾਈਏ ਚਲੋ ਫਿਰ ਲਾ ਲਓ ਸ਼ਰਤ ਅੱਜ ਪ੍ਰੋਗਰਾਮ ਚ ਸ਼ਰਤਾਂ ਹੀ ਲਾ ਲਓ ਵੀ ਕੌਣ ਜਿੱਤੂਗਾ ਬਾਕੀਆਂ ਦਾ ਤਾਂ ਪਤਾ ਨੀ ਉਹ ਸਾਡੇ ਮੈਨੂੰ ਤਾਂ ਉਹਦਾ ਨਾਂ ਵੀ ਨੀ ਲੈਣ ਆਉਂਦਾ ਜਿਹਨੇ ਬਾਰਡਰ ਕਲੋਜ਼ ਰੱਖੇ ਸੀ ਕੁਈਨਜ਼ਲੈਂਡ ਨੂੰ ਬਚਾਇਆ ਵਿਚਾਰੀ ਨੇ ਕੋਰੋਨਾ ਵਾਇਰਸ ਤੋਂ ਖੈਰ ਮੈਂ ਅਨੁਸ਼ਕਾ ਹੀ ਕਹਿ ਦਿੰਦੀ ਹਾਂ ਮੈਂ ਤਾਂ ਉਹਨੂੰ ਹਨਾ ਤੇ ਉਹਦੇ ਜਿੱਤਣ ਦੇ ਜਿਹੜੇ ਚਾਂਸਿਸ ਆ ਇੱਥੇ ਜ਼ਿਆਦਾ ਵਾ ਬਾਕੀ ਪਾਰਟੀ ਹੋਰ ਕਿਹੜੀ ਜਿੱਤਦੀ ਆ ਵੀ ਜਿੱਤ ਆਪਾਂ ਤਾਂ ਪਹਿਲਾਂ ਹੀ ਕਹਿ ਚੁੱਕੇ ਆ ਕਿ ਆਪਾਂ ਸ਼ਰਤ ਨਹੀਂ ਲਾਉਣੀ ਬਾਕੀ ਕਿਸੇ ਹੋਰ ਨੇ ਸ਼ਰਤ ਲਾਉਣੀ ਆ ਤਾਂ ਵੱਖਰੀ ਗੱਲ ਆ ਹਾਂ ਮੈਂ ਜਿਹੜੇ ਉਹ ਮਿਡਲ ਦੇ ਵਿੱਚ ਹੁੰਦੇ ਨਾ ਕਿ ਵੋਟਿੰਗ ਦੇ ਲਈ ਵੀ ਭਾਈ ਜਿਹੜਾ ਕੋਈ ਵੀ ਬੰਦਾ ਮਿਡਲ ਦੇ ਵਿਚ ਹੁੰਦਾ, ਇੱਕ ਸਾਈਡ ਹਾਂ ਵਾਲੇ ਹੁੰਦੇ ਇੱਕ ਸਾਈਡ ਨਾ ਵਾਲੇ ਹੁੰਦੇ, ਤੇ ਮੈਂ ਉਹ ਵਾਲੀ ਜਿਹੜੀ ਭੂਮਿਕਾ ਵਾ ਨਿਭਾ ਸਕਦੀ ਆ, ਓਦਾਂ ਤਾਂ ਮੈਂ ਕੁਛ ਕਹਿ ਨੀ ਸਕਦੀ। ਤੇ ਲਓ ਜੀ ਫਿਰ ਇੱਧਰ ਬਜ਼ਾਰਤ ਦਾ ਜਵਾਬ ਭੇਜਿਆ ਸਾਨੂੰ ਜਸਪਾਲ ਸਿੰਨੀ ਵਾਲਿਆਂ ਨੇ, ਕਹਿੰਦੇ ਬਜ਼ਾਰਤ ਦਾ ਜਵਾਬ ਹਾਂਜੀ ਤੁਸੀਂ ਬਹੁਤ ਕਲੋਜ਼ ਹੋ ਜਸਪਾਲ ਜੀ, ਵੈਸੇ ਇਹ ਵੀ ਲੱਗਦਾ ਵਾ ਪਰ ਛੋਟੀ ਵਰਡ ਆਉਂਦਾ ਵਾ ਉਹਦੇ ਵਿੱਚ, ਤੁਸੀਂ ਬਹੁਤ ਕਲੋਜ਼ ਹੋ ਤੇ ਬਸ ਮਾੜੀ ਜੀ ਹੋਰ ਕੋਸ਼ਿਸ਼ ਕਰੋ, ਕਿਉਂਕਿ ਜਿਹੜੀ ਬਜ਼ਾਰਤ ਪਾਈ ਸੀ ਉਹਦੇ ਵਿੱਚ ਨਾ ਦੋ ਵਰਡ ਆਉਂਦੇ ਆ, ਦੋ ਸ਼ਬਦ ਆਉਂਦੇ ਆ, ਜਾਣੀ ਕਿ ਉਹਦੇ ਵਿੱਚ ਹੈ ਕਿ ਵੱਡੀ ਭੈਣ ਕਰੇ ਲੰਗਾਰ ਛੋਟੀ ਜੋੜੇ ਬਾਰੰਬਾਰ, ਤੇ ਉਹ ਛੋਟੀ ਵੱਲ ਥੋੜਾ ਜਿਹਾ ਧਿਆਨ ਦਿਓ ਤੁਸੀਂ, ਹੈ ਵੱਡੀ ਵੱਲ ਤਾਂ ਨਜ਼ਰਾਂ ਲਾ ਲਈਆਂ ਉਹ ਤਾਂ ਓਕੇ ਆ ਠੀਕ ਆ ਹਨਾ, ਤੇ ਹੁਣ ਛੋਟੀ ਵੱਲ ਧਿਆਨ ਦਿਓ ਤੇ ਫਿਰ ਦੇਖਦੇ ਆ ਤੁਹਾਡਾ ਜਿਹੜਾ ਜਵਾਬ ਆ ਉਹ ਬਿਲਕੁਲ ਸਹੀ ਆ ਜਾਣਾ। ਤੇ ਅੱਗੇ ਜੀ ਇੱਧਰ ਹਰੀਸ਼ ਅਰੋੜਾ ਵੀ ਪਹੁੰਚ ਗਿਆ ਤੇ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੋਬੀ ਭੈਣ, ਸਤਿ ਸ਼੍ਰੀ ਅਕਾਲ ਸਰਬਜੀਤ ਭਾਜੀ ਨੂੰ ਤੇ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ। ਕਹਿੰਦੇ ਬੋਬੀ ਭੈਣ ਸਾਡੇ ਤੋਂ ਪੁੱਛੋ, ਸਾਡੇ ਇੱਕ ਮਹੀਨੇ ਤੋਂ ਨੀਂਦ ਹਰਾਮ ਕਰੀ ਹੋਈ ਸੀ, ਬਾਲੀ ਆ ਗਿਆ ਕਰਵਾ ਚੌਥ, ਆ ਗਿਆ ਕਰਵਾ ਚੌਥ। ਹਾਂਜੀ ਵੈਸੇ ਨਾ ਕੱਲ ਉਹ ਪਿਛਲੇ ਹਫਤੇ ਨਾ ਜਦੋਂ ਬੁੱਧਵਾਰ ਮੈਂ ਆਪਣੀ ਫਰੈਂਡ ਨੂੰ ਪੁੱਛਿਆ ਸੀ ਕਿ ਵੀ ਅੱਜ ਕਰਵਾ ਚੌਥ ਆ, ਤੇ ਉਹ ਕਹਿੰਦੀ ਐਵੇਂ ਅੱਜ ਥੋੜੋ ਅਗਲੇ ਬੁੱਧਵਾਰ ਆ, ਮੈਨੂੰ ਸੱਚੀ ਤੁਹਾਡਾ ਖਿਆਲ ਹੀ ਆਇਆ ਸੀ। ਮੈਂ ਕਿਹਾ ਹਾਏ ਵੀ ਦੱਸੋ ਵੀ ਮੈਂ ਤਾਂ ਕਿੰਨਾ ਚਿਰ ਕਹਿ ਕੇ ਆ ਗਿਆ ਕਰਵਾ ਚੌਥ, ਉਹੀ ਬਸ ਸ਼ੇਰ ਵਾਲੀ ਗੱਲ ਕੀਤੀ ਹੋਈ ਸੀ ਵੀ ਸ਼ੇਰ ਆ ਗਿਆ ਹਨਾ, ਤੇ ਉਹੀ ਗੱਲ ਕੀਤੀ ਸੀ, ਮੈਨੂੰ ਸੱਚੀ ਤੁਹਾਡਾ ਖਿਆਲ ਆਇਆ। ਤੇ ਮੈਂ ਕਿਹਾ ਹਾਏ ਮੈਂ ਤਾਂ ਉਹਨਾਂ ਨੂੰ ਬੇਚਾਰਿਆਂ ਨੂੰ ਦੋ ਤਿੰਨ ਹਫਤੇ ਹੋ ਗਏ ਚੇਤਾ ਕਰਾ ਦਿੰਦੀ ਆ, ਇੰਨੇ ਗਿਫਟ ਲੈਣੇ ਆ ਤੁਸੀਂ, ਤੇ ਵੀ ਇਹ ਕਰਵਾ ਚੌਥ ਆ ਗਿਆ, ਨਾਲੇ ਬਰਥਡੇ ਆ ਗਿਆ, ਨਾਲੇ ਦੀਵਾਲੀ ਦੁਸਹਿਰਾ, ਹਨਾ ਸਾਰਾ ਕੁਛ। ਮੈਂ ਕਿਹਾ ਵੀ ਉਹਨਾਂ ਦੀ ਤਾਂ ਵਾਕਈ ਹਾਲਤ ਖਰਾਬ ਹੋਈ ਸੀ ਬੇਚਾਰੇ, ਪਤਾ ਨੀ ਡਬਲ ਸ਼ਿਫਟਾਂ ਲਾਉਂਦੇ ਹੋਣਗੇ ਹਨਾ। ਤੇ ਬਾਕੀ ਹੁਣ ਸ਼ੇਰ ਕਦੋਂ ਆ ਕੇ ਚਲਾ ਗਿਆ ਉਹ ਪਤਾ ਹੀ ਨੀ ਲੱਗਾ। ਚਲੋ ਖੈਰ ਕੋਈ ਨਾ, ਹੁਣ ਤਾਂ ਆਹੀ ਬੁੱਧਵਾਰ ਆ, ਔਖੇ ਸੌਖੇ ਆ, ਥੋੜੇ ਕੁ ਦਿਨ ਨਿਕਲ ਹੀ ਜਾਣੇ ਆ, ਤੁਸੀਂ ਟੈਨਸ਼ਨ ਨਾ ਲਓ। ਅੱਜ ਨਾ ਤੁਹਾਡੇ ਲਈ ਬੜਾ ਸੋਹਣਾ ਗੀਤ ਲੈ ਕੇ ਆਈ ਆ ਮੈਂ, ਤੇ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ ਤੁਹਾਡੇ ਲਈ ਆ ਉਹ ਗਾਣਾ ਹਨਾ। ਵੈਸੇ ਮੈਨੂੰ ਨਾ ਆਈ ਆਈ ਜਾਂਦਾ, ਚਲ ਕੋਈ ਨਾ, ਹੁਣ ਤਾਂ ਵੈਸੇ ਨਵੰਬਰ ਸੀ, ਨਹੀਂ ਅਕਤੂਬਰ ਸੀ, ਅਕਤੂਬਰ ਦੇ ਵਿੱਚ ਦੋ ਦਿਨ ਗਿਫਟ ਤੁਸੀਂ ਦੇਤੇ, ਹੁਣ ਇੱਕ ਨਵੰਬਰ ਚ ਦਿੱਤਾ ਜਾਣਾ, ਉਦੋਂ ਬਾਅਦ ਦਸੰਬਰ ਫਿਰ ਨਵਾਂ ਸਾਲ ਵੀ ਆਉਂਦਾ, ਔਖਾ ਹੀ ਆ ਤੁਹਾਡਾ ਤਾਂ। ਚਲੋ ਖੈਰ ਕੋਈ ਗੱਲ ਨੀ। ਕਹਿੰਦੇ ਕਿ ਮਹੀਨਾ ਹੋ ਗਿਆ ਨੀਂਦ ਹਰਾਮ ਹੋਈ ਪਈ ਆ ਹੈ, ਤੇ ਬਾਕੀ ਕਹਿੰਦੇ ਕਰੀ ਹੋਈ ਸੀ ਬਾਈ ਆ ਗਿਆ ਕਰਵਾ ਚੌਥ, ਆ ਗਿਆ ਕਰਵਾ ਚੌਥ, ਕੋਈ ਨਾ ਸਾਡੇ ਵੀ ਕਦੇ ਤਾਂ ਟਾਈਮ ਆਊਗਾ। ਤੁਹਾਡਾ ਟਾਈਮ ਔਖਾ ਹੀ ਆ ਹਨਾ, ਕਿਉਂਕਿ ਸਾਰੇ ਜਿੰਨੇ ਵੀ ਤਿਉਹਾਰ ਆ ਉਹ ਕੁੜੀਆਂ ਵਾਲੇ ਹੀ ਆ ਹਨਾ, ਤੁਹਾਡੇ ਤਾਂ ਸਿਰਫ ਇੱਕ ਫਾਦਰਸ ਡੇ ਆਉਂਦਾ ਵਾ, ਉਹ ਦੇਖ ਲੋ ਹਨਾ, ਉਹਦੇ ਤੇ ਚੱਲ ਤੁਹਾਨੂੰ ਗਿਫਟ ਮਿਲ ਜਾਂਦਾ ਬਹੁਤ ਆ ਇੰਨਾ ਹੀ ਹਨਾ। ਤੇ ਬਾਕੀ ਕਹਿੰਦੇ ਇੱਕ ਸੌਂਗ ਲਾ ਦਿਓ ਜੇ ਹੋ ਸਕਿਆ, ਮੇਰਾ ਪਿੰਡ ਹਰਭਜਨ ਮਾਨ ਦਾ। ਹਾਂਜੀ ਹਰੀਸ਼ ਅਰੋੜਾ ਜੀ, ਤੁਹਾਡੀ ਪਸੰਦ ਦਾ ਗਾਣਾ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਬਾਕੀ ਕੋਈ ਚੱਕਰ ਹੀ ਨਹੀਂ ਹੈਗਾ, ਕਰਵਾ ਚੌਥ ਦਾ ਕੀ ਆ, ਜਿੰਨੇ ਮਰਜ਼ੀ ਤੇ ਉਹ ਹਰਾਈ ਜਾਣ, ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ, ਖੂਬ ਤਰੱਕੀਆਂ ਕਰੋ, ਖੂਬ ਮਿਹਨਤਾਂ ਕਰੋ। ਗਿਫਟਾਂ ਦਾ ਕੀ ਆ, ਆਪਾਂ ਢੇਰ ਲਾ ਦਾਂਗੇ ਗਿਫਟਾਂ ਵਾਲਾ, ਤਾਂ ਆਪਾਂ ਸਾਰੇ ਨਾਲ ਹੀ ਆ, ਤੁਹਾਡੇ ਟੈਨਸ਼ਨ ਨਾ ਲਓ ਐਵੇਂ ਹਨਾ। ਬਸ ਚੱਕੀ ਚੱਲੋ ਫੱਟੇ, ਜ਼ਿੰਦਗੀ ਜ਼ਿੰਦਾਬਾਦ, ਚੱਲੀ ਜਾਣਾ ਸਾਰਾ ਕੁਛ। ਤੇ ਬਾਕੀ ਨਾ ਤੁਹਾਨੂੰ ਇੱਕ ਨਾ ਤੁਹਾਨੂੰ ਮੈਂ ਹੋਰ ਆਈਡੀਆ ਦਿੰਨੀ ਆ, ਗਿਫਟ ਤਾਂ ਲੈ ਕੇ ਜਾਣਾ ਹੁੰਦਾ ਵਾ, ਤੁਸੀਂ ਗਿਫਟ ਲੈ ਕੇ ਉਹੋ ਜਿਹਾ ਜਾਇਆ ਕਰੋ ਜਿਹੜਾ ਘਰੇ ਤੁਹਾਡੇ ਕੰਮ ਆ ਸਕੇ ਹਨਾ, ਵੀ ਮਤਲਬ ਕਿ ਘਰ ਦੀ ਕੋਈ ਚੀਜ਼ ਹੁੰਦੀ ਆ, ਕੋਈ ਲੋੜ ਹੁੰਦੀ ਆ, ਕੋਈ ਏਦਾਂ ਦਾ ਵੀ ਜਿਹੜਾ ਘਰ ਦੇ ਵਿੱਚ ਸਿਰਫ ਘਰ ਵਾਲੀ ਲਈ ਇੱਕ ਲੈ ਗਏ ਗਿਫਟ, ਹੁਣ ਉਹ ਸੁਣੀ ਨਾ ਜਾਂਦੀ ਹੋਵੇ, ਕਵੇ ਦੱਸੋ ਹੈ ਲੜਾਈ ਪੋਈ ਜਾਂਦੀ ਆ ਸਾਡੇ ਘਰੇ ਕੁੜੀ ਹਨਾ, ਤੇ ਤੁਸੀਂ ਗਿਫਟ ਉਦਾਂ ਦਾ ਲੈ ਲਿਆ ਕਰੋ। ਤੇ ਉਹਨਾਂ ਲਈ ਵੀ ਚਾਹੀਦਾ ਵਾ, ਉਹਨਾਂ ਨੂੰ ਵੀ ਇੱਕ ਗਿਫਟ ਜ਼ਰੂਰੀ ਚਾਹੀਦਾ, ਜੇ ਤਿੰਨ ਚਾਰ ਗਿਫਟ ਇਕੱਠੇ ਇੱਕ ਮਹੀਨੇ ਚ ਦੇਣੇ ਪੈਂਦੇ ਆ ਤਾਂ ਫਿਰ ਉਸ ਹਿਸਾਬ ਦੇ ਨਾਲ, ਮੈਨੂੰ ਪਤਾ ਤੁਸੀਂ ਸਿਆਣੇ ਹੋ, ਤੇ ਉਦਾਂ ਦਾ ਕੋਈ ਗਿਫਟ ਵਧੀਆ ਜਿਹਾ ਲੈ ਜਾਇਆ ਕਰੋ। ਤੇ ਲਓ ਫਿਰ ਕੋਈ ਚੱਕਰ ਨੀ ਜੀ, ਆਪਾਂ ਤੁਹਾਡੀ ਪਸੰਦ ਦਾ ਗਾਣਾ ਵੀ ਜ਼ਰੂਰ ਸੁਣਾਵਾਂਗੇ। ਪਰ ਉਸ ਤੋਂ ਪਹਿਲਾਂ ਰਾਜ ਬੇਕਸ ਫੀਲਡ ਵਾਲਿਆਂ ਨੇ ਗਾਣੇ ਦੀ ਫਰਮਾਇਸ਼ ਕੀਤੀ ਸੀ, ਕਿੰਨੇ ਆਏ ਤੇ ਕਿੰਨੇ ਗਏ, ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਸੁਣਦੇ ਆ ਇਹ ਗੀਤ, ਤੇ ਮਿਲਦੇ ਆ ਫਿਰ ਇਸ ਗੀਤ ਤੋਂ ਬਾਅਦ।
ਪਹਿਲੀ ਵਾਰੀ ਉੱਡਿਆ ਜਹਾਜ, ਤਾਜ ਵਿੱਚ ਉੱਠਦੇ ਨੇ ਕਿੱਥੋਂ ਦਾ ਰਿਵਾਜ, ਕਦੋਂ ਕਿੱਥੇ ਪਹਿਲੀ ਵਾਰੀ ਉੱਡਿਆ ਜਹਾਜ, ਤਾਜ ਵਿੱਚ ਉੱਠਦੇ ਨੇ ਕਿੱਥੋਂ ਦਾ ਰਿਵਾਜ, ਵਿਸ ਸਥਾਰ ਨਾਲ ਦੱਸੋ ਪਿਆਰੇ ਬੱਚਿਓ ਉਹ ਪੋਰਸ ਨੂੰ ਕਿਹੜੀ ਗੱਲੋਂ ਮਾਸੀ ਭੁੱਲ ਗਈ ਭੁੱਲ ਗਈ ਹੋ ਕੌਣ ਸੀ ਉਹ ਬੱਬਰ ਅਕਾਲੀ ਜਿਹੜੇ ਹੱਥ ਨਾ ਕਿਸੇ ਦੇ ਆਉਂਦੇ ਸੀ ਸਿੱਖ ਰੈਜੀਮੈਂਟ ਕਦੋਂ ਬਣੀ ਸੀ ਤੇ ਕਿੱਥੇ ਕਿੱਥੇ ਤੱਕ ਪਾਉਂਦੇ ਸੀ ਸਿੱਖ ਰੈਜੀਮੈਂਟ ਕਦੋਂ ਬਣੀ ਸੀ ਤੇ ਕਿੱਥੇ ਕਿੱਥੇ ਤੱਕ ਪਾਉਂਦੇ ਸੀ ਕਿਤਾਬ ਰਾਣੀ ਜਿੰਦਾ ਹਾਲੀਵੁੱਡ ਚੱਲ ਕੇ ਕੋਈ ਸਾਲੀ ਆ ਗਈ ਉਹ ਜਦੋਂ ਪੁੱਤਾਂ ਘਰ ਵਿੱਚ ਪਾਈਆਂ ਵੰਡੀਆਂ ਉਦੋਂ ਚੇਤੇ ਪਿਓ ਨੂੰ ਸੰਤਾਲੀ ਆ ਗਈ ਜਦੋਂ ਪੁੱਤਾਂ ਘਰ ਵਿੱਚ ਪਾਈਆਂ ਵੰਡੀਆਂ ਓਏ ਉਦੋਂ ਚੇਤੇ ਪਿਓ ਨੂੰ ਵੰਡ ਕਾਲੀ ਆ ਗਈ ਸ਼ੇਰ ਦੇ ਜਬਾੜਾ ਤੋੜਦਾ ਉਹ ਰਾਜਾ ਰਣਜੀਤ ਸਿੰਘ ਜਿੱਤ ਹੀ ਨਾ ਹੋਇਆ ਗੋਰਾ ਖਾਲੀ ਮੋੜਦਾ ਰਾਜਾ ਰਣਜੀਤ ਸਿੰਘ ਜਿੱਤ ਹੀ ਨਾ ਹੋਇਆ ਗੋਰਾ ਖਾਲੀ ਮੋੜਦਾ ਉਹ ਮਾਧੋ ਦਾਸ ਬਣ ਗਿਆ ਬੰਦਾ ਗੁਰੂ ਦਾ ਤੇ ਚੱਕਦਾ ਝਮੇਲੇ ਨੂੰ ਉਹ ਜ਼ਿੰਦਗੀ ਦੀ ਹਾੜੀ ਸੁਣੀ ਵੇਚ ਵੱਟ ਕੇ ਉਹ ਮੁੜਿਆ ਨੀ ਬਾਪੂ ਮਸ਼ਹੂਰ ਹੈ ਕਈਆਂ ਨੂੰ ਨੀ ਚੇਤੇ ਵੀਰੇ ਦਾਦਿਆਂ ਦੇ ਨਾਂ ਗੁਰੂਆਂ ਦੀ ਗੱਲ ਬੜੀ ਦੂਰ ਹੈ ਉਹ ਕਈਆਂ ਨੂੰ ਨੀ ਚੇਤੇ ਵੀਰੇ ਦਾਦਿਆਂ ਦੇ ਨਾਂ ਤੇ ਗੁਰੂਆਂ ਦੀ ਗੱਲ ਬੜੀ ਦੂਰ ਹੈ ਉਹ ਕਲਾਕਾਰੀ ਘੱਟ ਬਕਵਾਸ ਵਾਧੂ ਦੀ ਕਿੰਨਾ ਚਿਰ ਹੋਇਆ ਚੰਗਾ ਗੀਤ ਸੁਣੇ ਨੂੰ ਉਹ ਗੀਤਕਾਰ ਸਿੱਖੋ ਵਿਰਸੇ ਨੀ ਲਿਖਣਾ ਹੱਥ ਜੋੜੇ ਛੱਡੋ ਖੇਡੀ ਜਾਂਦੀ ਆ ਤੇ ਕੁਝ ਜਾਪਣਾ ਹੀ ਨੀ ਉਹ ਪਾਣੀਆਂ ਦੇ ਮਸਲੇ ਤੇ ਬੋਲਦਾ ਨੀ ਕੋਈ ਜਿਵੇਂ ਆਪਣਾ ਹੀ ਨੀ ਉਹ ਪਾਣੀਆਂ ਦੇ ਮਸਲੇ ਤੇ ਬੋਲਦਾ ਨੀ ਕੋਈ ਜਿਵੇਂ ਆਪਣਾ ਹੀ ਨਹੀਂ ਉਹ ਪੈਰਾਂ ਨੂੰ ਕਰਾ ਕੇ ਛੱਡੂ ਛਾਨਣੀ ਹੈ ਸ਼ੌਂਕ ਕਿੱਕਰਾਂ ਦੇ ਬੂਟੇ ਦਾ ਦਾਦੇ ਹੁਣੀ ਲੰਘ ਕੇ ਸੁਰੰਗਾਂ ਪੁੱਟ ਕੇ ਪੋਤੇ ਲੈ ਕੇ ਉੱਠਦੇ ਸਹਾਰਾ ਸੁੰਡੇ ਦਾ ਵਿੱਚ ਪਾਲਾ ਹੋਣ ਤੇ ਉਹੀ ਕਹਿੰਦੇ ਸਵਾ ਲੱਖ ਦਿਆਂਗੇ ਕਿਸੇ ਦਾ ਮੂੰਹ ਕਾਲਾ ਹੋਣ ਤੇ ਉਹੀ ਕਹਿੰਦੇ ਸਵਾ ਲੱਖ ਦਿਆਂਗੇ ਕਿਸੇ ਦਾ ਮੂੰਹ ਕਾਲਾ ਹੋਣ ਤੇ ਦੇਸੀ ਘਿਓ ਦੇ ਵਰਗੀ ਆ ਮਾਰ ਹੁੰਦੀ ਚੰਗੇ ਉਸਤਾਦ ਚੰਡੇ ਦੀ ਉਹ ਦਾਜ ਵਾਲੀ ਕੱਟੀ ਉੱਤੇ ਗੋਤ ਲਿਖਣਾ ਸੱਚ ਜਾਣੀ ਗੱਲ ਨਹੀਂ ਸਿਆਣੇ ਬੰਦੇ ਜਾਣੀ ਕੰਧ ਨਹੀਂ ਸਿਆਣੇ ਬੰਦੇ ਦੀ ਹੋ ਭਗਤ ਸਰਾਬੇ ਜਦੋਂ ਜੰਮਦੇ ਸੀ ਉਦੋਂ ਨਾ ਜ਼ਮੀਰ ਵਿਕਦਾ ਹੁਕਾਂ ਦੇ ਬਣਿਆ ਸਟਾਰ ਪੁੱਤ ਬਹੁਤਾ ਚਿਰ ਨਹੀਂ ਉਹ ਟਿਕਦਾ ਹੁਕਾਂ ਦੇ ਬਣਿਆ ਸਟਾਰ ਪੁੱਤ ਬਹੁਤਾ ਚਿਰ ਨਹੀਂ ਉਹ ਟਿਕਦਾ ਸਾਹਮਣਾ ਆਈ ਆਈਡਲ ਚੁਣੇ ਨੂੰ ਹੋ ਜਦੋਂ ਕਿਸੇ ਫੁਕਰੀ ਨੇ ਪੁੱਤ ਮਾਰਤਾ ਸ਼ੀਸ਼ੇ ਚ ਚੜਾ ਲਈ ਉਦੋਂ ਫੈਨ ਪੁਣੇ ਨੂੰ ਜਦੋਂ ਕਿਸੇ ਫੁਕਰੀ ਨੇ ਪੁੱਤ ਮਾਰਤਾ ਸ਼ੀਸ਼ੇ ਚ ਚੜਾ ਲਈ ਫਿਰ ਫੈਨ ਪੁਣੇ ਨੂੰ ਤੱਕ ਕਿਸੇ ਕੋਲ ਲੇਖਾ ਤਾਂ ਨਹੀਂ ਮਿੱਟੀ ਦੇ ਆ ਪਾਵਿਆ ਹੋਏ ਤੈਨੂੰ ਕਿਸੇ ਗੱਲ ਦਾ ਭੁਲੇਖਾ ਤਾਂ ਨਹੀਂ ਮਿੱਟੀ ਦੇ ਆ ਪਾਵਿਆ ਹੋਏ ਤੈਨੂੰ ਕਿਸੇ ਗੱਲ ਦਾ ਭੁਲੇਖਾ ਤਾਂ ਨਹੀਂ ਉਹ ਲਵਲੀਸ਼ ਦਾ ਯਾ ਇੱਥੇ ਔਖੇ ਵੇਲੇ ਕੋਈ ਨੀ ਲੱਭਦਾ ਖਲੋਣ ਨੂੰ ਉੱਤੋਂ ਉੱਤੋਂ ਕਹਿੰਦੇ ਸਾਰੇ ਜੁਗ ਜੁਗ ਜੀ ਆ ਵਿੱਚੋਂ ਸਭ ਫਿਰਦੇ ਆ ਭੋਗ ਪਾਉਣ ਨੂੰ ਉੱਤੋਂ ਉੱਤੋਂ ਕਹਿੰਦੇ ਸਭ ਜੁਗ ਜੁਗ ਜੀ ਸਭ ਫਿਰਦੇ ਆ ਭੋਗ ਪਾਉਣ ਨੂੰ ਵਿੱਚੋਂ ਸਭ ਫਿਰਦੇ ਆ ਭੋਗ ਪਾਉਣ ਨੂੰ ਵਿੱਚੋਂ ਸਭ ਫਿਰਦੇ ਆ ਭੋਗ ਪਾਉਣ ਨੂੰ
ਹੈਲੋ ਜੀ ਚੰਗੇ ਗੀਤ ਤੇ ਚੰਗੀ ਗਾਇਕੀ ਹਮੇਸ਼ਾ ਹੀ ਸਰਾਹੀ ਜਾਂਦੀ ਆ ਟਾਈਮ ਜਦੋਂ ਵੀ ਹੋਵੇ ਜਿਹੜਾ ਵੀ ਹੋਵੇ ਤੇ ਇਹ ਹਮੇਸ਼ਾ ਹੀ ਲੋਕਾਂ ਦੀ ਜ਼ੁਬਾਨ ਤੇ ਰਹਿੰਦੀ ਆ ਸੋ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਗਾਣਾ ਸੁਣਿਆ ਜਿਸ ਦੀ ਫਰਮਾਇਸ਼ ਸਾਨੂੰ ਰਾਜ ਬੇਕਸਫੀਲਡ ਵਾਲਿਆਂ ਨੇ ਕੀਤੀ ਸੀ ਤੇ ਬਾਕੀ ਕਹਿੰਦੇ ਆ ਨਾ ਕਿ ਮੈਂ ਤੂੰ ਤੇ ਪਰਛਾਵੇਂ ਆਪਣੇ ਲੱਗੇ ਸਾਂਝੇ ਕਰਨ ਸਰਨਾਵੇਂ ਆਪਣੇ ਜਦ ਝੂਠੇ ਜਾਪੇ ਪਰਛਾਵੇਂ ਸਾਨੂੰ ਅਸਾਂ ਪਹੁੰਚੇ ਵਾਪਸ ਥਾਵੇਂ ਆਪਣੀ ਸੋ ਜਿੰਨਾ ਮਰਜ਼ੀ ਉੱਪਰ ਨੂੰ ਉੱਡ ਲਈਏ ਜਿੰਨਾ ਚਿਰ ਸਾਨੂੰ ਆਪਣੇ ਅਤੀਤ ਦਾ ਸਾਨੂੰ ਸਾਡੇ ਇਤਿਹਾਸ ਦਾ ਨਹੀਂ ਪਤਾ ਹੋਊਗਾ ਉਹਨਾਂ ਟਾਈਮ ਅਸੀਂ ਉੱਪਰ ਨੂੰ ਉੱਡ ਨਹੀਂ ਸਕਦੇ ਵਾਪਸ ਆਪਣੀਆਂ ਜੜ੍ਹਾਂ ਦੇ ਨਾਲ ਜੁੜਨਾ ਹੀ ਉੱਪਰ ਵੱਲ ਵਧਣਾ ਵਧਣ ਦੀ ਨਿਸ਼ਾਨੀ ਆ ਸੋ ਇਸੇ ਤਰ੍ਹਾਂ ਜੀ ਇੱਕ ਵਾਰੀ ਜਿਹੜੇ ਵਿਵੇਕਾਨੰਦ ਜੀ ਆਪਦੇ ਗੁਰੂ ਨੂੰ ਪੁੱਛਦੇ ਆ ਕਹਿੰਦੇ ਕਿ ਵੀ ਮੈਂ ਗੀਤਾ ਪੜ੍ਹ ਲਈ ਆ ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਵੀ ਹੋ ਗਿਆ ਤੇ ਮੈਂ ਹੁਣ ਪ੍ਰਵਚਨ ਵੀ ਕਰਦਾ ਵਾਂ ਤੇ ਵੀ ਮੈਨੂੰ ਹਲੇ ਵੀ ਗੁਰੂ ਦੀ ਲੋੜ ਆ ਉਹ ਕੁਛ ਨੀ ਬੋਲਦੇ ਤੇ ਕੁਛ ਨੀ ਕਹਿੰਦੇ ਚੁੱਪ ਰਹਿੰਦੇ ਆ ਤੇ ਅਗਲੇ ਦਿਨ ਆਉਂਦੇ ਆ ਤੇ ਉਹਨੂੰ ਕਹਿੰਦੇ ਕਿ ਵੀ ਵਿਵੇਕਾਨੰਦ ਕਹਿੰਦੇ ਵੀ ਇਹ ਪਾਰਸਲ ਆ ਤੂੰ ਪਿੰਡ ਦੇ ਮੁਖੀਏ ਨੂੰ ਪਹੁੰਚਾਉਣਾ ਵਾ ਸਵੇਰੇ ਜਾਵੀ ਤੇ ਉੱਥੇ ਬੇੜੀ ਤੇ ਮਲਾਹ ਤੈਨੂੰ ਉਡੀਕਦੇ ਹੋਣਗੇ ਤੇ ਵੀ ਉੱਥੋਂ ਇਹ ਪਾਰਸਲ ਆ ਜਿਹੜਾ ਪਿੰਡ ਦੇ ਮੁਖੀ ਨੂੰ ਦੇ ਦੇ ਤੇ ਉਹ ਬਸ ਕੁਛ ਨੀ ਪੁੱਛਦੇ ਤੇ ਉਹਨਾਂ ਦੇ ਕਹੇ ਅਨੁਸਾਰ ਅਗਲੇ ਹੀ ਦਿਨ ਉਹ ਚਲੇ ਜਾਂਦੇ ਆ ਤੇ ਉਸੇ ਤਰ੍ਹਾਂ ਬੇੜੀ ਵਿੱਚ ਸਵਾਰ ਹੁੰਦੇ ਆ ਤੇ ਮਲਾਹ ਡੀਕਦੇ ਹੁੰਦੇ ਆ ਤੇ ਫਿਰ ਉਹ ਦਰਿਆ ਦੇ ਅੱਧ ਵਿੱਚ ਜਾ ਕੇ ਉਹ ਦੇਖਦੇ ਆ ਕਿ ਦਰਿਆ ਦੇ ਪਾਰ ਤਾਂ ਕਈ ਪਿੰਡ ਆ ਤੇ ਮੈਂ ਕਿਹੜੇ ਪਿੰਡ ਜਾਣਾ ਵਾ ਤੇ ਕੁਛ ਨੀ ਪਤਾ ਲੱਗਦਾ ਛਸ਼ੋ ਪੰਜ ਦੇ ਵਿੱਚ ਹੀ ਸਾਰਾ ਦਿਨ ਲੰਘ ਜਾਂਦਾ ਤੇ ਜਦੋਂ ਵਾਪਸ ਮੁੜਦੇ ਆ ਤੇ ਪੁੱਛਦੇ ਆ ਕਿ ਆਪਦੇ ਗੁਰੂ ਨੂੰ ਪੁੱਛਦੇ ਆ ਕਹਿੰਦੇ ਵੀ ਤੁਸੀਂ ਮੈਨੂੰ ਵੀ ਇਹ ਤਾਂ ਦੱਸਿਆ ਹੀ ਨੀ ਹੈਗਾ ਵੀ ਮੈਂ ਜਿਹੜਾ ਪਾਰਸਲ ਆ ਉਹ ਕਿਹੜੇ ਪਿੰਡ ਪਹੁੰਚਾ ਕੇ ਆਉਣਾ ਵਾ ਤਾਂ ਫਿਰ ਜਿਹੜਾ ਉਹਦਾ ਗੁਰੂ ਹੁੰਦੇ ਆ ਰਾਮ ਕ੍ਰਿਸ਼ਨ ਉਹ ਕਹਿੰਦੇ ਆ ਕਿ ਸਾਧਨ ਬੇੜੀ ਵੀ ਸੀ ਤੇ ਮਲਾਹ ਵੀ ਸੀ ਦਰਿਆ ਵੀ ਸੀ ਪਰ ਤੈਨੂੰ ਇਹ ਨੀ ਸੀ ਪਤਾ ਤੂੰ ਜਾਣਾ ਕਿੱਥੇ ਆ ਇਸੇ ਤਰ੍ਹਾਂ ਚਾਹੇ ਤੂੰ ਗੀਤਾ ਪੜ੍ਹ ਲਈ ਆ ਪ੍ਰਵਚਨ ਵੀ ਕਰਦਾ ਪਰ ਹਾਲੇ ਵੀ ਤੈਨੂੰ ਗੁਰੂ ਦੀ ਲੋੜ ਆ ਕਿਉਂਕਿ ਗੁਰੂ ਤੋਂ ਬਿਨਾਂ ਤੈਨੂੰ ਸਿੱਖਿਆ ਜਾਂ ਰਸਤਾ ਕੋਈ ਨੀ ਦਿਖਾ ਸਕਦਾ ਸੋ ਇਸੇ ਲਈ ਜੀ ਜਿੰਨਾ ਚਿਰ ਸਾਡੇ ਗੁਰੂ ਜੋ ਕਿ ਸਾਡਾ ਇਤਿਹਾਸ ਆ ਜਿੰਨਾ ਚਿਰ ਸਾਨੂੰ ਉਸਦੇ ਬਾਰੇ ਇਲਮ ਨਹੀਂ ਹੋਊਗਾ ਅਸੀਂ ਜਾਣ ਨਹੀਂ ਸਕਾਂਗੇ ਸਾਨੂੰ ਪਤਾ ਨਹੀਂ ਹੋਊਗਾ ਓਨਾ ਟਾਈਮ ਅਸੀਂ ਤੇ ਸਾਡੇ ਆਉਣ ਵਾਲੇ ਹਮੇਸ਼ਾ ਕੁਰਾਹੇ ਹੀ ਰਹਿਣਗੇ ਸੋ ਕਿਤੇ ਨਾ ਕਿਤੇ ਇਨਸਾਨ ਨੂੰ ਆਪਣੇ ਜੋ ਪਿਛੋਕੜ ਆ ਉਹਦੇ ਤੋਂ ਬਹੁਤ ਕੁਛ ਸਿੱਖਣ ਨੂੰ ਵੀ ਮਿਲਦਾ ਵਾ ਤੇ ਪਤਾ ਵੀ ਹੁੰਦਾ ਕਿ ਅਸੀਂ ਕੌਣ ਆ ਤੇ ਅਸੀਂ ਕਿੱਧਰ ਨੂੰ ਜਾਣਾ ਵਾ ਤੇ ਸਾਡੀ ਮੰਜ਼ਿਲ ਕੀ ਆ ਸੋ ਲਓ ਜੀ ਫਿਰ ਗਾਣਾ ਵਾਕਈ ਬੜਾ ਵਧੀਆ ਸੀ ਤੇ ਇਸ ਗਾਣੇ ਨੂੰ ਤਾਂ ਜਿੰਨੀ ਵਾਰ ਮਰਜ਼ੀ ਸੁਣ ਲਓ ਬਸ ਦਿਲ ਕਰਦਾ ਕਿ ਸੁਣੀ ਜਾਈਏ ਕਿਉਂਕਿ ਗੀਤ ਦੇ ਬੋਲ ਇੰਨੇ ਸੋਹਣੇ ਆ ਗੀਤ ਦੇ ਬੋਲਾਂ ਵਿੱਚ ਸੱਚਾਈ ਆ ਤੇ ਬਾਕੀ ਓਨੀ ਹੀ ਸ਼ਿੱਦਤ ਦੇ ਨਾਲ ਇਸ ਗੀਤ ਨੂੰ ਗਾਇਆ ਵੀ ਗਿਆ ਵਾ ਤੇ ਅੱਗੇ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਰਾਜ ਚਾਹਲ ਭੈਣ ਆਈ ਆ ਮੇਰੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਹੋਰ ਰਾਜ ਕੀ ਸੁਣਾਓ ਕੀ ਹਾਲ ਚਾਲ ਆ ਕੀ ਚੱਲਦਾ ਅੱਜ ਕੱਲ ਲਾਈਫ ਦੇ ਵਿੱਚ? ਬੜੇ ਟਾਈਮ ਬਾਅਦ ਤੁਸੀਂ ਹਨਾ ਪ੍ਰੋਗਰਾਮ ਦੇ ਵਿੱਚ ਆਏ ਹੋ ਤੇ ਕਹਿੰਦੇ ਕੀ ਹਾਲ ਚਾਲ ਆ ਬੋਬੀ ਜੀ? ਹਾਂਜੀ ਮੇਰਾ ਹਾਲ ਚਾਲ ਬਹੁਤ ਵਧੀਆ ਭੈਣ, ਪੁੱਛਣ ਲਈ ਥੈਂਕ ਯੂ। ਤੇ ਕਹਿੰਦੇ ਪ੍ਰੋਗਰਾਮ ਆਲਵੇਸ ਨਾਈਸ ਹੁੰਦਾ ਤੁਹਾਡਾ, ਕੀ ਪਿੱਟ ਅਪ ਪਲੀਜ਼ ਪਲੇ ਦਿਸ ਸੌਂਗ ਪੁੱਤਰ ਮਿੱਠੜੇ ਮੇਵੀ। ਮਲਕੀਤ ਸਿੰਘ ਦੀ ਆਵਾਜ਼ ਦੇ ਵਿੱਚ ਇਹਨਾਂ ਨੇ ਗਾਣਾ ਸੁਣਨਾ ਚਾਹਿਆ, ਪੁੱਤਰ ਮਿੱਠੜੇ ਮੇਵੀ ਤੇ ਰੱਬ ਸਭ ਨੂੰ ਦੇਵੀ। ਤੇ ਲਓ ਜੀ ਫਿਰ ਆਪਾਂ ਇਹ ਗੀਤ ਵੀ ਉਹਨਾਂ ਦੀ ਫਰਮਾਇਸ਼ ਤੇ ਜ਼ਰੂਰ ਸੁਣਾਵਾਂਗੇ। ਤੇ ਅੱਗੇ ਜੀ ਜਸਪਾਲ ਸਿਡਨੀ ਵਾਲੀ, ਤੇ ਉਹਨਾਂ ਨੇ ਮੈਨੂੰ ਦੁਬਾਰਾ ਜਿਹੜਾ ਜਵਾਬ ਆ ਬਜ਼ਾਰਤ ਦਾ ਉਹ ਭੇਜਤਾ। ਹਾਂਜੀ ਜਸਪਾਲ ਜੀ, ਹੁਣ ਬਿਲਕੁਲ ਸਹੀ ਆ ਤੁਸੀਂ ਜਿਹੜਾ ਜਵਾਬ ਭੇਜਿਆ। ਤੇ ਕਹਿੰਦੇ ਨਾਲੇ ਆ ਜਿਹੜਾ ਕਿਹਾ ਨਾ ਜ਼ਿੰਦਗੀ ਦੀ ਹਾੜੀ ਸੋਹਣੀ ਵੇਚ ਵੱਟ ਕੇ, ਬਾਪੂ ਮੇਰਾ ਮੁੜਿਆ ਨੀ ਗਿਆ ਮੇਲੀ ਤੋਂ, ਕੋਈ ਮੁੱਲ ਹੀ ਨੀ ਸ਼ਬਦ ਦਾ। ਤੇ ਹਾਂਜੀ ਬਿਲਕੁਲ ਜੀ, ਇਸ ਸ਼ਬਦ ਦਾ ਕੋਈ ਮੁੱਲ ਹੀ ਨੀ, ਕਿਉਂਕਿ ਹਾੜੀ ਸੋਹਣੀ ਦੇ ਵਿੱਚ ਜਦੋਂ ਜਾਂਦੇ ਆ ਤੇ ਪਤਾ ਹੀ ਹੁੰਦਾ ਵਾ ਕਿਸਾਨਾਂ ਦੇ ਘਰ ਦੀ ਹਾਲਤ ਕੀ ਹੁੰਦੀ ਆ ਤੇ ਕਿੱਦਾਂ ਦੇ ਹੁੰਦੇ, ਪਤਾ ਨੀ ਕਿੰਨੇ ਜਜ਼ਬਾਤ ਕਿੰਨੇ ਦਿਲ ਦੇ ਵਿੱਚ ਫਿਕਰ ਲੈ ਕੇ ਘਰੋਂ ਜਾਂਦੇ ਆ, ਤੇ ਇਹ ਆਸ ਹੁੰਦੀ ਆ ਕਿ ਸ਼ਾਇਦ ਕੁਛ ਨਾ ਕੁਛ ਤਾਂ ਚੰਗਾ ਵਾਪਸ ਘਰ ਲੈ ਕੇ ਹੀ ਆਉਣਗੇ ਹਨਾ। ਤੇ ਖੈਰ ਇਸ ਗਾਣੇ ਦੇ ਤਾਂ ਕੱਲਾ ਕੱਲਾ ਬੋਲ ਆ ਜਿਹੜਾ ਉਹੀ ਦਿਲ ਨੂੰ ਹਲੂਣਾ ਦਿੰਦਾ ਵਾ ਤੇ ਸਾਨੂੰ ਸਾਡੀ ਜ਼ਿੰਦਗੀ ਦੀ ਸੱਚਾਈ ਦੇ ਨੇੜੇ ਵੀ ਦਿਖਾਉਂਦਾ, ਇੱਕ ਸ਼ੀਸ਼ਾ ਦਿਖਾਉਂਦਾ ਸਾਨੂੰ ਕਿ ਅਸੀਂ ਕਿਤਨੂੰ ਤੇ ਕੀ ਆ ਹਨਾ। ਤੇ ਕੀ ਸਾਡੇ ਕਹਿ ਦਿੰਦੇ ਨਾ ਕਿ ਜਦੋਂ ਆਪਾਂ ਬੱਚੇ ਹੁੰਨੇ ਆ ਤਾਂ ਉਦੋਂ ਆਪਾਂ ਨੂੰ ਨੀ ਪਤਾ ਹੁੰਦਾ ਕਿ ਘਰ ਦੀਆਂ ਸਾਡੀਆਂ ਜ਼ਰੂਰਤਾਂ ਸਾਡੀਆਂ ਡਿਮਾਂਡਾਂ ਜਿਹੜੀਆਂ ਸਾਡੀਆਂ ਮੰਗਾਂ ਹੁੰਦਾ ਕਿਵੇਂ ਪੂਰੀਆਂ ਕਰਦੇ ਆ, ਅੱਧੀ ਕਿਹੜੀ ਖੁਸ਼ੀ ਨੂੰ ਉਹ ਛੱਡਦੇ ਆ ਤੇ ਸਾਡੇ ਲਈ ਕੁਛ ਨਾ ਕੁਛ ਲੈ ਕੇ ਆਉਂਦੇ। ਉਸ ਟਾਈਮ ਇਹਨਾਂ ਚੀਜ਼ਾਂ ਬਾਰੇ ਪਤਾ ਨੀ ਲੱਗਦਾ, ਪਰ ਜਦੋਂ ਅਸੀਂ ਸਮਝਦਾਰ ਹੋ ਜਾਂਦੇ ਆ ਉਸ ਟਾਈਮ ਸਾਨੂੰ ਕਿਤੇ ਨਾ ਕਿਤੇ ਜਾ ਕੇ ਥੋੜਾ ਬਹੁਤਾ ਇਸ ਗੱਲ ਦਾ ਅਹਿਸਾਸ ਹੁੰਦਾ ਵਾ ਜਦੋਂ ਸਾਡੇ ਖੋਤੇ ਪੈਂਦੀ ਆ। ਵੈਸੇ ਵੀ ਕਹਿੰਦੇ ਹੁੰਦੇ ਆ ਨਾ ਕਿ ਜਦੋਂ ਪਿਓ ਦੀ ਜੁੱਤੀ ਪੁੱਤ ਦੇ ਪੈਣੀ ਸ਼ੁਰੂ ਹੋ ਜਾਂਦੀ ਆ ਨਾ, ਪਿਓ ਪੁੱਤ ਦੇ ਪੈਰਾਂ ਦੇ ਵਿੱਚ ਆ ਜਾਂਦੀ ਆ, ਤਾਂ ਉਹਨੂੰ ਉਸ ਟਾਈਮ ਆਪਣੇ ਬਾਪ ਤੇ ਗੁਜ਼ਰੀ ਹਰ ਗੱਲ ਦਾ ਚੇਤਾ ਵੀ ਆਉਂਦਾ ਤੇ ਉਸਦਾ ਅਹਿਸਾਸ ਵੀ ਹੁੰਦਾ ਵਾ। ਤੇ ਲਓ ਜੀ ਇਸੇ ਤਰ੍ਹਾਂ ਪ੍ਰੋਗਰਾਮ ਵਿੱਚ ਬਣੇ ਰਹੋ, ਜੁੜੇ ਰਹੋ ਤੇ ਆਪਾਂ ਤੁਹਾਨੂੰ ਕਹਾਣੀ ਵੀ ਜ਼ਰੂਰ ਸੁਣਾਵਾਂਗੇ। ਤੇ ਅੱਗੇ ਗੁਰਿੰਦਰ ਸਿੰਘ ਜੀ ਕਹਿੰਦੇ ਅੱਜ ਪੂਰੇ ਦਿਨ ਮੀਂਹ ਤੋਂ ਬਾਅਦ ਬਹੁਤ ਵਧੀਆ ਧੁੱਪ ਨਿਕਲੀ ਹੈ, ਬਾਕੀ ਹਾਲੇ ਹੈਲੋਵਿਨ ਦਾ ਤਿਉਹਾਰ ਹੈ 31 ਅਕਤੂਬਰ ਨੂੰ। ਅੱਛਾ ਹਜੇ ਇਹ ਵੀ ਤਿਉਹਾਰ ਹੈਗਾ ਵਾ ਹੈਲੋਵਿਨ ਦਾ? ਉਹ ਤਦੇ ਇੱਕ ਨਾ ਜਿਹੜਾ ਟਿਕਟੋਕ ਤੇ ਮੈਂ ਦੇਖਿਆ ਸੀਗਾ, ਉਹ ਕਿਸੇ ਨੇ ਗਾਣਾ ਤਾਂ ਖੈਰ ਪੰਜਾਬੀ ਆ ਤੇ ਉਹ ਭੂਤ ਵਾਲੀ ਡਰੈਸ ਜੀ ਪਾ ਕੇ ਉਹਦੇ ਤੇ ਉਹ ਟਿਕਟੋਕ ਪਾਇਆ ਹੋਇਆ ਸੀ। ਮੈਂ ਸੋਚਿਆ ਪਤਾ ਨੀ ਇਹ ਬਣਾਈ ਹੋਈ ਏਦਾਂ, ਪਰ ਉਹ ਸ਼ਾਇਦ ਹੈਲੋਵਿਨ ਦਾ ਤਿਉਹਾਰ ਕਰਕੇ ਉਹਨਾਂ ਨੇ ਏਦਾਂ ਕੀਤਾ ਹੋ। ਤੇ ਨਾਲ ਹੀ ਜੀ ਉਹਨਾਂ ਨੇ ਸਾਨੂੰ ਫੋਟੋਆਂ ਭੇਜੀਆਂ ਵਾ ਬਾਰਿਸ਼ ਤੋਂ ਬਾਅਦ ਦੇ ਮੌਸਮ ਦੀਆਂ, ਵਾਕਈ ਬਾਰਿਸ਼ ਤੋਂ ਬਾਅਦ ਅਸਮਾਨ ਸਾਫ ਆ ਤੇ ਧੁੱਪ ਤੇ ਛਾਂ ਦਾ ਸੁਮੇਲ ਆ, ਤੇ ਕਿਤੇ ਕਿਤੇ ਜਿਹੜੀ ਸੜਕ ਗਿੱਲੀ ਆ ਤੇ ਕਿਤੇ ਕਿਤੇ ਜਿੱਥੇ ਧੁੱਪ ਪੈ ਰਹੀ ਆ ਉੱਥੋਂ ਹੁਣ ਸੁੱਕ ਵੀ ਚੁੱਕੀ ਆ ਤੇ ਹਰਿਆਲੀ ਹੋ ਜਾਂਦੀ ਆ ਜੀ। ਬ੍ਰਿਸਬੇਨ ਦੇ ਵਿੱਚ ਵੀ ਘਾਹ ਘੂ ਬਿਲਕੁਲ ਹੀ ਏਦਾਂ ਸੁੱਕ ਗਏ ਸੀਗੇ, ਸਾਰੇ ਸੜ ਗਏ ਸੀ, ਤੇ ਪਰ ਆ 2-3 ਦਿਨਾਂ ਦੇ ਮੀਂਹ ਨੇ ਚਾਰੇ ਪਾਸੇ ਹਰਿਆਲੀ ਹਰਿਆਲੀ ਵੀ ਕਰਤੀ ਆ ਤੇ ਬੜਾ ਵਧੀਆ ਜੇ ਲੱਗ ਰਿਹਾ ਜੀ ਹੁਣ। ਤੇ ਕਹਿੰਦੇ ਤੇ ਬਾਕੀ ਜੀ ਫੋਟੋਆਂ ਭੇਜੀਆਂ ਉਹਨਾਂ ਨੇ, ਬਹੁਤ ਵਧੀਆ ਗੱਲ ਆ। ਤੇ ਬਾਕੀ ਕਹਿੰਦੇ ਵੀਰ ਜੀ ਗਿਫਟ ਦੀ ਬਜਾਏ ਵਕੇਸ਼ਨ ਤੇ ਲੈ ਜਾਣ ਦਾ ਲਾਰਾ ਲਾ ਦਿਆ ਕਰੋ, ਬਸ ਹੋ ਗਿਆ ਕੰਮ, ਤੁਸੀਂ ਆਪਦੇ ਐਕਸਪੀਰੀਅੰਸ ਨਾ ਸਾਂਝੇ ਕਰੀ ਜਾਇਆ ਕਰੋ। ਹੁਣ ਜੇ ਪਲਵਿੰਦਰ ਕੌਰ ਇੰਨੇ ਚੰਗੇ ਆ ਹਨਾ ਕਿ ਤੁਹਾਡੇ ਲਾਰਿਆਂ ਤੇ ਮੰਨ ਜਾਂਦੇ ਆ, ਤੇ ਜ਼ਰੂਰੀ ਨਹੀਂ ਹੋਣਾ ਕਿ ਇੱਧਰ ਹਰੀਸ਼ ਅਰੋੜਾ ਜੀ ਵੀ ਐਵੇਂ ਲਾਰੇ ਲਾਈ ਜਾਣ। ਉਹ ਲਾਰੇ ਨਹੀਂ ਲਾਉਂਦੇ ਹੈਗੇ, ਉਹਨਾਂ ਨੂੰ ਇੱਕ ਬਹੁਤ ਸੋਹਣਾ ਆਈਡੀਆ ਦਿੱਤਾ ਵਾ ਤੇ ਹੁਣ ਉਹਨਾਂ ਨੇ ਉਹੀ ਆਈਡੀਆ ਫੋਲੋ ਕਰਤਾ ਵਾ। ਬਾਕੀ ਹੁਣ ਮੈਨੂੰ ਪਤਾ ਨਹੀਂ ਪ੍ਰੋਗਰਾਮ ਉਹ ਸੁਣਦੇ ਹੋਣਗੇ, ਜੇ ਹੁਣ ਉਹਨਾਂ ਨੇ ਲਾਰੇ ਲਾਉਣੇ ਆ ਤਾਂ ਉਹ ਹੁਣ ਤੁਹਾਡੀ ਐਡਵਾਈਸ ਮੰਨਣੀ ਆ ਜਾਂ ਨਹੀਂ, ਇਹ ਹੁਣ ਬਾਕੀ ਹਨਾ ਉਹਨਾਂ ਤੇ ਡਿਪੈਂਡ ਕਰਦਾ ਵਾ। ਤੇ ਕਹਿੰਦੇ ਕਿ ਮੰਨ ਗਏ ਗੁਰੂ ਜੀ ਆਪ ਨੂੰ, ਬਾਕੀ ਹੁਣ ਤੁਸੀਂ ਵੀ ਟਿਕਟੋਕ? ਨਹੀਂ ਮੈਂ ਨੀ ਟਿਕਟੋਕ, ਮੈਨੂੰ ਤਾਂ ਆਉਂਦਾ ਹੀ ਨਹੀਂ ਹੈਗਾ ਟਿਕਟੋਕ ਬਣਾਉਣਾ, ਨਾ ਹੀ ਮੈਨੂੰ ਉਹਦਾ ਅਕਾਊਂਟ ਬਣਾਉਣਾ ਆਉਂਦਾ ਵਾ। ਕੀ ਕਹਿੰਦੇ ਹੁੰਦੇ ਆ, ਇੰਟਰਨੈਟ ਦੇ ਮਾਮਲੇ ਚ ਤਾਂ ਮੇਰਾ ਹੱਥ ਬਹੁਤ ਤੰਗ ਆ, ਮੈਂ ਤਾਂ ਐਵੇਂ ਗੜਬੜ ਕਰ ਦਿੰਨੀ ਆ। ਤੇ ਪ੍ਰੋਗਰਾਮ ਦੇ ਵਿੱਚ ਬਾਕੀ ਤੁਸੀਂ ਆਏ ਉਹਦੇ ਲਈ ਸ਼ੁਕਰੀਆ, ਮਿਹਰਬਾਨੀ। ਤੇ ਲਓ ਫਿਰ ਇੱਕ ਹੋਰ ਗੀਤ ਸੁਣਦੇ ਆ ਜੀ, ਫਰਮਾਇਸ਼ੀ ਸੌਂਗ, ਤੇ ਫਿਰ ਮਿਲਾਂਗੇ ਇਸ ਗੀਤ ਤੋਂ ਬਾਅਦ। ਮੇਰੀ ਜਿਹੜੀ ਬਾਤ ਪਾਈ ਹੁੰਦੀ ਉਹਦਾ ਮਾੜਾ ਮੋਟਾ ਮਾਣ ਰੱਖ ਲਿਆ ਕਰੋ ਹਨਾ, ਬਜ਼ਾਰਤ ਦਾ ਜਵਾਬ ਭੇਜਿਆ ਕਰੋ, ਸਹੀ ਨੀ ਭੇਜਣਾ ਗਲਤੀ ਭੇਜਦਿਆ ਕਰੋ, ਕੁਛ ਤਾਂ ਮੈਨੂੰ ਵੀ ਸਿੱਖਣ ਨੂੰ ਮਿਲਿਆ ਕਰੂ, ਕਿੱਥੋਂ ਕਿੱਥੋਂ ਮੈਂ ਬਜ਼ਾਰਤਾ ਲੱਭ ਕੇ ਲਿਆਉਣੀ ਆ ਹਨਾ, ਕੋਈ ਗਲਤ ਜਵਾਬ ਹੀ ਭੇਜਦਿਆ ਕਰੋ। ਚਲੋ ਖੈਰ ਕੋਈ ਗੱਲ ਨੀ ਜੀ, ਤੇ ਲਓ ਫਿਰ ਮਿਲਦੇ ਆ ਜੀ ਇਸ ਗੀਤ ਤੋਂ ਬਾਅਦ।
ਪੜਨ ਗੁਰਾਂ ਦੀ ਬਾਣੀ ਪਿੰਡ ਮੇਰੇ ਦੇ ਲੋਕਾਂ ਦੀ ਹੈ ਪਈ ਬਾਣੀ ਅੰਮ੍ਰਿਤ ਵੇਲੇ ਜਾਗ ਸਵੇਰੇ ਪੜਨ ਗੁਰਾਂ ਦੀ ਬਾਣੀ ਲੈ ਸਤਿਗੁਰ ਦੀ ਓਟ ਲੋਕ ਸਭ ਕੰਮਾਂ ਚ ਜਾਂਦੇ ਲੱਗ ਹੋਏ
ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 0411-726-348 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਮੈਂ ਪ੍ਰਭਜੀਤ ਕੌਰ ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਚ ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ
ਲੋ ਜੀ ਗੀਤ ਸੁਣ ਰਹੇ ਸੀ ਤੁਸੀਂ ਹਰਭਜ ਮਾਨ ਦੀ ਆਵਾਜ਼ ਦੇ ਵਿਚ ਮੇਰਾ ਪਿੰਡ ਤੇ ਲੋ ਫਿਰ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਸਵਾਗਤ ਆ ਤੇ ਟਾਈਮ ਆ ਹੁਣ ਭੱਜੀ ਜਾ ਰਿਹਾ ਜੀ 9 ਵੱਜ ਚੁੱਕੇ ਆ ਤੇ ਆਪਣਾ ਇਹ ਜਿਹੜਾ ਸਫ਼ਰ ਆ ਬਸ 1 ਘੰਟੇ ਦਾ ਰਹਿ ਗਿਆ ਤੇ ਲੋ ਫਿਰ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਕਿਸੇ ਦੀ ਵਾਕਈ ਹੱਡ ਬੀਤੀ ਕਹਾਣੀ ਆ ਤੇ ਬਾਅਦ ਵਿਚ ਕਹਾਣੀ ਦਾ ਰੂਪ ਧਾਰਨ ਕਰ ਗਈ ਜੋ ਕਿ ਕਿਸੇ ਦੀ ਵਾਕਈ ਹੱਡ ਬੀਤੀ ਆ ਤੇ ਲੋ ਫਿਰ ਆਪਾਂ ਤੁਹਾਨੂੰ ਉਹ ਸੁਣਾਉਂਦੇ ਆ ਔਕਾਤ ਕੀ ਹੁੰਦੀ ਆ ਔਕਾਤ ਕਹਿੰਦੇ ਕਿ ਅੱਜ ਬੱਸ ਵਿਚ ਚੜਿਆ ਤਾਂ ਸ਼ਹਿਰ ਤੋਂ ਪਿੰਡ ਦਾ ਸਫ਼ਰ ਭਾਵੇਂ 1 ਘੰਟੇ ਦਾ ਸੀ ਪਰ ਜੋ ਅੱਜ ਆਪਣੇ ਨਾਲ ਲੈ ਕੇ ਜਾ ਰਿਹਾ ਸੀ ਉਹਨੂੰ 16 ਵਰੇ 6 ਮਹੀਨੇ ਲੱਗ ਗਏ ਕੰਡਕਟਰ ਤੋਂ ਆਪਣੀ ਟਿਕਟ ਲੈ ਕੇ 2 ਵਾਲੀ ਸੀਟ ਤੇ ਇਕੱਲਾ ਹੀ ਜਾ ਬੈਠਿਆ ਤੇ ਨਾਲ ਵਾਲੀ ਸੀਟ ਤੇ ਤੋਹਫੇ ਭਰਿਆ ਲਫਾਫਾ ਰੱਖ ਲਿਆ। ਖਿੜਕੀ ਰਾਹੀਂ ਜਦੋਂ ਬਾਹਰ ਵੱਲ ਤੱਕਿਆ ਤਾਂ ਇਉਂ ਜਾਪਿਆ ਜਿਸ ਤਰ੍ਹਾਂ ਕੁਦਰਤ ਮੇਰੇ ਨਾਲ ਗੱਲਾਂ ਕਰ ਰਹੀ ਹੋਵੇ। ਖੁਸ਼ੀ ਹੀ ਇੰਨੀ ਸੀ, ਅੱਜ ਮੌਸਮ ਦਾ ਮਿਜ਼ਾਜ ਵੀ ਮੇਰੇ ਮਨ ਵਰਗਾ ਹੀ ਸੀ। ਹਲਕੀਆਂ ਹਲਕੀਆਂ ਮੀਂਹ ਦੀਆਂ ਬੂੰਦਾਂ ਜਦੋਂ ਮੇਰੇ ਮੂੰਹ ਤੇ ਆਣ ਡਿੱਗੀਆਂ ਤੇ ਜਦੋਂ ਮੈਂ ਉਹਨਾਂ ਬੂੰਦਾਂ ਨੂੰ ਆਪਣੇ ਹੱਥਾਂ ਉੱਤੇ ਲਿਆ ਤਾਂ ਇੰਜ ਮਹਿਸੂਸ ਹੋਇਆ ਕਿ ਇੰਨੇ ਸਾਲਾਂ ਬਾਅਦ ਅੱਜ ਮੇਰੇ ਹੰਝੂ ਪੂੰਜੇ ਗਏ ਹੋਣ। ਛੋਟੇ ਹੁੰਦਿਆਂ ਬਸ ਮਾਂ ਨੂੰ ਹੀ ਰੱਬ ਮੰਨਿਆ ਸੀ। ਬਾਪੂ ਤਾਂ ਜਦੋਂ ਮੈਂ 3 ਸਾਲ ਦਾ ਸਾਂ ਉਦੋਂ ਹੀ ਰੱਬ ਕੋਲ ਕੱਟੀ ਕਰਕੇ ਤੁਰ ਗਿਆ। ਸ਼ਾਇਦ ਮੈਨੂੰ ਪਿਆਰ ਹੀ ਨਹੀਂ ਸੀ ਕਰਦਾ। ਅਕਸਰ ਛੋਟੇ ਹੁੰਦਿਆਂ ਇਹੀ ਗੱਲ ਕਰਕੇ ਮੈਂ ਮਾਂ ਨਾਲ ਵੀ ਲੜ ਪੈਣਾ, ਪਰ ਮਾਂ ਤਾਂ ਮਾਂ ਸੀ, ਝੱਟ ਮੈਨੂੰ ਆਪਣੀ ਮੁੱਕਲ ਵਿੱਚ ਲੈ ਕੇ ਮਨਾ ਲੈਂਦੀ। ਉਹ ਜੋ ਕਹਿੰਦੀ ਮੇਰੇ ਲਈ ਉਹੀ ਸੱਚ ਹੁੰਦਾ ਤੇ ਬਾਕੀ ਸਭ ਝੂਠ। ਮੈਂ ਤੇ ਮਾਂ ਸੀ ਦੋਨੋਂ ਇੱਕ ਦੂਜੇ ਦੀ ਦੁਨੀਆ ਬਣ ਗਏ। ਮਾਂ ਲੋਕਾਂ ਦੇ ਘਰ ਨਿੱਕੇ ਮੋਟੇ ਕੰਮ ਕਰਕੇ ਪੈਸੇ ਕਮਾਉਂਦੀ, ਆਪਣਾ ਤੇ ਮੇਰਾ ਢਿੱਡ ਭਰਦੀ। ਮੈਨੂੰ ਤਾਂ ਬਿਲਕੁਲ ਨਹੀਂ ਸੀ ਪਤਾ ਕਿ ਰੋਟੀ 3 ਟਾਈਮ ਖਾਂਦੇ ਨੇ ਸਾਰੇ, ਕਿਉਂਕਿ ਸਾਡੇ ਘਰ ਤਾਂ 2 ਵਕਤ ਹੀ ਪੱਕਦੀ ਸੀ ਤੇ ਕਦੇ ਕਦੇ ਤਾਂ ਦੁਪਹਿਰ ਨੂੰ ਜਦੋਂ ਭੁੱਖ ਲੱਗ ਜਾਣੀ ਨਾ। ਪਰ ਮਾਂ ਨੂੰ ਕੁਝ ਨਾ ਦੱਸਣਾ ਤੇ ਜੇ ਕਿਤੇ ਜ਼ਿਆਦਾ ਭੁੱਖ ਲੱਗੀ ਹੋਣੀ ਰਾਤ ਨੂੰ ਤਾਂ ਮਾਂ ਨੇ ਆਪਣੀ ਥਾਲੀ ਮੇਰੇ ਅੱਗੇ ਆਖਦੇ ਹੋਏ ਇਹ ਕਹਿ ਦੇਣਾ ਕਿ ਅੱਜ ਤਾਂ ਮੇਰਾ ਢਿੱਡ ਭਰ ਗਿਆ। ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਪਾਣੀ ਨਾਲ ਭਰੇ ਹੋਏ ਢਿੱਡ ਦੀ ਗੱਲ ਕਰ ਰਹੀ ਆ। ਮੈਂ ਸੱਚ ਮੰਨ ਲੈਂਦਾ, ਸ਼ਾਇਦ ਨਾ ਸਮਝ ਸੀ ਉਦੋਂ। ਤਾਂ ਫਿਰ ਮੈਨੂੰ ਪਿੰਡ ਵਾਲੇ ਸਕੂਲ ਵਿੱਚ ਦਾਖਲਾ ਮਿਲਿਆ ਤਾਂ ਜ਼ਿਆਦਾ ਤਾਂ ਮੈਂ ਉੱਥੇ ਆਪਣੀ ਭੁੱਖ ਕਰਕੇ ਹੀ ਜਾਂਦਾ ਸੀ। ਦੁਪਹਿਰ ਦਾ ਖਾਣਾ ਮੁਫ਼ਤ ਜੋ ਮਿਲ ਜਾਂਦਾ ਸੀ ਤੇ ਥੋੜਾ ਜਿਹਾ ਪੜ੍ਹ ਵੀ ਆਉਣਾ। ਜ਼ਿੰਦਗੀ ਨੇ ਤਾਂ ਉਸ ਦਿਨ ਅਸਲੀ ਮੋੜ ਲਿਆ ਜਦੋਂ ਪਿੰਡ ਵਾਲੇ ਬੱਚਿਆਂ ਨੂੰ ਵੇਖ ਕੇ ਉਹਨਾਂ ਨਾਲ ਖੇਡਣ ਦੀ ਜ਼ਿੱਦ ਕੀਤੀ। ਸਾਡੇ ਨਾਲ ਦੇ ਗੁਆਂਢੀਆਂ ਦੇ ਮੁੰਡੇ ਜੈਲੇ ਨੇ ਸਾਰਿਆਂ ਸਾਹਮਣੇ ਆਖ ਦਿੱਤਾ ਕਿ ਤੇਰੀ ਔਕਾਤ ਕਿੱਥੇ ਆ ਸਾਡੇ ਨਾਲ ਖੇਡਣ ਦੀ। ਤੇ ਇਹ ਸੁਣਦੇ ਸਾਰੇ ਬੱਚੇ ਹੱਸ ਪਏ ਤੇ ਮੇਰੇ ਵਰਗੇ ਨੂੰ ਉਸਦਾ ਮਤਲਬ ਹੀ ਨਹੀਂ ਸੀ ਪਤਾ। ਸੋ ਬਸ ਮੈਂ ਰੋਂਦਾ ਹੋਇਆ ਆਪਣੇ ਘਰ ਵੱਲ ਨੂੰ ਦੌੜਨ ਲੱਗਾ। ਘਰ ਪਹੁੰਚਿਆ ਤਾਂ ਮਾਂ ਨੇ ਸੀਨੇ ਨਾਲ ਲਾ ਕੇ ਪੁੱਛਿਆ ਕਿ ਕੀ ਗੱਲ ਹੋ ਗਈ। ਤਾਂ ਮਾਂ ਨੂੰ ਪੁੱਛਿਆ ਔਕਾਤ ਕੀ ਹੁੰਦੀ ਆ, ਸਾਡੇ ਕੋਲ ਹੈ ਨੀ, ਕਿੱਥੋਂ ਮਿਲਦੀ ਆ, ਇਹ ਵੀ ਰੋਟੀ ਵਾਂਗੂ ਮਹਿੰਗੀ ਹੁੰਦੀ ਆ। ਜਦੋਂ ਉਹਨੂੰ ਸਾਰੀ ਗੱਲ ਦੱਸੀ ਤਾਂ ਮਾਂ ਨੇ ਫਿਰ ਉਹੀ ਮਿੱਠੀਆਂ ਮਿੱਠੀਆਂ ਗੱਲਾਂ ਵਿੱਚ ਲੈ ਕੇ ਮੈਨੂੰ ਸਮਝਾ ਦਿੱਤਾ ਤੇ ਕੁਝ ਟਾਈਮ ਲਈ ਮੈਂ ਸਾਰਾ ਕੁਝ ਭੁੱਲ ਗਿਆ। ਪਰ ਰਾਤ ਨੂੰ ਸੁਪਨੇ ਵਿੱਚ ਉਹੀ ਗੁਆਂਢੀਆਂ ਦਾ ਮੁੰਡਾ ਜੈਲਾ, ਉਹਦੀਆਂ ਗੱਲਾਂ ਮੇਰੇ ਕੰਨਾਂ ਵਿੱਚ ਗੂੰਜਦੀਆਂ ਰਹੀਆਂ। ਸਵੇਰ ਜਾ ਕੇ ਟੀਚਰ ਤੋਂ ਪੁੱਛਿਆ ਤਾਂ ਮੈਂ ਬੜਾ ਦੁਖੀ ਹੋਇਆ ਤੇ ਜਦੋਂ ਆਪਣੇ ਆਪ ਨੂੰ ਬਦਕਿਸਮਤ ਸਮਝਣ ਲੱਗ ਪਿਆ। ਪਰ ਮੇਰੇ ਟੀਚਰ ਨੇ ਬੜੇ ਹੀ ਪਿਆਰ ਨਾਲ ਮੈਨੂੰ ਕਿਹਾ, ਪੁੱਤਰ ਇਹ ਮਿਹਨਤ ਨਾਲ ਕਮਾਈ ਜਾ ਸਕਦੀ ਹੈ। ਤੇ ਉਸ ਦਿਨ ਤੋਂ ਬਾਅਦ ਮੇਰੇ ਸਕੂਲ ਜਾਣ ਦਾ ਮਕਸਦ ਹੀ ਬਦਲ ਗਿਆ ਤੇ ਮੈਂ ਸਕੂਲ ਸਿਰਫ ਤੇ ਸਿਰਫ ਪੜ੍ਹਾਈ ਲਈ ਜਾਇਆ ਕਰਦਾ ਸੀ ਤੇ ਪੜ੍ਹਾਈ ਦੀ ਭੁੱਖ ਮੇਰੇ ਅੰਦਰ ਦਿਨੋਂ ਦਿਨ ਵੱਧਦੀ ਗਈ। ਪੜ੍ਹਦਿਆਂ ਪੜ੍ਹਦਿਆਂ ਮੇਰੀ ਜ਼ਿੰਦਗੀ ਦੇ ਸਾਰੇ ਰਸਤੇ ਖੁੱਲ੍ਹਦੇ ਤੇ ਉਚੇਰੀ ਵਿੱਦਿਆ ਲਈ ਸ਼ਹਿਰ ਪਹੁੰਚ ਗਿਆ। ਤੇ ਅੱਜ ਜਦੋਂ ਸਰਕਾਰੀ ਅਹੁਦੇ ਉੱਪਰ ਬੈਠਦੇ ਹਾਂ ਤਾਂ ਰਾਹ ਦੇ ਆਉਂਦੇ ਜਾਂਦੇ ਲੋਕ ਜਦੋਂ ਸਲਾਮ ਕਰਦੇ ਆ ਨਾ ਤਾਂ ਔਕਾਤ ਦਾ ਪਤਾ ਨਹੀਂ, ਪਰ ਉਹ ਜ਼ਿੰਦਗੀ ਜਿਉਣ ਦਾ ਮੌਕਾ ਮਿਲਿਆ ਜਿਸ ਨੂੰ ਮੈਂ ਇੱਕ ਸੁਪਨਾ ਹੀ ਸਮਝਦਾ ਸੀ। ਤੇ ਆਪਣੇ ਨਾਲ ਗੱਲਾਂ ਕਰਦਿਆਂ ਕਰਦਿਆਂ ਮੇਰਾ ਪਿੰਡ ਕਦੋਂ ਆ ਗਿਆ ਮੈਨੂੰ ਪਤਾ ਹੀ ਨਹੀਂ ਲੱਗਾ। ਤੇ ਬਸ ਫਿਰ ਆਪਣਾ ਲਫਾਫਾ ਚੁੱਕ ਕੇ ਮੈਂ ਬੱਸ ਚੋਂ ਉਤਰ ਗਿਆ। ਪਿੰਡ ਵਿੱਚ ਪੈਰ ਰੱਖਦੇ ਸਾਰ ਹੀ ਪਹਿਲਾਂ ਮੈਂ ਮਿੱਟੀ ਨੂੰ ਚੁੰਮਿਆ, ਸਾਹਮਣੇ ਬੈਠੇ ਬਜ਼ੁਰਗਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਤਾਂ ਸਾਰੇ ਮੈਨੂੰ ਹੈਰਾਨੀ ਨਾਲ ਤੱਕ ਰਹੇ ਸੀ ਕਿ ਮੈਂ ਕੌਣ ਹਾਂ। ਸਾਡੇ ਪਿੰਡ ਵਿੱਚ ਇੱਕ ਬੰਦਾ ਸੀ ਬਹਾਦਰ ਸਿੰਘ, ਮੈਂ ਉਹਨੂੰ ਪਿਆਰ ਨਾਲ ਤਾਇਆ ਜੀ ਆਖਦਾ ਹੁੰਦਾ ਸੀ। ਉਹ ਬੇਸਨ ਦੇ ਲੱਡੂ ਬੜੇ ਸਵਾਦ ਬਣਾਉਂਦਾ ਸੀ। ਉਹਨਾਂ ਨੇ ਸਾਰਿਆਂ ਨੂੰ ਆਖਣਾ ਕਿ ਇੱਕ ਇੱਕ ਹੀ ਲੱਡੂ ਮਿਲਣਾ ਸਭ ਨੂੰ, ਪਰ ਮੈਂ ਹਰ ਵਾਰ ਆਖ ਦੇਣਾ ਕਿ ਮੈਂ ਤਾਂ 2 ਲਵਾਂਗਾ ਤਾਂ ਉਹ ਹੱਸ ਪੈਂਦੇ। ਅੱਜ ਇੰਨੇ ਸਾਲਾਂ ਬਾਅਦ ਜਦੋਂ ਮੇਰੇ ਮੂੰਹੋਂ ਇਹੀ ਲਫ਼ਜ਼ ਸੁਣੇ ਤਾਂ ਉਹ ਘੁੱਟ ਕੇ ਸੀਨੇ ਨਾਲ ਲਾ ਲਿਆ ਮੈਨੂੰ ਤੇ ਆਖਦੀ, ਸ਼ਿੰਦੇ ਤੂੰ ਇੰਨਾ ਵੱਡਾ ਹੋ ਗਿਆ ਏ। ਸਾਰਿਆਂ ਨਾਲ ਗੱਲਾਂ ਕਰਦਿਆਂ ਕਰਦਿਆਂ ਕਿੰਨਾ ਹੀ ਸਮਾਂ ਬੀਤ ਗਿਆ। ਹੁਣ ਮੈਂ ਜੈਲੇ ਦੇ ਘਰ ਵੱਲ ਨੂੰ ਤੁਰ ਪਿਆ। ਬੂਹਾ ਖੜਕਾਇਆ ਤਾਂ ਜੈਲਾ ਬੇੜੇ ਵਿੱਚ ਹੀ ਸੀ ਤੇ ਨਾਲ ਹੀ ਚਾਚੀ ਬੈਠੀ ਹੋਈ ਸੀ। ਮੈਨੂੰ ਵੇਖ ਕੇ ਉਹ ਪਛਾਣ ਨਹੀਂ ਪਾਇਆ ਤਾਂ ਮੈਂ ਉਸ ਨੂੰ ਆਖਿਆ ਕਿ ਵੀਰੇ ਅੱਜ ਔਕਾਤ ਕਮਾ ਕੇ ਆਇਆ ਸ਼ਿੰਦਾ। ਉਹਨੇ ਵੀ ਘੁੱਟ ਕੇ ਸੀਨੇ ਨਾਲ ਲਾ ਲਿਆ ਤੇ ਆਖਿਆ, ਮਾਫ ਕਰ ਦੇ ਸ਼ਿੰਦੇ, ਉਸ ਸਮੇਂ ਮੈਂ ਬੇਸਮਝ ਸੀ। ਮੇਰੇ ਉਹਨਾਂ ਕਹੇ ਬੋਲਾਂ ਨੂੰ ਅਕਸਰ ਯਾਦ ਕਰਕੇ ਮੈਂ ਆਪ ਹੀ ਦੁਖੀ ਹੋ ਜਾਂਦਾ ਵਾਂ। ਇਹ ਸੁਣ ਕੇ ਮੈਂ ਮੁਸਕਰਾ ਪਿਆ ਤੇ ਆਖਿਆ ਕਿ ਮੈਂ ਤਾਂ ਤੇਰਾ ਧੰਨਵਾਦ ਕਰਦਾ ਵਾਂ, ਤੇਰੇ ਕਰਕੇ ਹੀ ਤਾਂ ਮੈਨੂੰ ਜ਼ਿੰਦਗੀ ਦੇ ਵਿੱਚ ਔਕਾਤ ਦਾ ਪਤਾ ਲੱਗਾ ਤੇ ਤੂੰ ਮੈਨੂੰ ਜ਼ਿੰਦਗੀ ਦੇ ਅਸਲੀ ਅਰਥ ਸਮਝਾ ਦਿੱਤੇ, ਮੈਨੂੰ ਜਿਉਣ ਦਾ ਅਸਲੀ ਮਕਸਦ ਮਿਲ ਗਿਆ। ਇਹ ਤੋਹਫ਼ੇ ਮੈਂ ਤੇਰੇ ਲਈ ਲੈ ਕੇ ਆਇਆ। ਦੂਰੋਂ ਵੇਖਦੀ ਚਾਚੀ ਦੀਆਂ ਸਾਨੂੰ ਦੋਨਾਂ ਨੂੰ ਗਲਵੱਕੜੀਆਂ ਪਾਉਂਦੇ ਦੇਖ ਕੇ ਅੱਖਾਂ ਨਮ ਹੋ ਗਈਆਂ ਤੇ ਮੇਰੇ ਕੋਲ ਆ ਕੇ ਕੰਨ ਮਰੋੜ ਕੇ ਪੁੱਛਦੇ ਕਿ ਤੂੰ ਮਾਂ ਨੂੰ ਵੀ ਨਾਲ ਲੈ ਆਉਂਦਾ। ਫਿਰ ਮੈਂ ਅਗਲੀ ਵਾਰ ਦਾ ਵਾਅਦਾ ਕਰ ਆਪਣਾ ਕੰਨ ਛਡਵਾਇਆ ਤੇ ਇਉਂ ਜਾਪਿਆ ਕਿ ਅੱਜ ਜਿਵੇਂ ਕੋਈ ਸਿਰ ਉੱਤੇ ਚੜਿਆ ਹੋਇਆ ਭਾਰ ਲੈ ਗਿਆ ਹੋਵੇ। ਸੋ ਜ਼ਿੰਦਗੀ ਦੇ ਕੁਝ ਮੋੜ ਅਹਿਮ ਹੁੰਦੇ ਨੇ ਤੇ ਸਾਨੂੰ ਸਾਡੀ ਮੰਜ਼ਿਲ ਵੱਲ ਵੀ ਪ੍ਰੇਰਦੇ ਨੇ। ਹੁਣ ਇਹ ਸਾਡੇ ਉੱਪਰ ਨਿਰਭਰ ਕਰਦਾ ਕਿ ਅਸੀਂ ਕੀ ਕਰਨਾ, ਕਿ ਜ਼ਿੰਦਗੀ ਵਿੱਚ ਆਈਆਂ ਉਹਨਾਂ ਔਕੜਾਂ ਦਾ ਝੁੱਕ ਕੇ ਸਾਹਮਣਾ ਕਰਨ ਝੁੱਕ ਜਾਣਾ ਜਾਂ ਫਿਰ ਉਹਨਾਂ ਨਾਲ ਲੜਦੇ ਹੋਏ ਜ਼ਿੰਦਗੀ ਦਾ ਮੁਕਾਬਲਾ ਕਰਨਾ। ਸੋ ਗੁਰਦੀਪ ਕੌਰ ਦੀ ਲਿਖੀ ਹੋਈ ਇਹ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਤੇ ਉਮੀਦ ਕਰਦੀ ਹਾਂ ਜੀ ਤੁਹਾਨੂੰ ਜ਼ਰੂਰ ਇਹ ਕਹਾਣੀ ਪਸੰਦ ਆਈ ਹੋਵੇਗੀ। ਤੇ ਲਓ ਫਿਰ ਹੁਣ ਇੱਕ ਗਾਣਾ ਸੁਣਦੇ ਹਾਂ, ਪੁੱਤਰ ਮਿੱਠੜੇ ਮੇਵੇ ਤੇ ਰੱਬ ਸਭ ਨੂੰ ਦੇਵੇ, ਜਿਸ ਦੀ ਫਰਮਾਇਸ਼ ਸਾਨੂੰ ਕੀਤੀ ਸੀ ਰਾਜਾਲ ਨੇ। ਤੇ ਲਓ ਫਿਰ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ। ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਪੁੱਤਰ ਮਿੱਠੜੇ ਮੇਵੇ ਤੇ ਰੱਬ ਸਭ ਨੂੰ ਦੇਵੇ। ਬਾਕੀ ਕਹਿੰਦੇ ਆ ਨਾ ਕਿ ਤੇਰੀ ਬੰਦਗੀ ਸੇ ਮਿਲੀ ਹੈ ਮੇਰੇ ਵਜੂਦ ਕੋ ਸ਼ੋਹਰਤ, ਤੇਰੀ ਬੰਦਗੀ ਸੇ ਮਿਲੀ ਹੈ ਮੇਰੇ ਵਜੂਦ ਕੋ ਸ਼ੋਹਰਤ, ਮੇਰਾ ਜ਼ਿਕਰ ਹੀ ਕਹਾਂ ਥਾ ਤੇਰੀ ਰਹਿਮਤ ਸੇ ਪਹਿਲੇ। ਸੋ ਜਿੰਨੀਆਂ ਵੀ ਰਹਿਮਤਾਂ ਸਾਰੀਆਂ ਉਸ ਰੱਬ ਦੀਆਂ ਦਿੱਤੀਆਂ ਵਾ ਜੀ। ਤੇ ਇੱਧਰ ਹੁਣ ਪ੍ਰੋਗਰਾਮ ਦੇ ਵਿੱਚ ਜਗਤਾਰ ਜੌਲ ਭਾਜੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਆ ਜੀ। ਕਹਿੰਦੇ ਕਿ ਇਹਨਾਂ ਨੇ ਬੁਝਾਰਤ ਦਾ ਜਵਾਬ ਦੱਸਤਾ ਵਾ, ਕਹਿੰਦੇ ਸਾਡੇ ਥੋੜੀ ਜੀ ਉਲਟ ਬਾਤ ਆ, ਤੁਸੀਂ ਦੱਸ ਦੋ ਤੁਹਾਡੇ ਕਿੱਦਾਂ ਬਾਤ ਪਾਉਂਦੇ ਆ, ਪਤਾ ਦੱਸ ਦਾਂਗੇ। ਕਹਿੰਦੇ ਨਿੱਕੀ ਭੈਣ ਵੱਡੀ ਭੈਣ ਥੋੜਾ ਜਿਹਾ, ਹਾਂਜੀ ਠੀਕ ਆ, ਆਪਾਂ ਹਜੇ ਭਾਜੀ ਦੱਸਦੇ ਨੀ ਹੈਗੇ ਤੇ ਆਪਾਂ ਥੋੜਾ ਜਿਹਾ ਵੇਟ ਕਰ ਲੈਣੇ ਆ ਹਨਾ। ਤੇ ਇੱਧਰ ਈਮੇਲ ਦੇ ਜ਼ਰੀਏ ਮੇਰੇ ਨਾਲ ਪ੍ਰੋਗਰਾਮ ਦੇ ਵਿਚ ਭੁੱਲ ਗਈ, ਮੈਂ ਉਲਝ ਗਈ, ਮਤਲਬ ਕਿ ਰੋਲ ਗਿਆ। ਚਲੋ ਖੈਰ ਕੋਈ ਨਾ, ਮੈਂ ਦੇਖਦੀ ਆ ਜੀ। ਬਾਅਦ ਵਿਚ ਉਪਦੇਸ਼ ਜੀ ਦਾ ਮੈਸੇਜ ਆਇਆ ਹੋਇਆ ਸੀ ਤੇ ਮੈਂ ਦੁਬਾਰਾ ਉਹਨੂੰ ਕੋਸ਼ਿਸ਼ ਕਰੂੰਗੀ ਅਗਰ ਮੈਨੂੰ ਉਹ ਮੈਸੇਜ ਮਿਲ ਗਿਆ ਤਾਂ। ਤੇ ਇੱਧਰ ਅੱਗੇ ਨਰਿੰਦਰ ਰਾਠੌਰ ਕਹਿੰਦੇ ਬੋਬੀ ਜੀ ਮੈਂ ਤੇ ਹਰੀਸ਼ ਭਾਜੀ ਨੇ ਤਾਂ ਕਰ ਲਈ ਸ਼ੋਪਿੰਗ, ਬਾਲਾ ਖਰਚ ਕਰਤਾ। ਅੱਛਾ ਤੁਸੀਂ ਬਾਲਾ ਖਰਚ ਕਰਤਾ, ਕਰਨਾ ਹੀ ਪੈਣਾ ਸੀ ਹਨਾ। ਨਾਲੇ ਤੁਸੀਂ ਸਾਡੀ ਭਾਬੋ ਨਾਲ ਪੰਗਾ ਨਾ ਲਓ, ਇੱਕ ਵਾਰੀ ਸੁੰਨਾ ਦਾ ਕੀਤਾ ਪਤਾ ਕਰ ਲਓ, ਇੱਕ ਨੇ ਤਾਂ ਤੁਹਾਡੇ ਆਈਬ੍ਰੋ ਖਰਾਬ ਕਰਨੇ ਸੀ ਪਰ ਇਹ ਭਾਬੋ ਤਾਂ ਟਿੱਕਾ ਲਗਾਓ, ਹੁਣ ਦੇਖੋ ਕਿੱਧਰੇ ਜਾਣਾ ਹੈ, ਇਹ ਕੀ ਚੱਕਰ ਆ, ਸਮਝ ਨਹੀਂ ਆਈ ਮੈਨੂੰ ਹਨਾ। ਅੱਛਾ ਉਹ ਤਾਂ ਪਤਾ ਲੱਗ ਗਿਆ ਆਈਬ੍ਰੋ, ਨਹੀਂ ਉਹ ਤਾਂ ਮੈਂ ਮਨਾ ਲਈ ਸੀ, ਇੰਨਾ ਸੋਹਣਾ ਗਾਣਾ ਸੁਣਾਇਆ ਸੀਗਾ, ਉਹ ਤਾਂ ਮੈਨੂੰ ਉਡੀਕਦੇ ਹੋਣਗੇ ਵੀ ਹਾਏ ਹਾਏ ਕਦੋਂ ਆਊਗੀ ਬੋਬੀ ਹੈ। ਤੇ ਹੁਣ ਕੋਈ ਚੱਕਰ ਨਹੀਂ, ਆਪਾਂ ਗਾਣਾ ਬਹੁਤ ਵਧੀਆ ਲੈ ਕੇ ਆਉਣਾ ਵਾ। ਤੇ ਬਾਕੀ ਕਹਾਣੀ ਦੋ ਵਾਰੀ ਕਹਿੰਦੇ ਪਾਇਆ ਕਰੋ, ਉਹ ਨੀ ਮੈਨੂੰ ਗੱਲ ਦੀ ਸਮਝ ਆਈ ਸੀ ਤੁਸੀਂ ਕੀ ਕਿਹਾ। ਤੇ ਇੱਧਰ ਜਗਤਾਰ ਬ੍ਰਿਸਬੇਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਸਾਰੇ ਹਰਮਨ ਪਰਿਵਾਰ ਨੂੰ ਪ੍ਰੋਗਰਾਮ ਗੋਇੰਗ ਗੁੱਡ, ਕਹਿੰਦੇ ਗਾਣਾ ਪਲੇ ਕਰ ਦੋ ਜੀ ਦਿੱਲੀ ਸਰਕਾਰ ਬਾਈ ਰਾਜ ਕਾਕੜਾ। ਥੈਂਕਸ, ਹਾਂਜੀ ਜ਼ਰੂਰ, ਇਹ ਗਾਣਾ ਤੁਹਾਨੂੰ ਤੁਹਾਡੀ ਪਸੰਦ ਦਾ ਜ਼ਰੂਰ ਸੁਣਾ ਕੇ ਜਾਵਾਂਗੇ। ਤੇ ਇੱਧਰ ਈਮੇਲ ਦੇ ਜ਼ਰੀਏ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸੁਖਵਿੰਦਰ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਸੋ ਸ਼ੁਕਰੀਆ ਮਿਹਰਬਾਨੀ ਜੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ ਲਈ। ਤੇ ਅੱਛਾ ਨਰਿੰਦਰ ਰਾਠੌਰ ਉਹਨਾਂ ਨੇ ਨਾ ਸਮਝ ਜਾਤਾ ਵਾ, ਕਹਿੰਦੇ ਕਿ ਹੁਣ ਟੀਕਾ ਲਗਾਊਗੀ, ਹੁਣ ਦੇਖੋ ਕਿੱਧਰ ਜਾਣਾ। ਅੱਛਾ ਇੰਜੈਕਸ਼ਨ, ਨਹੀਂ ਨਹੀਂ ਨਹੀਂ, ਮੈਨੂੰ ਤਾਂ ਇੰਜੈਕਸ਼ਨ ਤੋਂ ਵੈਸੇ ਬਹੁਤ ਡਰ ਲੱਗਦਾ ਵਾ, ਮੈਂ ਇੰਜੈਕਸ਼ਨ ਇੰਜੁਕਸ਼ਨ ਤੋਂ ਭੱਜਦੀ ਬਹੁਤ ਆ। ਤੇ ਪਰ ਚੱਲ ਖੈਰ ਕੋਈ ਗੱਲ ਨੀ, ਪਿੱਛੇ ਜੇ ਜਦੋਂ ਸਰਜਰੀ ਹੋਈ ਸੀਗੀ ਉਦੋਂ ਜਦੋਂ ਹੋਸਪਿਟਲ ਦਾ ਮੋੜ ਮੋੜਨਾ ਮੈਂ ਉਹਦੀ ਰੋਣਾ ਸ਼ੁਰੂ ਕਰ ਦੇਣਾ, ਕਿਉਂਕਿ ਉਹ ਜਾਣ ਸਾਰੀ ਦਾ ਡ੍ਰਿਪ ਲਾ ਦਿੰਦੇ ਹੁੰਦੇ ਸੀ, ਮੈਨੂੰ ਉਹਦੀਆਂ ਸੂਈਆਂ ਤੋਂ ਬਹੁਤ ਡਰ ਲੱਗਦਾ ਹੁੰਦਾ ਸੀ। ਜਦੋਂ ਉਹਨਾਂ ਨੇ ਬਲੱਡ ਦਾ ਸੈਂਪਲ ਲੈਣ ਆਉਣਾ ਖੂਨ ਟੈਸਟ ਕਰਨ, ਉਦੋਂ ਵੀ ਸੂਈ ਤਾਂ ਲੱਗਦੀ ਹੁੰਦੀ ਸੀ, ਮੈਂ ਉਦੋਂ ਵੀ ਉਹਨਾਂ ਦੇਖ ਕੇ ਰੋਣ ਲੱਗ ਜਾਂਦੀ ਹੁੰਦੀ ਸੀ। ਉਹ ਵਿਚਾਰੇ ਮੇਰੇ ਤੇ ਇੰਨਾ ਤਰਸ ਕਰਦੇ ਹੁੰਦੇ ਸੀ ਵੀ ਹਾਈ ਕਿੰਨਾ ਰੋਂਦੀ ਆ, ਤੇ ਕਹਿੰਦਾ ਮੋਟੇ ਮੋਟੇ ਗਲੇਡੂ ਸੁੱਟਦੀ ਹੁੰਦੀ ਸੀਗੀ। ਵੈਸੇ ਮੈਨੂੰ ਹਸਪਤਾਲ ਤੋਂ ਤਾਂ ਹੁਣ ਵੀ ਬਹੁਤ ਡਰ ਲੱਗਦਾ ਵਾ, ਤੇ ਕਿਉਂਕਿ ਉਹ ਜਾਣ ਸਾਰੀ ਦੇ ਸਰਿੰਜਾਂ ਨਾਲ ਬਿੰਨ ਦਿੰਦੇ ਸੀਗੇ। ਤੇ ਬਾਕੀ ਕਹਿੰਦੇ ਕਿ ਮੀਨਸ ਭਾਬੀ ਸਾਡੀ ਆ ਰਹੇ ਨਾ, ਹਾਂਜੀ ਬਿਲਕੁਲ ਠੀਕ ਆ। ਲੈ ਹਰੀਸ਼ ਭਾਜੀ ਫਿਰ ਐਵੇਂ ਹੀ ਰੋਂਦੇ ਰਹਿੰਦੇ ਹੋ ਤੁਸੀਂ, ਹੈ ਤੁਸੀਂ ਇੰਨਾ ਸੋਹਣਾ ਕੰਮ ਕਰਦੇ ਹੋ, ਭਰਜਾਈ ਆ ਰਹੇ ਨਾ ਸਾਡੀ ਹਨਾ, ਫੇਰ ਤੁਸੀਂ ਦੱਸੋ ਕਾਹਨੂੰ, ਤੁਹਾਡੀ ਤਾਂ ਸਾਰੀ ਲਾਈਫ ਸੇਫ ਆ, ਫੇਰ ਇੱਕ ਦੋ ਗਿਫਟ ਕੀ, ਇੱਦਾਂ ਚਾਰ ਪੰਜ ਗਿਫਟ ਹੋਣੇ ਚਾਹੀਦੇ ਆ ਹਨਾ। ਤੇ ਐਵੇਂ ਨਾ ਤੁਸੀਂ ਮਰੂ ਮਰੂ ਜੇ ਝੂ ਕੀ ਕਹਿੰਦੇ ਝੁਰੂ ਝੁਰੂ ਜੇ ਝੁਰੀ ਨਾ ਜਾਇਆ ਕਰੋ, ਐ ਗਿਫਟਾਂ ਦਾ ਤਾਂ ਪੂਰਾ ਐਨ ਬੰਡਲ ਹੋਣਾ ਚਾਹੀਦਾ, ਹੁਣ ਵੱਡਾ ਸਾਰਾ ਗਿਫਟ ਹੋਣਾ ਚਾਹੀਦਾ ਵਾ ਹਨਾ। ਤੇ ਬਾਕੀ ਜੀ ਇੱਧਰ ਗੁਰਿੰਦਰ ਸਿੰਘ ਕਹਿੰਦੇ ਕਿ ਹੁਣ ਜਿੱਥੋਂ ਤੁਸੀਂ ਬਾਜ਼ਾਰ ਤਾਂ ਲੱਭ ਕੇ ਲਿਆਉਂਦੇ ਹੋ ਉੱਥੋਂ ਦਾ ਪਤਾ ਵੀ ਦੱਸ ਦਿਓ ਤਾਂ ਕਿ ਅਸੀਂ ਜਵਾਬ ਲੈ ਆਇਆ ਕਰੀਏ। ਅੱਛਾ ਤੁਸੀਂ ਉੱਥੋਂ ਜਵਾਬ ਲੈ ਕੇ ਆਉਂਗੇ, ਅੱਛਾ ਠੀਕ ਆ। ਨਹੀਂ ਆ ਤਾਂ ਬਾਲ ਵੀ ਸੌਖੀ ਬਜਾਰਤ ਸੀ ਮੈਨੂੰ ਲੱਗਦਾ, ਤੁਸੀਂ ਨਾ ਛੋਟੇ ਹੁੰਦਿਆਂ ਨੇ ਬਾਤਾਂ ਸੁਣੀਆਂ ਨੀ ਹੈਗੀਆਂ ਤਦੇ ਹੀ ਆ। ਮੈਂ ਕਹਿੰਦੀ ਹਾਂ ਕਾਹਨੂੰ ਤੁਹਾਨੂੰ ਉਹ, ਤੁਹਾਨੂੰ ਨਾ ਉਹ ਕਹਾਣੀਆਂ ਵੀ ਆਉਂਦੀਆਂ ਮੈਨੂੰ ਬਹੁਤ, ਜਿਹੜੀ ਉਹ ਨਿੱਕੇ ਹੁੰਦੇ ਸੁਣਾਉਂਦੇ ਹੁੰਦੇ ਸੀ ਨਾ ਬੇਬੇ ਹੁਣੀ ਸਾਡੀ ਦਾਦੀ ਸੁਣਾਉਂਦੀ ਹੁੰਦੀ ਸੀ, ਉਹ ਦਿਓ ਵਾਲੀਆਂ ਤੇ ਇੱਕ ਰਾਕਸ਼ਸ ਜਿਹੜਾ ਉਹ ਕਹਿੰਦਾ ਹੁੰਦਾ ਸੀ ਆਦਮ ਬੋ ਹਨਾ, ਇੱਕ ਜੱਟ ਤੇ ਬਹੁਤ ਆਉਂਦੀਆਂ ਸੀਗੀਆਂ ਮੈਨੂੰ, ਹੁਣ ਮੈਂ ਵੀ ਥੋੜੀਆਂ ਥੋੜੀਆਂ ਭੁੱਲ ਗਈਆਂ ਕਿਉਂਕਿ ਹੁਣ ਬਹੁਤ ਟਾਈਮ ਹੋ ਗਿਆ ਸੁਣਾਈਆਂ ਨਹੀਂ ਹੈਗੀਆਂ ਕਦੇ ਕਿਸੇ ਨੂੰ ਤੇ, ਪਰ ਯਾਦ ਹਲੇ ਵੀ ਜੇ ਮੈਂ ਕਰੂੰਗੀ ਮੈਨੂੰ ਸਾਰੀਆਂ ਦੀਆਂ ਸਾਰੀਆਂ ਯਾਦ ਆ ਜਾਣਗੀਆਂ, ਯਾਦ ਆ ਜਾਣਗੀਆਂ। ਬਟ ਉਹ ਕੀ ਕਹਿੰਦੇ ਹੁੰਦੇ ਕਿ ਨਾਮ ਭੁੱਲ ਗਏ ਉਹਨਾਂ ਦੇ ਹੁਣ ਕਿਹੜੇ ਕਿਹੜੇ ਹੁੰਦੇ ਸੀ। ਤੇ ਬਾਕੀ ਕਹਿੰਦੇ ਕਿ ਇਸ ਕਹਾਣੀ ਨੇ ਜਿਹੜੀ ਕਹਾਣੀ ਸੁਣਾਈ ਸੀਗੀ, ਕਹਿੰਦੇ ਕਿ ਇਸ ਕਹਾਣੀ ਨੇ ਮੈਨੂੰ ਮੇਰੇ ਇੰਗਲੈਂਡ ਵਾਸਤੇ ਤਾਈ ਦੀ ਗੱਲ ਚੇਤੇ ਕਰਵਾ ਦਿੱਤੀ। ਜਦੋਂ ਮੈਂ ਉਸਨੂੰ ਜ਼ਿੰਦਗੀ ਵਿੱਚ ਦੂਜੀ ਵਾਰ 22 ਸਾਲ ਦੀ ਉਮਰ ਵਿੱਚ ਮਿਲਿਆ ਸੀ ਤੇ ਪਹਿਲੀ ਵਾਰ ਉਸਨੂੰ ਉਦੋਂ ਮਿਲਿਆ ਸੀ ਜਦੋਂ ਮੈਂ 3 ਸਾਲ ਦਾ ਸੀ ਤੇ ਮੇਰੇ ਤਾਈ ਨੇ ਅਜਿਹਾ ਕੁਝ ਕਿਹਾ ਸੀ ਜੋ ਮੈਂ ਸੋਚ ਵੀ ਨਹੀਂ ਸੀ ਸਕਦਾ। ਪਰ ਕਾਸ਼ ਅੱਜ ਉਹ ਇਸ ਦੁਨੀਆਂ ਵਿੱਚ ਹੁੰਦੇ ਤਾਂ ਆ ਕੇ ਵੇਖਦੇ ਕਿ ਕਿਸੇ ਦੀ ਕਿਸਮਤ ਦਾ ਕੋਈ ਖੋ ਨਹੀਂ ਸਕਦਾ। ਇਹ ਮਲਕੀਤ ਦਾ ਗੀਤ ਅਸੀਂ ਨਿਊ ਫਗਵਾੜੇ ਦੀ ਬੱਸ ਵਿੱਚ ਸਫ਼ਰ ਕਰਦੇ ਸੁਣਿਆ ਕਰਦੇ ਸੀ ਨਾਨਕਿਆਂ ਨੂੰ ਜਾਂਦੇ ਹੋਏ। ਹਾਂਜੀ, ਸੋ ਗਾਣਾ ਵੀ ਬੜਾ ਪਿਆਰਾ ਸੀ ਤੇ ਬਾਕੀ ਜਿਹੜੀ ਤੁਸੀਂ ਗੱਲ ਆ ਜਿਹੜੀ ਕਹਾਣੀ ਤੁਸੀਂ ਸ਼ੇਅਰ ਕੀਤੀ ਆ ਕਿ ਤੁਹਾਡੇ ਤਾਇਆ ਜੀ ਨੇ ਵੀ ਕੁਛ ਏਦਾਂ ਦਾ ਕਿਹਾ ਸੀ। ਹਾਂਜੀ ਬਿਲਕੁਲ, ਕਈ ਵਾਰੀ ਕੁਛ ਏਦਾਂ ਦੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਕਿ ਤੁਹਾਡੇ ਮਨ ਦੇ ਵਿੱਚ ਘਰ ਕਰ ਜਾਂਦੀਆਂ ਨੇ। ਮੇਰੀ ਲਾਈਫ ਦੇ ਵਿੱਚ ਵੀ ਹੋਇਆ ਵਾ ਏਦਾਂ ਦਾ, ਮੇਰੀ ਕੀ ਹਾਲ, ਸਾਡੇ ਸਾਰਿਆਂ ਦੀ ਲਾਈਫ ਦੇ ਵਿੱਚ ਏਦਾਂ ਦਾ ਕੁਛ ਹੋਇਆ ਵਾ। ਪਰ ਅਸੀਂ ਖੈਰ ਚਲੋ, ਕਈ ਵਾਰੀ ਏਦਾਂ ਦੇ ਹੁੰਦੇ ਆ ਕਿ ਜ਼ਿੰਦਗੀ ਨੂੰ ਹਲੂਣਾ ਦੇਣ ਦੇ ਲਈ ਕਿਸੇ ਦਾ ਤਾਨਾ ਜਾਂ ਕਿਸੇ ਦਾ ਮਾਰਿਆ ਹੋਇਆ ਮਿਹਣਾ ਵੀ ਬਹੁਤ ਕੰਮ ਆਉਂਦਾ ਵਾ। ਪਰ ਹਾਂ, ਉਹ ਤਕਲੀਫ ਬਹੁਤ ਦਿੰਦਾ, ਪਰ ਕਿਤੇ ਨਾ ਕਿਤੇ ਜਦੋਂ ਦਿਮਾਗ ਦੇ ਵਿੱਚ ਘੁੰਮਦਾ ਰਹਿੰਦਾ ਵਾ ਕਿ ਹਾਂ ਇਹ ਗੱਲ ਸਾਨੂੰ ਕਹੀ ਸੀ, ਤੇ ਅਸੀਂ ਆਪਣੀ ਮੰਜ਼ਿਲ ਵੱਲ ਜਾਣ ਦੇ ਲਈ ਹੋਰ ਵੀ ਤਕੜੇ ਹੋ ਜਾਂਦੇ ਹਾਂ। ਜਿਵੇਂ ਸਿਆਣੇ ਕਹਿੰਦੇ ਆ ਨਾ ਕਿ ਡਿੱਗ ਡਿੱਗ ਸਵਾਰ ਹੁੰਦੇ ਆ, ਸੋ ਇਨਸਾਨ ਜਦੋਂ ਡਿੱਗਦਾ ਵਾ ਨਾ ਤਾਂ ਬਸ ਇਹੀ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਪਿੱਛੇ ਨੂੰ ਨਾ ਡਿੱਗੋ, ਡਿੱਗਣਾ ਤਾਂ ਅੱਗੇ ਵੱਲ ਨੂੰ ਡਿੱਗੋ ਕਿ ਉੱਠ ਕੇ ਦੁਬਾਰਾ ਫਿਰ ਤੋਂ ਖੜੇ ਹੋ ਸਕੀਏ ਤੇ ਆਪਣੀ ਮੰਜ਼ਿਲ ਦੇ ਵੱਲ, ਆਪਣੀ ਮੰਜ਼ਿਲ ਨੂੰ ਪਾਉਣ ਦੇ ਲਈ ਉਹ ਹਰ ਸੰਭਵ ਮੁਮਕਿਨ ਕੋਸ਼ਿਸ਼ ਕਰੀਏ ਜੋ ਅਸੀਂ ਕਰ ਸਕਦੇ ਹਾਂ। ਤੇ ਦੇਖ ਲਓ ਫਿਰ ਅੱਜ ਤੁਸੀਂ ਆਪਣੀ ਲਾਈਫ ਦੇ ਵਿੱਚ ਸਭ ਕੁਛ ਹਾਸਲ ਕੀਤਾ ਹੋਇਆ ਵਾ ਤੇ ਰਾਜਿਆਂ ਦੀ ਜ਼ਿੰਦਗੀ ਜਿਉਂਦੇ ਹੋ, ਤੇ ਅੱਜ ਕਿਤੇ ਨਾ ਕਿਤੇ ਅਗਰ ਤੁਹਾਡੇ ਤਾਇਆ ਜੀ ਹੁੰਦੇ ਤਾਂ ਉਹਨਾਂ ਨੂੰ ਵੀ ਤੁਹਾਡੇ ਤੇ ਮਾਣ ਮਹਿਸੂਸ ਹੁੰਦਾ ਕਿ ਹਾਂ ਤੁਸੀਂ ਇੰਨੀ ਮਿਹਨਤ ਕੀਤੀ ਆ ਤੇ ਜ਼ਿੰਦਗੀ ਦੇ ਵਿੱਚ ਸਭ ਕੁਛ ਹਾਸਲ ਕੀਤਾ ਵਾ। ਸੋ ਕੋਈ ਚੱਕਰ ਨਹੀਂ ਜੀ, ਹੱਸਦੇ ਵੱਸਦੇ ਰਹੋ ਤੇ ਬਾਕੀ ਗੱਲਾਂ ਤਾਂ ਚੱਲ ਹੀ ਜਾਣੀਆਂ। ਤੇ ਬਾਕੀ ਕਹਿੰਦੇ ਗੀਤ ਲਾ ਦੋ, ਤੁਮ ਅਗਰ ਸਾਥ ਦੇਣੇ ਕਾ ਵਾਦਾ ਕਰੋ, ਮੈਂ ਯੂ ਹੀ ਮਸਤ ਨਗਮੇ ਸੁਣਾਤਾ ਰਹੂੰ। ਕਿਆ ਬਾਤ ਆ, ਇੱਥੋਂ ਪਤਾ ਲੱਗਦਾ ਘਰੇ ਅੱਜ ਹਨਾ, ਪਤਾ ਹੀ ਆ ਵੀ ਨਹੀਂ ਤਾਂ ਪੈਣਗੀਆਂ ਬਹੁਤ। ਖੈਰ ਚਲੋ ਕੋਈ ਗੱਲ ਨੀ ਜੀ, ਆਪਾਂ ਤੁਹਾਨੂੰ ਤੁਹਾਡੀ ਪਸੰਦ ਦਾ ਗਾਣਾ ਸੁਣਾਵਾਂਗੇ ਤੇ ਅਵਤੇਸ਼ ਜੀ ਕਹਿੰਦੇ ਕਿ ਹਾਰਟ ਟਚਿੰਗ ਸਟੋਰੀ। ਸੋ ਸ਼ੁਕਰੀਆ, ਮਿਹਰਬਾਨੀ ਅਵਤੇਸ਼ ਜੀ, ਤੁਹਾਨੂੰ ਇਹ ਕਹਾਣੀ ਆ ਜਿਹੜੀ ਵਧੀਆ ਲੱਗੀ। ਤੇ ਬਾਕੀ ਇਹਨਾਂ ਨੇ ਨਾ ਇੱਕ ਗਾਣਾ ਮੈਨੂੰ ਡੈਡੀਕੇਟ ਕੀਤਾ ਸੀਗਾ, ਅਨਮੋਲ ਗਗਨ ਮਾਨ ਦੀ ਆਵਾਜ਼ ਦੇ ਵਿੱਚ ਸ਼ੇਰਨੀ ਹੈ, ਤੇ ਗਾਣਾ ਆਪਾਂ ਉਹ ਵੀ ਸੁਣ ਲੈਂਦੇ ਹਾਂ ਕਿਉਂਕਿ ਮੈਨੂੰ ਅੱਜ ਤੱਕ ਤੁਹਾਡੇ ਜੋ ਕਿਸੇ ਨੇ ਕੋਈ ਗਾਣਾ ਡੈਡੀਕੇਟ ਨਹੀਂ ਕੀਤਾ। ਵਧੀਆ ਨਹੀਂ ਲੱਗਦੀਆਂ ਮੇਰੀਆਂ ਗੱਲਾਂ ਹਨਾ, ਮਜ਼ਾਕ ਕਰਦੀਆਂ ਮੈਨੂੰ ਪਤਾ ਵਾ, ਤੇ ਆਪਾਂ ਉਹ ਗਾਣਾ ਵੀ ਜ਼ਰੂਰ ਸੁਣਾਂਗੇ। ਪਰ ਪਹਿਲਾਂ ਆਪਾਂ ਫਰਮਾਇਸ਼ੀ ਜਿਹੜੇ ਸੌਂਗ ਆ ਉਹ ਸੁਣਦੇ ਜਾਵਾਂਗੇ। ਤੇ ਪਰ ਹਾਂਜੀ, ਇੱਕ ਹੋਰ ਗੱਲ ਤੁਹਾਨੂੰ ਇੱਕ ਗੱਲ ਹੋਰ ਪੁੱਛਣੀ ਆ, ਹੁਣ ਮੈਂ ਇਹ ਦੇਖਣਾ ਕਿ ਇਹਦੇ ਬਾਰੇ ਕਿਹਨੂੰ ਪਤਾ ਵਾ। ਕਹਿੰਦੇ ਨਾ ਵੀ ਕਈ ਗੱਲਾਂ ਜਿਵੇਂ ਚੁਟਕਲੇ ਹੁੰਦੇ ਆ ਉਹ ਵੀ ਉਸ ਟਾਈਮ ਦੇ ਹਿਸਾਬ ਨਾਲ ਬਣ ਜਾਂਦੇ ਆ, ਜਿਵੇਂ ਹੁਣ ਕਰਵਾ ਚੌਥ ਆਉਂਦਾ ਵਾ ਤਾਂ ਕਰਵਾ ਚੌਥ ਤੇ ਕਿੰਨੇ ਚੁਟਕਲੇ ਆਉਣੇ ਆ ਹਨਾ। ਸੋ ਜਿੱਦਾਂ ਦਾ ਕੋਈ ਮਤਲਬ ਮਾਹੌਲ ਚੱਲਦਾ ਹੁੰਦਾ ਉਹਦੇ ਤੇ ਉਸੇ ਤਰ੍ਹਾਂ ਦੇ ਚੁਟਕਲੇ ਬਣ ਜਾਂਦੇ ਆ, ਜਿਵੇਂ ਕਰੋਨਾ ਤੇ ਵੀ ਬਣੇ ਸੀਗੇ ਕਿ ਕਰੋਨਾ ਵੀ ਰੋਂਦਾ ਹੋਣਾ ਇੰਡੀਆ ਵਿੱਚ ਆ ਗਿਆ ਵੀ ਮੈਂ ਕਿੱਥੇ ਫਸ ਗਿਆ ਹਨਾ। ਸੋ ਏਦਾਂ ਦਾ ਨਾ ਇੱਕ ਟਾਰਗੇਟ ਦੇ ਵਿੱਚ ਉਹਨਾਂ ਨੇ ਲਿਖ ਕੇ ਲਾਇਆ ਹੋਇਆ ਸੀਗਾ, ਜੇ ਤੁਹਾਨੂੰ ਪਤਾ ਹੋਇਆ ਵੀ ਇਹਦਾ ਮਤਲਬ ਕੀ ਹੋ ਸਕਦਾ ਵਾ ਤਾਂ ਜ਼ਰੂਰ ਦੱਸਿਓ, ਪੜ ਮੈਂ ਤੁਹਾਡੇ ਲਈ ਦਿੰਨੀ ਆ। ਮੇਰੇ ਕੋਲੇ ਤਾਂ ਮਤਲਬ ਹੈਗਾ, ਮੈਂ ਸੋਚਿਆ ਚੱਲ ਤੁਹਾਨੂੰ ਪੁੱਛ ਲੇਵਾਂ ਹਨਾ। ਤੇ ਕਹਿੰਦੇ ਕਿ ਵੈਲਕਮ ਟੂ ਟਾਰਗੇਟ ਮਾਲ, ਟਾਰਗੇਟ ਮਾਲ ਦੇ ਵਿੱਚ ਉਹਨਾਂ ਨੇ ਚਲੋ ਵੈਲਕਮ ਲਿਖਿਆ ਸੀ, ਦੈਟਸ ਓਕੇ। ਤੇ ਉਹਨਾਂ ਨੇ ਕਰੋਨਾ ਵਾਇਰਸ ਦਾ ਕਰਕੇ ਉਹਨਾਂ ਨੇ ਨਾ ਇੱਕ ਲਿਖਿਆ ਸੀ, ਕਹਿੰਦੇ ਕਿ ਅਵਾਇਡ ਟਚਿੰਗ ਮੈਨ ਇਨਸਟੈਡ ਫੋਲੋ ਵੂਮੈਨ। ਹੁਣ ਤੁਸੀਂ ਮੈਨੂੰ ਇਹਦਾ ਮਤਲਬ ਦੱਸਣਾ ਕਿ ਕੀ ਹੋ ਸਕਦਾ, ਅਵਾਇਡ ਟਚਿੰਗ ਮੈਨ ਇਨਸਟੈਡ ਫੋਲੋ ਵੂਮੈਨ। ਸੋ ਜਿਹਨੂੰ ਵੀ ਇਹਦਾ ਮਤਲਬ ਪਤਾ ਹੋਇਆ, ਮਤਲਬ ਕਿ ਕੀ ਇਹਦਾ ਮਤਲਬ ਨਿਕਲਦਾ ਕੀ ਆ ਹਨਾ, ਤੇ ਜ਼ਰੂਰ ਦੱਸਿਓ। ਪਰ ਇਹ ਹੈ ਕਰੋਨਾ ਵਾਇਰਸ ਦੇ ਅਕੋਰਡਿੰਗ। ਸੋ ਤਦ ਤੱਕ ਮੈਂ ਤੁਹਾਨੂੰ ਗੀਤ ਸੁਣਾਉਂਦੀ ਹਾਂ ਤੇ ਤੁਸੀਂ ਫਿਰ ਦੱਸੋ ਮੈਨੂੰ ਮਤਲਬ, ਤੇ ਨਾਲ ਨਾਲ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
साथ देने का वादा करो, मैं यूं ही मस्त नगमे लुटाता रहूं, तुम मुझे देखकर मुस्कुराती रहो, मैं तुम्हें देखकर गीत गाता रहूं, तुम अगर साथ देने का वादा करो, मैं यूं ही मस्त नगमे लुटाता रहूं।
ਹੈਲੋ ਜੀ, ਗਾਣਾ ਸੁਣ ਰਹੇ ਸੀ ਤੁਸੀਂ ਹਮਰਾਜ ਮੂਵੀ ਦੇ ਵਿੱਚੋਂ, ਜਿਹੜੀ ਕਿ 1967 ਦੇ ਵਿੱਚ ਬਣੀ ਸੀ ਤੇ ਇਸ ਦੀ ਫਰਮਾਇਸ਼ ਸਾਨੂੰ ਕੀਤੀ ਸੀ ਨਰਿੰਦਰ ਰਾਠੌਰ ਜੀ ਨੇ। ਤੇ ਬਾਕੀ ਉਹ ਕਹਿੰਦੇ ਹੁੰਦੇ ਆ ਨਾ ਕਿ ਹੋਸ਼ ਵਾਲੋਂ ਕੋ ਖਬਰ ਕਿਆ ਇਹ ਬੇਖੁਦੀ ਕਿਆ ਚੀਜ਼ ਹੈ, ਹੋਸ਼ ਵਾਲੋਂ ਕੋ ਖਬਰ ਕਿਆ ਇਹ ਬੇਖੁਦੀ ਕਿਆ ਚੀਜ਼ ਹੈ, ਇਸ਼ਕ ਕੀਜ਼ੇ ਫਿਰ ਸਮਝੀਏ ਜ਼ਿੰਦਗੀ ਕਿਆ ਚੀਜ਼ ਹੈ, ਉਨਸੇ ਨਜ਼ਰੇ ਕਿਆ ਮਿਲੀ ਰੋਸ਼ਨ ਫਿਜ਼ਾਏ ਹੋ ਗਈ, ਅੱਜ ਜਾਣਾ ਪਿਆਰ ਕੀ ਸਾਧੂ ਕਰੀ ਕਿਆ ਚੀਜ਼ ਹੈ। ਸੋ ਵਾਕਈ ਜੀ, ਜਿਹਨੇ ਪਿਆਰ ਕੀਤਾ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਪਿਆਰ ਦਾ ਅਹਿਸਾਸ ਕੀ ਆ। ਤੇ ਬਾਕੀ ਅੱਜ ਤਾਂ ਨਰਿੰਦਰ ਰਾਠੌਰ ਜੀ ਘਰੇ ਨੇ ਹੈ, ਤੇ ਤਾਂ ਕਰਕੇ ਤੇ ਉਹ ਬੜੇ ਵਧੀਆ ਵਧੀਆ ਗਾਣੇ ਵੀ ਸੁਣ ਰਹੇ ਨੇ, ਕਿਉਂਕਿ ਕੰਮਾਂ ਕਾਰਾਂ ਦੇ ਵਿੱਚ ਉਹ ਫੁਰਸਤ ਮਿਲੀ ਆ, ਤਾਂ ਫਿਰ ਕਿਤੇ ਨਾ ਕਿਤੇ ਬੰਦੇ ਦੇ ਮਨ ਦੇ ਚਾਅ ਜਾਗਦੇ ਹੀ ਆ। ਤੇ ਇਹ ਪੁਰਾਣੇ ਗੀਤ ਹਮੇਸ਼ਾ ਹੀ, ਜਿੱਦਾਂ ਕਹਿ ਲੋ ਕਿ ਸਦਾ ਬਹਾਰ ਗੀਤ ਹੀ ਹੁੰਦੇ ਆ, ਜਦੋਂ ਮਰਜ਼ੀ ਸੁਣ ਲਵੋ ਹਮੇਸ਼ਾ ਤਰੋਤਾਜ਼ਾ ਹੀ ਲੱਗਦੇ ਆ। ਸੋ ਬਹੁਤ ਵਧੀਆ ਜੀ, ਗਾਣਾ ਵਾਕਈ ਬੜਾ ਪਿਆਰਾ ਸੀ, ਤੇ ਸ਼ੁਕਰੀਆ, ਮਿਹਰਬਾਨੀ ਜੀ। ਤੇ ਹੁਣ ਫਿਰ ਨਾਲ ਹੀ ਉਹਨਾਂ ਨੇ ਦੱਸ ਦਿੱਤਾ ਕਿ ਕਹਿੰਦੇ ਘਰੇ ਹੀ ਨੇ ਜੀ ਮੇਰੇ, ਉਹ ਜੀ ਅੱਛਾ ਉਹ ਵੀ ਘਰੇ ਨੇ, ਫਿਰ ਤਦੇ ਇਹ ਗਾਣੇ ਸੁਣ ਰਹੇ ਹੈ, ਅਗਰ ਤੁਮ ਸਾਥ ਦੇਣੇ ਕਾ ਵਾਦਾ ਕਰੋ। ਹੁਣ ਤਾਂ ਵਿਚਾਰੇ ਨਾਲ ਹੀ ਆ ਉਹ, ਹੁਣ ਤਾਂ ਕਰਵਾ ਚੌਥ ਦਾ ਵਰਤ ਰੱਖ ਕੇ ਵੈਲਿਡਿਟੀ ਵੀ ਮਿਲ ਜਾਣੀ ਆ, ਹਨਾ। ਤੇ ਇੱਧਰ ਜਿਹੜਾ ਮੈਂ ਤੁਹਾਨੂੰ ਟਾਰਗੇਟ ਵਾਲਾ ਪੁੱਛਿਆ ਸੀ, ਗੁਰਿੰਦਰ ਸਿੰਘ ਕਹਿੰਦੇ ਕਿ ਇਹਦਾ ਮਤਲਬ ਤਾਂ ਸਾਫ਼ ਹੈ ਜੀ, ਚਲੋ ਛੱਡੋ। ਸਾਫ਼ ਆ ਮਤਲਬ ਤਾਂ ਦੱਸੋ ਨਾ, ਐਵੇਂ ਚਲੋ ਛੱਡੋ ਕਿੱਦਾਂ, ਚਲੋ ਛੱਡੋ ਕਰਕੇ ਥੋੜੀ ਨਾ ਗੱਲ ਮੁੱਕਦੀ ਹੁੰਦੀ ਆ, ਹਨਾ। ਤੇ ਬਾਕੀ ਜੇ ਨਹੀਂ ਪਤਾ ਹੁੰਦਾ ਫਿਰ ਆਪਾਂ ਕਹਿ ਦਿੱਤੇ ਹੁੰਦੇ, ਕਈ ਵਾਰੀ ਜਿੱਦਾਂ ਕਿਸੇ ਗੱਲ ਦਾ ਨਾ ਪਤਾ ਹੋਵੇ ਤਾਂ ਅਸੀਂ ਵੀ ਐਂ ਕਰਦੇ ਹੁੰਦੇ ਆ ਕਿ ਪਤਾ ਤਾਂ ਹੈ ਪਰ ਦੱਸਣੀ ਨੀ ਗੱਲ ਇਹ, ਹਨਾ। ਬਸ ਉਹੀ ਗੱਲ ਤੁਸੀਂ ਕੀਤੀ ਆ ਵੀ ਹਾਂ ਜਵਾਬ ਤਾਂ ਪਤਾ ਵਾ ਪਰ ਚੱਲ ਛੱਡੋ, ਦੱਸ ਸਕਦੇ ਹੋ ਤੁਸੀਂ, ਕਿਉਂਕਿ ਇਹਦਾ ਕੋਵਿਡ ਦੇ ਹਿਸਾਬ ਦੇ ਨਾਲ ਇਹਦਾ ਜਿਹੜਾ ਮੀਨਿੰਗ ਆ ਉਹ ਵਧੀਆ ਹੀ ਆ, ਕਿਉਂਕਿ ਇੰਸਟਰਕਸ਼ਨ ਹੀ ਕਹਿ ਸਕਦੇ ਆ ਤੁਸੀਂ, ਤੇ ਉਹ ਇੰਸਟਰਕਸ਼ਨ ਕੀ ਹੋ ਸਕਦੀਆਂ ਨੇ ਇਹ ਹੁਣ ਤੁਸੀਂ ਸਾਨੂੰ ਦੱਸਣਾ ਵਾ, ਹਨਾ। ਤੇ ਲਓ ਫਿਰ ਉਦੋਂ ਬਾਅਦ ਵਿੱਚ ਇੱਕ ਹੋਰ ਗੀਤ ਸੁਣਾਉਣੇ ਆ ਤੁਹਾਨੂੰ, ਤੇ ਗੀਤ ਤੋਂ ਬਾਅਦ ਫਿਰ ਮੈਂ ਮਿਲਦੀ ਆ ਤੁਹਾਨੂੰ, ਤੇ ਇੱਕ ਹੋਰ ਗੱਲ ਦੇ ਨਾਲ। ਹੁਣ ਤੁਸੀਂ ਕਹੋਗੇ ਹੋਰ ਗੱਲ ਕਿਹੜੀ ਆ, ਫਟਾਫਟ ਦੱਸ ਦੋ ਕਿ ਜਿਹੜਾ ਮੈਂ ਤੁਹਾਨੂੰ ਟਾਰਗੇਟ ਵਾਲੀ ਗੱਲ ਪੁੱਛੀ ਆ ਉਹਦਾ ਕੀ ਜਵਾਬ ਹੋ ਸਕਦਾ ਵਾ। ਚੱਲ ਚੰਗਾ ਨਹੀਂ ਦੱਸਣਾ ਤਾਂ ਫਨੀ ਦੱਸ ਦੋ, ਹਨਾ। ਉੱਦਾਂ ਜੇ ਨਹੀਂ ਪਤਾ ਗਾ ਮੈਂ ਸਮਝ ਸਕਦੀ ਹਾਂ ਕਿ ਵੀ ਸ਼ਾਇਦ ਇਹਦਾ ਜਿਹੜਾ ਜਵਾਬ ਆ ਉਹ ਸਾਰਿਆਂ ਨੂੰ ਨਹੀਂ ਪਤਾ ਹੋਊਗਾ, ਤੇ ਟਰਾਈ ਕਰੋ ਗੈਸ ਕਰੋ, ਵੈਸੇ ਤਾਂ ਪਤਾ ਲੱਗ ਹੀ ਜਾਣਾ ਵਾ ਕਿ ਅਵੋਇਡ ਟਚਿੰਗ ਮੈਨ ਇਹਦਾ ਕੀ ਮਤਲਬ ਹੋਊਗਾ ਤੇ ਇੰਸਟੈਂਟ ਫੋਲੋ ਵੂਮੈਨ। ਪਰ ਚਲੋ ਖੈਰ ਦੇਖਦੇ ਆ ਜੀ, ਹੋਰ ਕਿਹਨੂੰ ਕਿਹਨੂੰ ਪਤਾ ਵਾ, ਜੇ ਨਾ ਪਤਾ ਹੋਇਆ ਫਿਰ ਤਾਂ ਮੈਂ ਦੱਸ ਹੀ ਦਊਂਗੀ, ਕਿਉਂਕਿ ਅਵੋਇਡ ਟਚਿੰਗ ਨੂੰ ਪਾਸੇ ਰਹਿਣ ਦੋ, ਬਾਕੀ ਦੇਖ ਲਓ ਹਿਸਾਬ ਕਿਤਾਬ ਜਿਹਾ ਕਿੱਦਾਂ ਹੁੰਦਾ। ਤੇ ਇੰਸਟੈਂਟ ਫੋਲੋ ਵੂਮੈਨ, ਤੇ ਇਹਦੇ ਵਿੱਚ ਇੰਸਟਰਕਸ਼ਨਸ ਆ, ਇੰਸਟਰਕਸ਼ਨਸ ਕਿਹੜੀਆਂ ਕਿਹੜੀਆਂ ਨੇ ਉਹ ਇੰਸਟਰਕਸ਼ਨਸ ਹੀ ਦੱਸਣੀਆਂ ਨੇ ਤੁਸੀਂ ਹੁਣ ਸਾਨੂੰ, ਤੇ ਜੇ ਪਤਾ ਹੋਇਆ ਤਾਂ ਦੱਸ ਦਿਓ ਜੀ +9175080144489 ਤੇ, ਤੇ ਜਾਂ ਫਿਰ ਈਮੇਲ ਕਰ ਸਕਦੇ ਹੋ request@harmanradio.com ਤੇ। ਤੇ ਨਾਲ ਹੀ ਫਿਰ ਮੈਂ ਤੁਹਾਨੂੰ ਨਾ ਇੱਕ ਹੋਰ ਕਹਾਵਤ ਪੁੱਛੂਗੀ ਕਿ ਕੀ ਹੁੰਦੀ ਆ, ਹਨਾ। ਤੇ ਜੇ ਤੁਹਾਨੂੰ ਪਤਾ ਹੋਇਆ ਤਾਂ ਦੱਸ ਦਿਓ। ਤੇ ਜਾਂ ਨਾ ਇੱਕ ਬੁਝਾਰਤ ਪਾਈ ਆ ਜਿਹੜੀ ਅੱਜ, ਕਿ ਵੱਡੀ ਭੈਣ ਕਰੇ ਲੰਗਾਰ ਛੋਟੀ ਜੋੜੇ ਬਾਰੰਬਾਰ। ਬਾਰੰਬਾਰ ਦਾ ਮਤਲਬ ਕੀ ਹੁੰਦਾ ਵਾ, ਜੇ ਇਹ ਹੋਇਆ ਪਤਾ ਤਾਂ ਜ਼ਰੂਰ ਦੱਸਿਓ। ਬਾਰੰਬਾਰ ਬੜਾ ਸੌਖਾ ਜਿਹਾ ਵਰਡ ਆ, ਤੇ ਓਨਾ ਹੀ ਸੌਖਾ ਇਹਦਾ ਮਤਲਬ ਆ, ਜਵਾਬ ਆ। ਤੇ ਜੇ ਪਤਾ ਹੋਇਆ ਜ਼ਰੂਰ ਦੱਸਿਓ। ਵੈਸੇ ਵੀ ਆਪਾਂ ਕਹਿੰਦੇ ਹੁੰਦੇ ਆ ਨਾ ਕਿ ਬਗਾਨੇ ਮੁਲਕਾਂ ਚ ਪੰਜਾਬੀ ਪੰਜਾਬੀ ਦੇ ਕੰਮ ਆਉਂਦਾ, ਸੋ ਹੁਣ ਸਾਡਾ ਹੀ ਸਾਰਿਆਂ ਦਾ ਫਰਜ਼ ਬਣਦਾ ਨਾ ਕਿ ਅਸੀਂ ਇੱਕ ਦੂਸਰੇ ਨੂੰ ਪੰਜਾਬੀ ਨਾ ਭੁੱਲਣ ਦਈਏ, ਤੇ ਇੱਕ ਦੂਸਰੇ ਨੂੰ ਛੋਟੇ ਛੋਟੇ ਜਿਹੜੇ ਸਾਡੇ ਅਖਾਣ ਮੁਹਾਵਰੇ ਕਹਾਵਤਾਂ ਜਾਂ ਕੋਈ ਅੱਖਰ ਨੇ ਜਿਹੜੇ, ਤੇ ਉਹ ਆਪਾਂ ਯਾਦ ਕਰਾਉਂਦੇ ਰਹੀਏ, ਕਿਉਂਕਿ ਇਹ ਯਾਦ ਕਰਾਉਂਦੇ ਰਹਾਂਗੇ ਤਾਂ ਹਮੇਸ਼ਾ ਸਾਡੀਆਂ ਯਾਦਾਂ ਦੇ ਵਿੱਚ ਹੀ ਰਹਿਣਗੇ। ਤੇ ਲਓ ਫਿਰ ਗਾਣਾ ਸੁਣਦੇ ਆ, ਫਟਾਫਟ ਦੱਸ ਦੋ ਜੀ ਬਾਰੰਬਾਰ ਦਾ ਕੀ ਮਤਲਬ ਹੋ ਸਕਦਾ। ਇਹ ਤਾਂ ਬਾਹਲਾ ਹੀ ਸੌਖਾ ਵਾ, ਹਨਾ। ਤੇ ਜੇ ਨਾ ਪਤਾ ਹੋਇਆ ਤਾਂ ਫਿਰ ਤਾਂ ਬਾਹਲੀ ਮਾੜੀ ਗੱਲ ਆ, ਜੇ ਬਾਰੰਬਾਰ ਦਾ ਮਤਲਬ ਵੀ ਨਾ ਪਤਾ ਲੱਗਾ ਨਾ ਫਿਰ ਤਾਂ ਔਖਾ ਵਾ, ਫਿਰ ਤਾਂ ਕਹਿ ਨਹੀਂ ਸਕਦੇ ਆਪਾਂ ਕੀ ਹੋਊਗਾ। ਤੇ ਚਲੋ ਖੈਰ ਗਾਣਾ ਸੁਣਦੇ ਆ ਤੇ ਫਿਰ ਗੀਤ ਤੋਂ ਬਾਅਦ ਮਿਲਦੇ ਆ ਤੁਹਾਨੂੰ।
ਛੱਡ ਕੀ ਮਜੈਲ ਮਾਰ ਕੇ ਕੱਪਰੂ ਹਲਾਕ ਕੀਤਾ ਰੌਂਦਾ ਵਾਲਾ ਨੀ ਆ, ਅੱਖ ਤੇਰੀ ਛੱਡ ਕੀ ਮਜੈਲ ਮਾਰ ਕੇ ਕੱਪਰੂ ਹਲਾਕ ਕੀਤਾ ਰੌਂਦਾ ਵਾਲਾ ਨੀ ਆ। ਹੋ ਅਸੀਂ ਦੇਸੀ ਜੱਟ ਕੋਲੇ ਮੋਟਰਾਂ ਵਾਲੇ, ਹੋ ਅਸੀਂ ਦੇਸੀ ਜੱਟ ਕੋਲੇ ਮੋਟਰਾਂ ਵਾਲੇ, ਤੇਰਾ ਕਹਿੰਦੇ ਦੇਸ਼ ਕੋਲੇ ਪਾਉਂਦਾ ਵਾਲਾ ਨੀ। ਹੋ ਅੱਖ ਤੇਰੀ ਛੱਡ ਕੀ ਮਜੈਲ ਮਾਰ ਕੇ ਕੱਪਰੂ ਹਲਾਕ ਕੀਤਾ ਰੌਂਦਾ ਵਾਲਾ ਨੀ ਆ, ਅੱਖ ਤੇਰੀ ਛੱਡ ਕੀ ਮਜੈਲ ਮਾਰ ਕੇ ਕੱਪਰੂ ਹਲਾਕ ਕੀਤਾ ਰੌਂਦਾ ਵਾਲਾ ਨੀ।
ਯਾਰੀ ਤੇਰੇ ਹੱਥ ਹੈ ਤੇਰੇ ਕੋ ਅਟਾਰ ਨੀ ਤੇ ਫੁੱਲ ਪਾਵਰ ਹੈ ਬਿਆਨੇ ਲੈ ਕੇ ਭੱਜੇ ਨਾ ਜ਼ਬਾਨ ਰੱਖੀ ਦੀ ਬਿਆਨੇ ਲੈ ਕੇ ਭੱਜੇ ਨਾ ਜ਼ਬਾਨ ਰੱਖੀ ਦੀ ਰਿਲੇਸ਼ਨ ਵੀ ਕੋਈ ਮਨੀ ਬਾਉਂਡਾ ਵਾਲਾ ਨੀ ਹੋ ਅੱਖ ਤੇਰੀ ਛੱਡ ਕੀ ਮਜੈਲ ਮਾਰ ਕੇ ਕੱਪਰੂ ਹਲਾਕ ਕੀਤਾ ਰੌਂਦਾ ਵਾਲਾ ਨੀ ਅੱਖ ਤੇਰੀ ਛੱਡ ਕੀ ਮਜੈਲ ਮਾਰ ਕੇ ਕੱਪਰੂ ਹਲਾਕ ਕੀਤਾ ਰੌਂਦਾ ਵਾਲਾ ਨੀ
Mixing in the house.
Oh, kedi teri naaliyan na pith lagdi, rakh di barood kar load wali. Oh, kedi teri naaliyan na pith lagdi, rakh di barood kar load wali. Oh, vat vat turi patta leke aayegi, mashkari karu saada phod wali. Tu lo ji awaaz vich vevi bolgi, lo ji awaaz vich vevi bolgi. Munda makre ਲਾਉਂਦਾ ਉੱਚੀ ਸੌਂਦਾ ਵਾਲਾ ਨੀ ਹੋ ਅੱਖ ਤੇਰੀ ਛੱਡ ਗਈ ਵਜੈਲ ਮਾਰ ਕੇ ਕੱਪਰੂ ਹਲਾਕ ਕੀਤਾ ਰੌਂਦਾ ਵਾਲਾ ਨੀ ਅੱਖ ਤੇਰੀ ਛੱਡ ਗਈ ਵਜੈਲ ਮਾਰ ਕੇ ਕੱਪਰੂ ਹਲਾਕ ਕੀਤਾ ਰੌਂਦਾ ਵਾਲਾ ਨੀ ਹੋ ਸ਼ਗਨ ਪਊਗਾ ਦੋਵੇਂ ਇਕੱਠੇ ਬੈਠਾਂਗੇ ਖੜੂਸ ਜਿਹਾ ਜੱਟ ਵੀ ਰੋਮੈਂਟਿਕ ਹੋਊਗਾ ਹੋ ਸ਼ਗਨ ਪਊਗਾ ਦੋਵੇਂ ਖੜੂਸ ਜਿਹਾ ਜੱਟ ਵੀ ਰੋਮੈਂਟਿਕ ਹੋਊਗਾ ਉਹ ਤੁਹਾਡੇ ਵਾਲੇ ਨੱਚਣਗੇ ਭੋਲਾ ਭੋਲਾ ਨੀ ਸਾਡਾ ਸੱਪ ਸਾਡੇ ਕੁੜੇ ਡਾਂਸ ਹੋਊਗਾ ਉਹ ਟਿਕਦਾ ਏ ਨਿੰਬੂ ਮੁੱਛ ਉੱਤੇ ਜੱਟ ਦੇ ਟਿਕਦਾ ਏ ਨਿੰਬੂ ਮੁੱਛ ਉੱਤੇ ਜੱਟ ਦੇ ਤੇਰੇ ਵਾਲਾਂ ਦਾ ਸਟੈਲ ਯਾਰੇ ਬਾਉਂਡਾ ਵਾਲਾ ਨੀ ਹੋ ਅੱਖ ਤੇਰੀ ਬਾਉਂਡਾ ਵਾਲਾ ਨੀ ਹੋ ਅੱਖ ਤੇਰੀ ਕੱਬਰੂ ਹਲਾਕ ਕੀਤਾ ਰੌਂਦਾ ਵਾਲਾ ਨੀ
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ
ਦੋਸਤੋ ਮੇਰਾ ਵਸਦਾ ਰਹੇ ਪੰਜਾਬ ਸੋਹਣਾ ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ ਐਸੀ ਹੱਕ ਚੋਂ ਹੱਟ ਕੇ ਹੇਕ ਲਾਉਂਦੇ
ਕੀ ਤੁਸੀਂ ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ
ਲਓ ਜੀ ਤਰਸੇਮ ਜਸਰ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੀ ਸੀ ਤੁਸੀਂ ਤੇ ਲਓ ਫਿਰ ਇੱਕ ਵਾਰੀ ਫਿਰ ਤੋਂ ਆਪਾਂ ਹਾਜ਼ਰ ਹਾਂ ਜੀ ਤੇ ਇੱਧਰ ਗੁਰਿੰਦਰ ਸਿੰਘ ਕਹਿੰਦੇ ਕਿ ਉਹ ਕਹਿੰਦੇ ਜੀ ਅੱਖਾਂ ਨਾਲ ਹੀ ਤਾੜ ਲਿਆ ਕਰੋ ਅੱਛਾ ਠੀਕ ਆ ਇੱਦਾਂ ਹੀ ਉਹਨਾਂ ਦੇ ਨਾਲ ਉਹਨਾਂ ਨੂੰ ਨਾ ਫੋਟੋ ਭੇਜੀ ਆ ਲਿਖਿਆ ਹੋਇਆ ਵਾ ਪੱਲਵੀ ਕਾਰ ਦਾ ਨੰਬਰ ਪਲੇਟ ਆ ਕਹਿੰਦੇ ਇਹ ਵਾਲੇ ਵੀ ਘਰੇ ਆ ਅੱਛਾ ਇਹ ਵਾਲੇ ਵੀ ਘਰੇ ਆ ਤਦੀ ਬੋਲਤੀ ਬੰਦ ਆ ਹਨਾ ਅੱਜ ਚਲੋ ਠੀਕ ਆ ਜੀ ਹਨਾ ਚਲੋ ਮੰਨ ਲੈਂਦੇ ਆ ਆਪਾਂ ਤੇ ਇੱਧਰ ਨਰਿੰਦਰ ਰਾਠੌਰ ਉਹਨਾਂ ਨੇ ਨਾ ਇੱਕ ਤਾਂ ਬਜ਼ਾਰਤ ਦਾ ਜਵਾਬ ਭੇਜਿਆ ਵਾ ਤੇ ਠੀਕ ਆ ਤੇ ਇੱਕ ਜਵਾਬ ਭੇਜਤਾ ਇੱਕ ਹੋਰ ਜਵਾਬ ਆਉਣਾ ਵਾ ਉਹਦਾ ਤੇ ਉਹ ਵੀ ਤੁਸੀਂ ਭੇਜ ਦੋ ਕੀ ਹੋ ਸਕਦਾ ਵਾ ਹਨਾ ਤੇ ਬਾਕੀ ਜੀ ਇਹਨਾਂ ਨੇ ਜਿਹੜੀ ਮੈਂ ਪੁੱਛੀ ਸੀ ਸਾਰੇ ਸੋਚਦੇ ਹੋਣਗੇ ਵੀ ਹੈ ਕੀ ਪੁੱਛ ਲਿਆ ਕੀ ਬੋਲੀ ਜਾਂਦੀ ਆ ਅਵੋਇਡ ਟਚਿੰਗ ਮੈਨ ਇਨਸਟੈਡ ਫੋਰ ਵੂਮੈਨ ਹਨਾ ਕਿ ਪਤਾ ਨੀ ਇਹਦਾ ਕੀ ਮਤਲਬ ਹੋਊਗਾ ਸੋ ਇਸਦਾ ਜਿਹੜਾ ਜਵਾਬ ਆ ਸਾਨੂੰ ਨਰਿੰਦਰ ਰਾਠੌਰ ਨੇ ਭੇਜ ਦਿੱਤਾ ਵਾ ਉਹਨਾਂ ਨੇ ਲਿਖ ਦਿੱਤਾ ਕਿ ਇਹ ਵਾਕਈ ਜੀ ਇੰਸਟਰਕਸ਼ਨ ਆ ਕੋਰੋਨਾ ਦੇ ਟਾਈਮ ਦੇ ਵਿੱਚ ਸੋ ਕੀ ਆ ਇਹ ਇੰਸਟਰਕਸ਼ਨ ਇਨ ਸ਼ਾਰਟਕੱਟ ਲਿਖਿਆ ਕਿ ਅਵੋਇਡ ਟਚਿੰਗ ਮੈਨ ਸੋ ਮੈਨ ਦਾ ਮਤਲਬ ਜੀ ਉਹਨਾਂ ਨੇ ਲਿਖਤਾ MEN ਹੁੰਦਾ ਸੋ ਮਾਊਥ ਆਈਜ਼ ਤੇ ਨੋਜ਼ ਸੋ ਕੋਰੋਨਾ ਦੇ ਟਾਈਮ ਦੇ ਵਿੱਚ ਅਗਰ ਤੁਸੀਂ ਸ਼ੋਪਿੰਗ ਕਰਨ ਜਾਂਦੇ ਹੋ ਬਾਹਰ ਜਾਂਦੇ ਹੋ ਤਾਂ ਉਸ ਤਰ੍ਹਾਂ ਵੀ ਨੋਰਮਲੀ ਕਿ ਮੂੰਹ ਅੱਖ ਤੇ ਨੱਕ ਨੂੰ ਅਵੋਇਡ ਕਰੋ ਟੱਚ ਕਰਨਾ ਹਨਾ ਤੇ ਇਨਸਟੈਡ ਫੋਲੋ ਵੂਮੈਨ ਤੇ ਇਹਦਾ ਮਤਲਬ ਜੀ ਵੂਮੈਨ ਦਾ ਕਿ ਵਾਸ਼ ਯੂਰ ਹੈਂਡ ਓਬੇ ਸੋਸ਼ਲ ਡਿਸਟੈਂਸ ਮਾਸਕ ਅਪ ਐਕਸਰਸਾਈਜ਼ ਐਂਡ ਈਟ ਵੈਲ ਐਂਡ ਨੋ ਅਨਨੈਸੈਸਰਲੀ ਕਿਤੇ ਵੀ ਜਾਣਾ ਨੀ ਨੋ ਅਨਨੈਸੈਸਰਲੀ ਗੋਇੰਗ
ਜੱਟੀ ਜੱਟੀ ਮਾਪੇ ਹਾਂਦੀ ਸਿੱਖ ਸਦਾ ਫੜੀ ਰੱਖਦੀ ਲੈਣਾ ਬੁੱਕੇ ਪੰਗੇ ਵੇ ਮੈਂ ਖੌਰੇ ਕਿੰਨੇ ਟੰਗੇ ਲੈਣਾ ਬੁੱਕੇ ਪੰਗੇ ਵੇ ਮੈਂ ਖੌਰੇ ਕਿੰਨੇ ਟੰਗੇ ਮੇਰੀ ਜੁੱਤੀ ਥੱਲੇ ਰਹਿੰਦੇ ਤੇਰੇ ਜਿਹੇ ਛੱਤੀਆ ਸ਼ੇਰਨੀ ਵੀ ਕਦੇ ਗਿੱਦੜਾ ਨਾ ਫੱਬੀਆ ਸਦਾ ਜੀ ਨੇ ਪੈੜ ਬੱਬਰ ਹਾਂਦੀ ਦੱਬੀਆ ਸ਼ੇਰਨੀ ਵੀ ਕਦੇ ਗਿੱਦੜਾ ਨਾ ਫੱਬੀਆ ਸਦਾ ਜੀ ਨੇ ਪੈੜ ਬੱਬਰ ਹਾਂਦੀ ਦੱਬੀਆ
ਹਾਂਜੀ ਲਓ ਜੀ ਆਪਾਂ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਪਰ ਇੱਧਰ ਨਾ ਸਾਡੇ ਥੋੜੀ ਜਿਹੀ ਨੈੱਟ ਦੀ ਪ੍ਰੋਬਲਮ ਆ ਰਹੀ ਹੈ ਸੋ ਰੀਜ਼ਨ ਕੀ ਆ ਪਤਾ ਨਹੀਂ ਕਿਉਂਕਿ ਪਹਿਲਾਂ ਹੀ ਦੱਸਿਆ ਸੀ ਕਿ ਸਾਡੇ ਪਿਛਲੇ ਦੋ ਤਿੰਨ ਦਿਨਾਂ ਤੋਂ ਕਾਫੀ ਸਟੋਰਮ ਆਏ ਸੀਗੇ ਤੇ ਬਾਰਿਸ਼ ਵੀ ਬੜੀ ਹੋਈ ਆ ਤੇ ਉਹਦੇ ਕਰਕੇ ਸ਼ਾਇਦ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਆ ਰਹੀ ਹੈ ਟੈਕਨੀਕਲ ਪ੍ਰੋਬਲਮ ਆ ਰਹੀ ਹੈ ਸੋ ਸ਼ੋਰ ਨਹੀਂ ਹੈਗੀ ਕਿਉਂਕਿ ਹੁਣ ਜ਼ਿਆਦਾ ਹੀ ਲਾਈਨ ਆ ਜਿਹੜੀ ਉਹ ਪ੍ਰੋਬਲਮ ਕਰ ਰਹੀ ਆ ਸੋ ਮੇਰੇ ਖਿਆਲ ਦੇ ਵਿੱਚ ਹੁਣ ਮੈਨੂੰ ਤੁਹਾਡੇ ਤੋਂ ਵਿਦਾ ਲੈ ਲੈਣੀ ਚਾਹੀਦੀ ਆ ਪਰ ਨੈਕਸਟ ਟਾਈਮ ਆਪਾਂ ਜ਼ਰੂਰ ਮਿਲਾਂਗੇ ਪਰ ਇਹ ਦੇਖ ਲਓ ਹਨਾ ਕਿ ਮੈਂ ਲਾਸਟ ਪੜਿਆ ਸੀਗਾ ਨਾ ਕਿ ਨੋ ਨੈਸੈਸਰਲੀ ਟਰੈਵਲਿੰਗ ਹਨਾ ਤੇ ਉਹ ਹੁਣ ਟਰੈਵਲਿੰਗ ਦਾ ਕਹਿਤਾ ਕਿ ਬਿਨਾਂ ਮਤਲਬ ਤੋਂ ਕਿਸੇ ਨੇ ਟਰੈਵਲਿੰਗ ਨਹੀਂ ਕਰਨੀ ਮੈਨੂੰ ਲੱਗਦਾ ਨੈੱਟ ਵੀ ਬੁਰਾ ਮੰਨ ਗਿਆ ਕਹਿੰਦਾ ਕਿ ਨਾ ਨਾ ਏਦਾਂ ਨਹੀਂ ਹੋ ਸਕਦਾ ਗਾ ਆਈ ਕਿਵੇਂ ਨਹੀਂ ਹੈ ਨਾ ਵੀ ਮਸਾਂ ਤਾਂ ਲੋਕੀ ਲੋਕਡਾਊਨ ਚੋਂ ਬਾਹਰ ਆਇਆ ਤੇ ਹੁਣ ਤੁਸੀਂ ਕਹੀ ਜਾਂਦੇ ਹੋ ਕਿ ਕਿਸੇ ਨੇ ਅਨਨੈਸੈਸਰਲੀ ਟਰੈਵਲ ਕਰਨਾ ਨਹੀਂ ਹੈਗਾ ਪਰ ਖੈਰ ਚਲੋ ਕੋਈ ਗੱਲ ਨਹੀਂ ਜੀ ਇੱਦਾਂ ਹੈਗੀ ਆ ਨੋਰਮਲੀ ਇੰਸਟਰਕਸ਼ਨਸ ਜੋ ਕਿ ਅੱਜ ਕੱਲ੍ਹ ਲੋਕਾਂ ਲਈ ਬਾਲੀਆਂ ਜ਼ਰੂਰੀ ਸੀ ਤੇ ਲੋਕ ਨੂੰ ਫੋਲੋ ਵੀ ਕਰਦੇ ਆ ਪਰ ਚਲੋ ਜਾਣ ਤੋਂ ਪਹਿਲਾਂ ਹੁਣ ਜਿੰਨਾ ਚਿਰ ਜਿਹੜਾ ਕਿ ਨੈੱਟ ਦੇਵਤਾ ਜੀ ਮਿਹਰਬਾਨ ਹੋਏ ਹੋਏ ਆ ਉਹਨਾਂ ਟਾਈਮ ਮੈਂ ਤੁਹਾਡੇ ਨਾਲ ਗੱਲਾਂ ਕਰਦੀ ਆ ਤੇ ਉਸ ਤੋਂ ਬਾਅਦ ਚ ਇੱਧਰ ਗੁਰਿੰਦਰ ਸਿੰਘ ਕਹਿੰਦੇ ਅੱਜ ਕਿੱਧਰ ਜਾਣਾ ਵਾ ਇਹ ਬਹਾਨਾ ਬਣਾ ਕੇ ਲੈ ਦੱਸੋ ਹੁਣ ਕੰਮਾਂ ਕਾਰਾਂ ਤੋਂ ਆਪਾਂ ਘਰੇ ਵਿਹਲੇ ਆ ਘੁੰਮਣ ਤੇ ਹੀ ਆ ਜਿੱਦਣ ਨੂੰ ਜੀ ਕੀਤਾ ਹਨਾ ਕਦੇ ਸ਼ੋਪਿੰਗ ਕਰੇ ਆਉਂਦੀ ਕਦੇ ਇੱਧਰ ਉੱਧਰ ਜਾਣਾ ਤਾਂ ਚਾਹੀਦਾ ਹੀ ਆ ਤੇ ਬਾਕੀ ਖੈਰ ਚਲੋ ਕੋਈ ਗੱਲ ਨਹੀਂ ਹਨਾ ਤੇ ਇੱਧਰ ਨਰਿੰਦਰ ਰਾਠੌਰ ਕਹਿੰਦੇ ਪਹਿਲਾਂ ਤਾਂ ਮੈਂ ਵੀ ਸੋਚਿਆ ਸੀ ਕਿ ਸ਼ਾਇਦ ਇਸ ਦਾ ਮਤਲਬ ਸਾਡੇ ਲਈ ਹੋਣਾ ਕਿ ਅੱਛਾ ਤੁਸੀਂ ਵੀ ਇਹੀ ਸੋਚਿਆ ਸੀ ਸਾਡੇ ਲਈ ਹੋਣਾ ਕਿ ਦੇਖੋ ਕਿਤੇ ਕੋਰੋਨਾ ਦੇ ਚੱਕਰ ਵਿੱਚ ਮਾਸਕ ਪਾਏ ਹੋਏ ਨੇ ਤੇ ਕਿਤੇ ਔਰਤਾਂ ਦੇ ਭੁਲੇਖੇ ਆਦਮੀਆਂ ਨੂੰ ਟੱਚ ਕਰ ਲਿਓ ਅੱਛਾ ਇੱਦਾਂ ਵੀ ਹੁਣ ਹੁਣ ਤੁਹਾਡੇ ਜੀ ਕਿੱਥੇ ਆ ਮਾੜਾ ਜਿਹਾ ਉਹਨਾਂ ਨੂੰ ਦੱਸਿਓ ਵੇਗਵਾ ਦੇਖ ਲਓ ਠੀਕ ਆ ਠੀਕ ਆ ਚੱਲ ਖੈਰ ਹੁਣ ਤਾਂ ਪਤਾ ਲੱਗ ਗਿਆ ਨਾ ਜਿਹੜਾ ਗਲਤੀ ਚ ਭੁਲੇਖਾ ਸੀ ਉਹ ਦੂਰ ਹੋ ਗਿਆ ਹਨਾ ਤੇ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਇਹਦਾ ਮਤਲਬ ਕੀ ਆ ਹਨਾ ਸੋ ਬੀ ਕੇਅਰਫੁਲ ਪਰ ਹਾਲੇ ਵੀ ਆ ਕਿਉਂਕਿ ਜਿੰਨਾ ਚਿਰ ਇਸ ਦੀ ਨਾ ਕੋਰੋਨਾ ਵਾਲੀ ਕੋਈ ਵਾਇਰਸ ਆ ਜਿਹੜਾ ਇਹਦੀ ਦਵਾਈ ਨਹੀਂ ਬਣਦੀ ਹੈਗੀ ਵੈਕਸੀਨ ਨਹੀਂ ਆਉਂਦੀ ਹੈਲੋ ਜੀ ਨੈੱਟ ਦੇਵਤਾ ਮਤਲਬ ਕਿ ਵਿੱਚੋਂ ਦੀ ਨਾ ਉਹ ਕੀ ਟਪੂਸੀਆਂ ਮਾਰਦੇ ਆ ਨੈੱਟ ਦੇਵਤਾ ਆਪੇ ਚੱਲ ਪੈਂਦੇ ਆਪੇ ਟਪੂਸੀ ਜੀ ਲਾ ਕੇ ਬੰਦ ਹੋ ਜਾਂਦੇ ਆ ਨਾ ਖੈਰ ਚਲੋ ਕੋਈ ਗੱਲ ਨੀ ਜੀ ਹੁਣ ਜਾਣਾ ਤਾਂ ਪੈਣਾ ਹੀ ਆ ਤੇ ਬਾਕੀ ਬਜ਼ਾਰਤ ਦਾ ਜਵਾਬ ਆ ਜਿਹੜਾ ਉਹ ਮੈਂ ਤੁਹਾਨੂੰ ਪਾਈ ਸੀ ਇੱਕ ਪੁੱਛਿਆ ਸੀਗਾ ਵੈਸੇ ਨਾ ਬਹੁਤ ਸਿੰਪਲ ਜਿਹਾ ਅੱਖਰ ਸੀਗਾ ਉਹ ਜਿਹੜਾ ਮੈਂ ਪੁੱਛਿਆ ਸੀ ਤੁਹਾਨੂੰ ਕਿ ਬਾਰੰਬਾਰ ਦਾ ਮਤਲਬ ਕਹਿੰਦਾ ਬਾਰੰਬਾਰ ਦਾ ਮਤਲਬ ਹੈ ਬਾਰ ਬਾਰ ਜਿਹੜੀ ਕੋਈ ਵੀ ਚੀਜ਼ ਨੂੰ ਆਪਾਂ ਬਾਰ ਬਾਰ ਕੋਈ ਵੀ ਕੰਮ ਕਰਦੇ ਆ ਉਹਨੂੰ ਬੋਲਿਆ ਬਾਰੰਬਾਰ ਹਨਾ ਤੇ ਬਜ਼ਾਰਤ ਮੈਂ ਪਾਈ ਸੀ ਵੱਡੀ ਭੈਣ ਕਰੇ ਲੰਗਾਰ ਛੋਟੀ ਜੋੜੇ ਬਾਰੰਬਾਰ ਸੋ ਵੱਡੀ ਭੈਣ ਸੀ ਕੈਂਚੀ ਤੇ ਛੋਟੀ ਭੈਣ ਸੀ ਸੂਈ ਕਿਉਂਕਿ ਕੈਂਚੀ ਦੇ ਨਾਲ ਤੁਸੀਂ ਕੱਪੜਾ ਜਾਂ ਕੁਛ ਵੀ ਕੱਟਦੇ ਹੋ ਤੇ ਛੋਟੀ ਭੈਣ ਸੂਈ ਆ ਜਿਹੜੀ ਉਹਦੇ ਨਾਲ ਉਹਨੂੰ ਸਿਲਾਈ ਕਰਦੇ ਆ ਤੇ ਇੱਧਰ ਗੁਰਿੰਦਰ ਸਿੰਘ ਜੀ ਕਹਿੰਦੇ ਮੈਂ ਤਾਂ ਕਿਹਾ ਸੀ ਕਿ ਬਸ ਤਾੜਨ ਤੱਕ ਹੀ ਸੀਮਤ ਰੱਖੋ ਚਲੋ ਠੀਕ ਆ ਆਪਾਂ ਵੈਸੇ ਮੰਨ ਲੈਂਦੇ ਆ ਜੇ ਤੁਸੀਂ ਕਹਿੰਦੇ ਹੋ ਤਾਂ ਇੱਧਰ ਅਰਸ਼ ਮੱਲੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਇਆ ਤੇ ਕਹਿੰਦੇ ਕਿ ਕਿਚਨ ਮੈਨ ਯੂਨੀਅਨ ਦੇ ਪ੍ਰਧਾਨ ਤੇ PPP ਪਾਰਟੀ ਆਸਟ੍ਰੇਲੀਆ ਦੇ ਕਾਰਨ ਵੀਰ ਨਰਿੰਦਰ ਰਾਠੌਰ ਨੂੰ ਕਰਵਾ ਚੌਥ ਦੀਆਂ 100-125 ਮੁਬਾਰਕਾਂ PPP ਮਤਲਬ ਪਤਨੀ ਪੀੜਤ ਪਾਰਟੀ ਅੱਛਾ ਨਰਿੰਦਰ ਰਾਠੌਰ ਜੀ ਤੁਸੀਂ ਇਸ ਪਾਰਟੀ ਦੇ ਮੈਂਬਰ ਵੀ ਹੈਗੇ ਹੋ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਕਿਚਨ ਮੈਨ ਯੂਨੀਅਨ ਦੇ ਪ੍ਰਧਾਨ ਅੱਛਾ ਤੁਸੀਂ ਕਿਚਨ ਮੈਨ ਯੂਨੀਅਨ ਦੇ ਪ੍ਰਧਾਨ ਵੀ ਹੋ, ਕਮਾਲ ਦੀ ਗੱਲ ਆ। ਪਾਰਟੀਆਂ ਦੋ ਤਿੰਨ ਬਣਾਈ ਬੈਠੇ ਹੋ, ਸਾਨੂੰ ਪਤਾ ਹੀ ਨਹੀਂ ਹੈਗਾ ਵੀ ਅਸੀਂ ਪ੍ਰਧਾਨ ਸਾਹਿਬ ਨਾਲ ਗੱਲ ਕਰਦੇ ਆ। ਹੈ ਕਿਚਨ ਮੈਨ ਯੂਨੀਅਨ ਦੇ ਪ੍ਰਧਾਨ ਤੇ ਪਤਨੀ ਪੀੜਤ ਪਾਰਟੀ ਆਸਟ੍ਰੇਲੀਆ ਦੇ ਕਨਵੀਨਰ ਨਰਿੰਦਰ ਰਾਠੌਰ ਨੂੰ ਕਰਵਾ ਚੌਥ ਦੀਆਂ ਮੁਬਾਰਕਾਂ। ਵੈਸੇ ਆ ਦੋ ਤਿੰਨ ਅੱਖਰ ਆ ਜਿਨ੍ਹਾਂ ਤੇ ਨਾ ਮੇਰੇ ਤੋਂ ਬੋਲਿਆ ਨਹੀਂ ਜਾਂਦਾ ਹੁੰਦਾ, ਮੈਂ ਬਹੁਤ ਗਲਤ ਬੋਲ ਦਿੰਨੀ ਆ, ਟਰਾਈ ਕਰਦੀ ਹੁੰਦੀ ਆ, ਤੇ ਬਾਕੀ ਤੁਸੀਂ ਸਮਝ ਲਿਆ ਕਰੋ। ਕਨਵੀਨਰ ਨਰਿੰਦਰ ਰਾਠੌਰ ਨੂੰ ਕਰਵਾ ਚੌਥ ਦੀਆਂ ਸੌ ਸੌ ਕਿਉਂ ਤੁਸੀਂ ਸੌ ਸੌ ਦੇ, ਮੈਂ ਕਹਿੰਦੀ ਹਜ਼ਾਰ ਹਜ਼ਾਰ ਕਰੋੜਾਂ ਵਾਰ ਦੀਆਂ ਮੁਬਾਰਕਾਂ ਦੋ। ਉਹ ਛੁੱਟੀਆਂ ਲੈ ਕੇ ਪਹਿਲਾਂ ਹੀ ਤਿਆਰੀਆਂ ਕਰੀ ਜਾਂਦੇ ਆ, ਹੈ ਵੀ ਘਰ ਦੀ ਸਾਫ਼ ਸਫਾਈ ਪਹਿਲਾਂ ਹੋ ਜੇ, ਫਿਰ ਉਹਦੇ ਬਾਅਦ ਸੁਣਾਉਣ ਵੀ ਬੈਠਣਾ ਹੋਣਾ ਵਾ, ਤੇ ਗਿਫਟ ਗੁਫਟ ਵੀ ਲਿਆਈ ਬੈਠੇ ਆ, ਹਨਾ। ਚਲੋ ਖੈਰ ਕੋਈ ਗੱਲ ਨੀ, ਹੁਣ ਤੇ ਮੁਬਾਰਕਾਂ ਉਹਨਾਂ ਨੂੰ ਮਿਲ ਗਈਆਂ, ਤਿਆਰੀ ਸ਼ਿਆਰੀ ਉਹ ਕਰੀ ਜਾਂਦੇ ਆ, ਤੇ ਹੁਣ ਬਾਕੀ ਦਾ ਆਪਾਂ ਨੂੰ ਪਤਾ ਲੱਗ ਜੂਗਾ। ਜੇ ਗਿਫਟ ਗੁਫਟ ਕੋਈ ਮਿਲਿਆ ਹੋਊਗਾ ਤਾਂ ਹਨਾ ਦੱਸ ਹੀ ਦੇਣਾ, ਪਤਾ ਲੱਗ ਹੀ ਜਾਣਾ ਵਾ, ਤੇ ਨਹੀਂ ਤਾਂ ਫਿਰ ਪਤਾ ਨੀ। ਤੇ ਇੱਧਰ ਨਰਿੰਦਰ ਰਾਠੌਰ ਕਹਿ ਰਹੇ ਆ ਕਿ ਲਓ ਜੀ, ਕਹਿੰਦੇ ਆਪ ਜੀ ਬਾਰੇ ਦੱਸੋ, ਅਰਸ਼ ਜੀ ਅਗਲੇ ਹਫਤੇ ਗੱਲ ਕਰਾਂਗੇ। ਅੱਛਾ ਆਪ ਜੀ ਬਾਰੇ ਦੱਸੋ, ਅਰਸ਼ ਜੀ ਹੁਣ ਅਗਲੇ ਹਫਤੇ ਕਿਹੜੀ ਗੱਲ ਕਰਨੀ ਆ ਪਤਾ ਨੀ, ਹਨਾ। ਮੈਂ ਸੋਚਦੀ ਹੁੰਦੀ ਆ ਮੈਂ ਪ੍ਰੋਗਰਾਮ ਚੋਂ ਪਹਿਲਾਂ ਚਲੇ ਜਾਣਾ ਵਾ, ਆ ਕੋਈ ਨਾ ਕੋਈ ਏਦਾਂ ਘੋੜ ਮੋੜ ਕਰਕੇ ਨਾ ਮੈਨੂੰ ਰੋਕ ਹੀ ਲੈਂਦੇ ਹੋ, ਹਨਾ। ਤੇ ਇੱਧਰ ਗੁਰਿੰਦਰ ਸਿੰਘ ਕਹਿੰਦੇ ਆਲ ਮੈਰਿਡ ਪੀਪਲ ਆਰ ਮੈਂਬਰਸ ਆਫ ਦੀਸ ਪਾਰਟੀਜ਼। ਅੱਛਾ ਠੀਕ ਆ, ਤੁਸੀਂ ਵੀ ਹੋ, ਤੁਹਾਡਾ ਤਾਂ ਪਤਾ ਨੀ ਸੀ, ਤੁਸੀਂ ਤਾਂ ਐਵੇਂ ਧੱਕੇ ਨਾਲ ਬਣੀ ਜਾਂਦੇ ਹੋ, ਤੁਸੀਂ ਕਿਹੜੇ ਪਾਸਿਓ ਪਤਨੀ ਪੀੜਤ ਲੱਗਦੇ ਹੋ, ਐਵੇਂ ਨਹਿਲੇ ਤੇ ਦਹਿਲੇ ਲਾਉਂਦੇ ਹੋ, ਹਨਾ, ਆਰਾਮ ਨਾਲ ਇੱਥੇ ਰਹਿੰਦੇ ਹੋ। ਮੈਂ ਤਾਂ ਕਦੇ ਸੋਚਿਆ ਨੀ ਵੀ ਤੁਸੀਂ ਰੋਟੀ ਪਾਣੀ ਬਣਾਉਂਦੇ ਹੋਵੋਗੇ ਕਿਸੇ ਲਈ, ਆਪ ਦੀ ਪਲੇਟ ਜ਼ਰੂਰ ਭਰ ਕੇ ਬੈਠ ਜਾਂਦੇ ਹੋ, ਹਨਾ, ਤੇ ਐਸ਼ ਕਰਦੇ ਹੋ, ਤੁਸੀਂ ਨੀ ਪਤਨੀ ਪੀੜਤ ਮੈਂਬਰ ਦੇ। ਨਾ 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 ਨਾ, ਮੈਨੂੰ ਨੀ ਲੱਗਦਾ ਕਿ ਤੁਸੀਂ ਹੋਵੋਗੇ। ਬਾਕੀ ਹਾਂ, ਆਲ ਮੈਰਿਡ ਪੀਪਲ ਆਰ ਮੈਂਬਰਸ ਆਫ ਦੀਸ ਪਾਰਟੀਜ਼, ਬਾਕੀਆਂ ਦਾ ਆਪਾਂ ਕਹਿ ਸਕਦੇ ਹਾਂ ਕਿ ਪੋਸੀਬਲੀ ਇਹ ਹੋ ਸਕਦਾ, ਪਰ ਤੁਹਾਡਾ ਤਾਂ ਨਹੀਂ, ਤੁਸੀਂ ਤਾਂ ਐਵੇਂ ਧੱਕੇ ਨਾਲ ਹੀ ਮੈਂਬਰ ਬਣੀ ਜਾਂਦੇ ਹੋ। ਨਾ, ਤੁਹਾਡੀ ਵੋਟ ਕੈਂਸਲ। ਤੇ ਹੁਣ ਅਗਲੇ ਹਫਤੇ ਦੇਖਦੇ ਹਾਂ ਵੀ ਕਿਹਨੇ ਕਿਹਨੇ ਕਰੋ। ਵੈਸੇ ਇੱਕ ਗੱਲ ਹੋਰ ਸੀ, ਸੱਚ ਕਈ ਕਹਿੰਦੇ ਹੁੰਦੇ ਆ ਵੀ ਘਰ ਵਾਲੀਆਂ ਕਰਵਾ ਚੌਥ ਦਾ ਵਰਤ ਦਾ, ਚਲੋ ਖੈਰ ਰੱਖਦੇ ਆ, ਕਈ ਘਰ ਵਾਲੇ ਵੀ ਰੱਖਦੇ ਹੁੰਦੇ ਆ, ਏਦਾਂ ਵੀ ਹੁੰਦਾ ਵਾ, ਤੁਸੀਂ ਰੱਖਦੇ ਹੋ? ਮੈਨੂੰ ਲੱਗਦਾ ਨਰਿੰਦਰ ਰਾਠੌਰ ਤਾਂ ਪੱਕਾ ਰੱਖਦੇ ਹੋਣਗੇ, ਕਹਿੰਦੇ ਹੋਣਗੇ ਇੱਕ ਦਿਨ ਤਾਂ ਚੁੱਲ੍ਹੇ ਚੌਂਕੇ ਤੋਂ ਖਿਹੜਾ ਛੁੱਟੂਗਾ, ਹਨਾ। ਤੇ ਚਲੋ ਖੈਰ ਕੋਈ ਗੱਲ ਨੀ, ਹੁਣ ਕੁਛ ਉਹ ਲਿਖੀ ਜਾਂਦੇ ਆ, ਮੈਂ ਉਹਨਾਂ ਦਾ ਮੈਸੇਜ ਪੜ੍ਹ ਲੈਂਦੀ ਹਾਂ ਦੋ ਮਿੰਟ ਤੱਕ, ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਪ੍ਰੋਗਰਾਮ ਖਤਮ ਕਰਦੇ ਹਾਂ। ਤੇ ਸਾਨੂੰ ਪ੍ਰੋਗਰਾਮ ਦੇ ਵਿੱਚ ਫਰਮਾਇਸ਼ ਕੀਤੀ ਸੀਗੀ ਜਗਤਾਰ ਸਿੰਘ ਨੇ ਗਾਣੇ ਦੀ, ਰਾਜ ਕਾਕੜਾ ਦਾ ਦਿੱਲੀ ਸਰਕਾਰ, ਸੋ ਆਪਾਂ ਜਾਂਦੇ ਜਾਂਦੇ ਉਹ ਗੀਤ ਛੱਡ ਕੇ ਜਾਊਂਗੀ ਤੁਹਾਡੇ ਲਈ। ਤੇ ਬਾਕੀ ਜੇ ਕਿਸੇ ਨੇ ਹੋਰ ਵੀ ਗੀਤ ਸੁਣਨਾ ਹੋਊਗਾ ਤਾਂ ਜ਼ਰੂਰ। ਤੇ ਇੱਕ ਜਿੱਦਾਂ ਕਿ ਮੈਂ ਕਿਹਾ ਸੀਗਾ ਕਿ ਜਿਹੜੇ ਆਪਣੇ ਹਰੀਸ਼ ਅਰੋੜਾ ਜੀ ਆ, ਤੇ ਉਹਨਾਂ ਲਈ ਇੱਕ ਗਾਣਾ ਵਾ, ਤੇ ਗਾਣਾ ਤਾਂ ਕੀ ਉਹਨਾਂ ਦੀ ਵਾਈਫ ਨੇ ਮਤਲਬ ਕਿ ਅਲਾਂਬਾ ਹੀ ਭੇਜਿਆ ਵਾ, ਸੋ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਜਾਨ ਗੀਤ ਆ, ਸੋ ਉਹਨਾਂ ਲਈ ਛੱਡ ਕੇ ਜਾ ਰਹੇ ਹਾਂ ਆਪਾਂ। ਤੇ ਨਰਿੰਦਰ ਰਾਠੌਰ ਕਹਿ ਰਹੇ ਆ ਕਿ ਨਾਲੇ ਅਸੀਂ ਤਾਂ ਬਚ ਗਏ ਆ, ਤੁਹਾਡਾ ਕੀ ਬਣੂ, ਸਾਰੇ ਸਰੋਤੇ ਪਤਨੀ ਪੀੜਾ ਪਾਰਟੀ ਦੇ ਮੈਂਬਰ ਨੇ, ਅਰਸ਼ ਤੇ ਹਰਸ਼ ਭਾਜੀ ਨੇ ਮੈਨੂੰ ਵੀ ਲਾਤਾ ਵਰਤ ਰੱਖਣ ਹੈ। ਅੱਛਾ ਤੁਸੀਂ ਸੱਚੀ ਵਰਤ ਰੱਖਦੇ ਹੋ, ਭੁੱਖੇ ਭੁੱਖੇ ਰਹਿਣਾ ਤਾਂ ਬਹੁਤ ਔਖਾ ਵਾ, ਹਨਾ। ਚਲੋ ਕੋਈ ਗੱਲ ਨੀ ਜੀ, ਜਿਹੜੇ ਬਾਕੀ ਕਹਿੰਦੇ ਆ ਕਿ ਠੀਕ ਆ, ਮਨ ਮਰਜ਼ੀ ਆ, ਕੋਈ ਡਰ ਨਾਲ ਹੀ ਰੱਖ ਲੈਂਦੇ, ਹਨਾ। ਤੇ ਗੁਰਿੰਦਰ ਪਹਾੜ ਦੂਰੋਂ ਹੀ ਸੋਹਣੇ ਲੱਗਦੇ ਆ। ਨਹੀਂ ਨਹੀਂ ਨਹੀਂ, ਤੁਹਾਡਾ ਤਾਂ ਮੈਨੂੰ ਪਤਾ ਵਾ, ਤੁਸੀਂ ਤਾਂ ਐਵੇਂ ਧੱਕੇ ਨਾਲ ਹੀ ਹਮਦਰਦੀ ਜੀ ਲੈਂਦੇ ਹੋ, ਤੁਸੀਂ ਕੋਈ ਪਤਨੀ ਪੁਤਨੀ ਪੀੜਤ ਨਹੀਂ ਹੈਗੇ। ਤੇ ਬਾਕੀ ਕਹਿੰਦੇ ਥੈਂਕ ਯੂ ਵੈਰੀ ਮਚ, ਬਹੁਤ ਹੀ ਮਜ਼ਾ ਆਇਆ। ਚਲੋ ਸ਼ੁਕਰੀਆ, ਮਿਹਰਬਾਨੀ ਜੀ, ਤੁਸੀਂ ਪ੍ਰੋਗਰਾਮ ਆ ਜਿਹੜਾ, ਪ੍ਰੋਗਰਾਮ ਦੇ ਵਿੱਚ ਸਾਰੇ ਆਉਂਦੇ ਹੋ, ਹਿੱਸਾ ਲੈਂਦੇ ਹੋ, ਮੈਸੇਜ ਕਰਦੇ ਹੋ, ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹਿੰਦਾ। ਬਾਕੀ ਮੇਰੀਆਂ ਗੱਲਾਂ ਵੀ ਸੁਣਦੇ ਹੋ, ਗੁੱਸਾ ਨਹੀਂ ਕਰਦੇ, ਪਰ ਫਿਰ ਵੀ ਜੇ ਕੋਈ ਗੱਲ ਮੇਰੇ ਤੋਂ ਬੁਰੀ ਬੋਲੀ ਜਾਂਦੀ ਆ ਜਾਂ ਕੋਈ ਨਹੀਂ ਚੰਗੀ ਹੁੰਦੀ ਤਾਂ ਪਲੀਜ਼ ਆਪਣੇ ਆਪ ਹੀ ਮਾਫ਼ ਕਰ ਦਿਆ ਕਰੋ। ਤੇ ਬਾਕੀ ਹੁਣ ਅਗਲੇ ਹਫਤੇ ਆਪਾਂ ਜ਼ਰੂਰ ਮਿਲਾਂਗੇ। ਤੇ ਇੱਧਰ ਹਰੀਸ਼ ਅਰੋੜਾ ਕਹਿੰਦੇ ਬੌਬੀ ਰਹਿਣ ਦੋ, ਹਸਬੈਂਡ ਵੀ ਵਰਤ ਰੱਖਦੇ ਨੇ ਹੁਣ, ਹੋਰ ਨਾ ਅੱਛਾ ਹੁਣ ਹੋਰ ਨਾ ਸਿਆਪਾ ਪੈ ਜੇ ਕੋਈ, ਨਹੀਂ ਰੱਖਦੇ ਆ ਵਰਤ ਤਾਂ, ਮੈਂ ਕਿਹੜਾ ਝੂਠ ਬੋਲਦੀ ਆ। ਅੱਛਾ ਠੀਕ ਆ, ਚਲੋ ਹੁਣ ਮੈਂ ਕੁਛ ਆ ਰਹੀ ਹਾਂ ਤੁਹਾਡੇ ਲਈ, ਤੇ ਮੈਨੂੰ ਲੱਗਦਾ ਵੀ ਤੁਸੀਂ ਗੀਤ ਜ਼ਰੂਰ ਉਹ ਪਸੰਦ ਕਰੋਗੇ। ਤੇ ਇੱਧਰ ਗੁਰਿੰਦਰ ਸਿੰਘ ਜੀ ਨੇ ਸਾਨੂੰ ਵੀਡੀਓ ਭੇਜੀ ਆ, ਉਹਨਾਂ ਦੇ ਉੱਥੇ ਹਨੇਰਾ ਹੋ ਗਿਆ ਤੇ ਇੰਜੋਏ ਕਰ ਰਹੇ ਆ, ਤੇ ਆਸ਼ਮਲੀ ਕਹਿੰਦੇ ਤੇ ਉਹਨਾਂ ਦਾ ਮੈਸੇਜ ਆਈ ਥਿੰਕ ਦੁਬਾਰਾ ਆ ਗਿਆ ਤੇ ਇਸੇ ਕਰਕੇ ਨਾ ਉਹਨਾਂ ਨੇ ਅੱਛਾ ਪੂਰਾ ਮੈਸੇਜ। ਸੋ ਕਹਿੰਦੇ ਕਿ ਕਿਚਨ ਮੈਨ ਯੂਨੀਅਨ ਦੇ ਪ੍ਰਧਾਨ ਤੇ ਪਤਨੀ ਪੀੜਾ ਪਾਰਟੀ ਆਸਟ੍ਰੇਲੀਆ ਦੇ ਕਨਵੀਨਰ ਨਰਿੰਦਰ ਰਾਠੌਰ ਨੂੰ ਕਰਵਾ ਚੌਥ ਦੀਆਂ ਸੌ ਸੌ ਮੁਬਾਰਕਾਂ। ਬਾਈ ਜੀ ਆਸਟ੍ਰੇਲੀਆ ਵਿਚਲੀ ਸਖ਼ਤ ਮਿਹਨਤ ਤੇ ਦੂਰੀ ਸ਼ਿਫਟ ਨੂੰ ਦਿਲੋਂ ਪ੍ਰਣਾਮ। ਪਹਿਲਾਂ ਜੌਬ ਤੇ ਫਿਰ ਚੁੱਲਾ ਚੌਂਕਾ ਪਲਟਣ ਦੀ ਤਨਦੇਹੀ ਨਾਲ ਅਗਵਾਈ ਕਰਨੀ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ, ਉਹ ਵੀ ਆਸਟ੍ਰੇਲੀਆ ਵਿਚ। ਚਲੋ ਬਾਕੀ ਬਾਈ ਨੇ ਬਥੇਰੀ ਐਸ਼ ਕੀਤੀ ਆ ਮਹਾਨ ਭਾਰਤ ਵਿਚ, ਹੁਣ ਉਸੇ ਭਾਰਤ ਨੂੰ ਨਿੰਦਦਾ ਕਹਿੰਦਾ ਉਹ ਕੋਈ ਮੁਲਕ ਹੈ ਜਿਹਨੇ ਮੈਨੂੰ ਪ੍ਰਸ਼ਾਦਾ ਪਾਣੀ ਨਹੀਂ ਬਣਾਉਣਾ ਸਿਖਾਇਆ। ਕਹਿੰਦਾ ਦੇਖੋ ਆਸਟ੍ਰੇਲੀਆ ਦੇ ਰੰਗ, ਜਿੱਥੇ ਰਾਠੌਰ ਡੇਢ ਗਲਾਸ ਪਾਣੀ ਨਾਲ ਆਟਾ ਗੁੰਨ ਦਿੰਦਾ ਹੁਣ ਧੰਨ ਬਾਈ ਤੇਰੀ ਕਮਾਈ ਤੇ ਕੁਰਬਾਨੀ ਰਾਠੌਰਾ। ਆਸਟ੍ਰੇਲੀਆ ਦੇ ਚੁੱਲੇ ਚੌਂਕੇ ਚ ਹੀ ਰੁਲ ਗਈ ਰਹਿੰਦੀ ਤੇਰੀ ਚੌਥਾ ਹਿੱਸਾ ਜਵਾਨੀ। ਬਾਈ ਮੇਰੀਆਂ ਬਾਈ ਲਈ ਸੌਂਗ ਚਲਾ ਦੋ, ਕਹਿੰਦੇ ਮੇਰੇ ਬਾਈ ਲਈ ਸੌਂਗ ਚਲਾ ਦੋ ਕਾਕੀ ਗੁਰਪ੍ਰੀਤ ਘੁੱਗੀ ਦਾ। ਲਓ ਜੀ ਫਿਰ ਗੁਰਪ੍ਰੀਤ ਘੁੱਗੀ ਦਾ ਜਿਹੜਾ ਗੀਤ ਆ ਉਹ ਆਪਾਂ ਨਰਿੰਦਰ ਰਾਠੌਰ ਲਈ ਅਰਸ਼ ਮੱਲੀ ਜੀ ਨੇ ਫਰਮਾਇਸ਼ ਕੀਤੀ ਆ ਤੇ ਆਪਾਂ ਉਹ ਗੀਤ ਆ ਜਿਹੜਾ ਜ਼ਰੂਰ ਸੁਣਾ ਰਹੇ ਹਾਂ। ਕਹਿੰਦੇ ਗੁਰਿੰਦਰ ਸਿੰਘ ਜੀ ਕਹਿ ਰਹੇ ਦੇਣ ਢਲ ਗਿਆ ਹੈ ਜੀ, ਬੁਝਾਰਤ ਦਾ ਜਵਾਬ ਦੇ ਦਿਓ ਨਹੀਂ ਤਾਂ ਨੀਂਦ ਨਹੀਂ ਆਉਣੀ। ਬੁਝਾਰਤ ਦਾ ਜਵਾਬ ਮੈਂ ਦੱਸਤਾ ਦਿੱਤਾ ਵਾ ਹਨਾ, ਮੈਂ ਪਹਿਲਾਂ ਤਾਂ ਨੀ ਸੀ ਦੱਸਦੀ। ਕਹਿੰਦੇ ਹੁੰਦੇ ਆ ਜੇ ਦਿਨੇ ਬੁਝਾਰਤ ਪਾਈਏ ਤਾਂ ਮਾਮਾ ਰਾਹ ਭੁੱਲ ਜਾਂਦਾ। ਮੈਂ ਕਿਹਾ ਮੈਂ ਤੁਹਾਡੇ ਘਰੇ ਕਿਸੇ ਰਿਸ਼ਤੇਦਾਰ ਨੇ ਆਉਣਾ ਹੋਇਆ ਰਾਹ ਭੁੱਲ ਗਿਆ ਮੈਨੂੰ ਕਹੋਗੇ। ਹੁਣ ਤੁਸੀਂ ਮੈਨੂੰ ਫੋਟੋ ਭੇਜਦੀ ਵੀ ਹਨੇਰਾ ਹੋ ਗਿਆ ਤੇ ਹੁਣ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਵੱਡੀ ਭੈਣ ਕਰੇ ਲੰਗਾ ਮੀਨਸ ਕੈਂਚੀ, ਛੋਟੀ ਜੋੜੇ ਬਾਰੰਬਾਰ ਮਤਲਬ ਸੂਈ ਧਾਗਾ, ਕੈਂਚੀ ਤੇ ਸੂਈ ਧਾਗਾ ਇਸ ਬਜ਼ਾਰਤ ਦਾ ਜਵਾਬ ਆ। ਤੇ ਲਓ ਫਿਰ ਹੁਣ ਨੀ ਮੈਂ ਰੁਕਣਾ, ਹੁਣ ਮੈਂ ਚੱਲੀ ਆ, ਟਾਈਮ ਬਹੁਤ ਹੋ ਗਿਆ, ਗੱਲਾਂ ਚ ਲਾ ਲੈਂਦੀ ਹਾਂ ਮੈਨੂੰ ਕਿੰਨਾ ਕਿੰਨਾ ਟਾਈਮ ਲੰਘ ਜਾਂਦਾ। ਤੇ ਹੁਣ ਆਪਾਂ ਅਗਲੇ ਹਫਤੇ ਫਿਰ ਮਿਲਾਂਗੇ। ਸੋ ਆਸ਼ ਮੱਲੀ ਜੀ ਨੇ ਜਿਹੜਾ ਕਿ ਗਾਣਾ ਡੈਡੀਕੇਟ ਕੀਤਾ ਵਾ ਕਾਕੀ ਨਰਿੰਦਰ ਰਾਠੌਰ ਨੂੰ ਉਹ ਛੱਡ ਕੇ ਜਾ ਰਹੀ ਹਾਂ, ਤੇ ਇੱਕ ਹਰੀਸ਼ ਅਰੋੜਾ ਜੀ ਨੂੰ ਜਾਨ ਗਾਣਾ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿਚ, ਤੇ ਜਗਤਾਰ ਬ੍ਰਿਸਤਿਨ ਤੋਂ ਗਾਣੇ ਦੀ ਫਰਮਾਇਸ਼ ਕੀਤੀ ਸੀ ਰਾਜ ਕਾਕੜਾ ਦੀ ਆਵਾਜ਼ ਦੇ ਵਿਚ, ਤੇ ਉਹ ਇਹ ਗਾਣੇ ਛੱਡ ਕੇ ਜਾ ਰਹੀ ਹਾਂ। ਸੋ ਅਗਲੇ ਹਫਤੇ ਫਿਰ ਮਿਲਾਂਗੇ, ਜਿਉਂਦੇ ਵਸਦੇ ਰਹੋ, ਕਰਵਾ ਚੌਥ ਦੇ ਵਰਤ ਰੱਖੋ, ਤਦ ਤੱਕ ਦੇ ਲਈ ਰੱਬ ਰੱਖਾ, ਮਿਲਦੇ ਹਾਂ ਫਿਰ। ਸੋ ਖੁਸ਼ ਰਹੋ, ਆਬਾਦ ਰਹੋ।
ਤੇਰੇ ਅੱਗੇ ਪਿੱਛੇ ਫਿਰਾਂ ਕਾਕੀ ਨਸਿਆ, ਤੇਰੇ ਅੱਗੇ ਪਿੱਛੇ ਫਿਰਾਂ ਕਾਕੀ ਨਸਿਆ, ਮੈਂ ਤਾਂ ਕਰਕੇ ਵਿਆਹ ਸੱਚ ਫਸਿਆ, ਤੇਰੇ ਅੱਗੇ ਪਿੱਛੇ ਫਿਰਾਂ ਕਾਕੀ ਨਸਿਆ। ਤੂੰ ਕਰਾਵੇਂ ਉਤੋਂ ਨਾਚ ਵੀ ਨਾ ਜਾਵੇਂ, ਇਹੋ ਕੈਸਾ ਤੂੰ ਸ਼ਿਕੰਜਾ ਕਾਕੀ ਕੱਸਿਆ, ਤੇਰੇ ਪਿੱਛੇ ਫਿਰਾਂ ਕਾਕੀ ਨਸਿਆ, ਤੇਰੇ ਅੱਗੇ ਪਿੱਛੇ ਫਿਰਾਂ ਕਾਕੀ ਨਸਿਆ, ਮੈਂ ਤਾਂ ਕਰਕੇ ਵਿਆਹ ਸੱਚੀ ਫਸਿਆ, ਤੇਰੇ ਅੱਗੇ ਪਿੱਛੇ ਫਿਰਾਂ ਕਾਕੀ ਨਸਿਆ। ਕੋਲ ਬੈਠੀ ਮਜ਼ੇ ਨਾਲ ਖਾਵੇਂ ਖੀਰ ਪੂੜੇ ਨੀ, ਕੋਲ ਬੈਠੀ ਮਜ਼ੇ ਨਾਲ ਖਾਵੇਂ ਖੀਰ ਪੂੜੇ ਨੀ, ਕਰਦਾ ਨਿਆਣਿਆਂ ਦੇ ਮੈਂ ਹੀ ਗੁੱਤਾਂ ਜੂੜੇ ਨੀ, ਹਾਲ ਕੀਤਾ ਮੇਰਾ ਮੰਦਾ ਕਿਹੜਾ ਪਿੰਡ ਦਾ ਏ ਬੰਦਾ, ਜਿਹੜਾ ਮੇਰੇ ਆਲੇ ਉੱਤੇ ਨਹੀਂ ਉਹ ਹੱਸਿਆ, ਤੇਰੇ ਅੱਗੇ ਪਿੱਛੇ ਫਿਰਾਂ ਕਾਕੀ ਨਸਿਆ, ਤੇਰੇ ਅੱਗੇ ਪਿੱਛੇ ਫਿਰਾਂ ਕਾਕੀ ਨਸਿਆ, ਮੈਂ ਤਾਂ ਕਰਕੇ ਵਿਆਹ ਸੱਚੀ ਫਸਿਆ, ਤੇਰੇ ਅੱਗੇ ਪਿੱਛੇ ਫਿਰਾਂ ਕਾਕੀ ਨਸਿਆ। ਜ਼ਹਿਰ ਵਾਂਗੂ ਲੱਗੇ ਮੈਨੂੰ ਕਾਕੀ ਤੇਰੀ ਮਾਨੀ, ਜ਼ਹਿਰ ਵਾਂਗੂ ਲੱਗੇ ਮੈਨੂੰ ਕਾਕੀ ਤੇਰੀ ਮਾਨੀ, ਕਿਹਨੇ ਐਸਾ ਰੱਖਿਆ ਏ ਕਾਕੀ ਤੇਰਾ ਨਾਨੀ, ਕੈਸਾ ਪਾ ਦਿੱਤਾ ਪੰਗਾ ਨਾਮ ਰੱਖ ਅੱਗੇ ਪਿੱਛੇ ਫਿਰਾਂ ਕਾਕੀ ਨੱਸਿਆ ਤੇਰੇ ਅੱਗੇ ਪਿੱਛੇ ਫਿਰਾਂ ਕਾਕੀ ਨੱਸਿਆ ਮੈਂ ਤਾਂ ਕਰਕੇ ਵਿਆਹ ਸੱਚੀ ਫਸਿਆ ਤੇਰੇ ਅੱਗੇ ਪਿੱਛੇ ਫਿਰਾਂ ਕਾਕੀ ਨੱਸਿਆ
ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲਹਿਰਾਂ ਦਾ ਸਿੱਧਾ ਪ੍ਰਸਾਰਣ ਇਸ ਪ੍ਰੋਗਰਾਮ ਨੂੰ ਤੁਸੀਂ ਹੁਣ ਤੋਂ ਥੋੜੀ ਦੇਰ ਬਾਅਦ ਹਰਮਨ ਰੇਡੀਓ ਦੀ ਮੋਬਾਈਲ ਐਪਸ ਦੇ ਪੋਡਕਾਸਟ ਸੈਕਸ਼ਨ ਵਿੱਚ ਦੁਬਾਰਾ ਵੀ ਸੁਣ ਸਕਦੇ